ਚੜਨ ਵਾਲੇ
ਚੜਨ ਦੇਣਾ ਸਾਨੂੰ
ਸਾਰੇ ਹੀ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਮੈਂ ਯਾਨੀ ਅਨੂ ਤੁਹਾਡੇ ਨਾਲ ਇੱਕ ਵਾਰ ਫਿਰ ਹਾਜ਼ਰ ਹੋ ਗਈ ਹਾਂ ਇਹ ਪ੍ਰੋਗਰਾਮ ਲੈ ਕੇ। ਤੁਸੀਂ ਹਰ ਸੋਮਵਾਰ ਸ਼ਾਮ 5 ਤੋਂ 6:30 ਤੱਕ ਮੇਰੇ ਨਾਲ ਔਰ ਭਾਰਤੀ ਜੀ ਨਾਲ ਰੇਡੀਓ ਇਨਕਲਾਬ ਪ੍ਰੋਗਰਾਮ ਸੁਣਦੇ ਹੋ ਪਲੈਨਟ 104.6 FM ਦੇ ਮਾਧਿਅਮ ਤੋਂ। ਅਗਰ ਕਿਸੇ ਕਾਰਨ ਤੁਸੀਂ ਪ੍ਰੋਗਰਾਮ ਲਾਈਵ ਸੋਮਵਾਰ ਨੂੰ ਸ਼ਾਮ 5 ਵਜੇ ਨਹੀਂ ਸੁਣ ਸਕਦੇ ਤਾਂ ਵੈਬਸਾਈਟ ਤੇ ਸੁਣ ਸਕਦੇ ਹੋ ਕਿਸੇ ਵੀ ਵਕਤ, ਜਾਂ ਡਾਊਨਲੋਡ ਕਰਕੇ ਪ੍ਰੋਗਰਾਮ ਨੂੰ ਤੁਸੀਂ ਸੇਵ ਕਰ ਸਕਦੇ ਹੋ। ਤੋ www.planetaudio.org/radioinclab ਪਤਾ ਹੈ ਵੈਬਸਾਈਟ ਦਾ। ਉਸ ਤੋਂ ਇਲਾਵਾ ਫੇਸਬੁੱਕ ਪੇਜ ਹੈ ਰੇਡੀਓ ਇਨਕਲਾਬ ਦੇ ਨਾਮ ਤੋਂ, ਔਰ ਯੂਟਿਊਬ ਚੈਨਲ ਵੀ ਹੈ, ਉੱਥੇ ਵੀ ਤੁਸੀਂ ਸਾਡੇ ਜਿਹੜੇ ਪਹਿਲਾਂ ਪ੍ਰੋਗਰਾਮ ਅਸੀਂ ਪੇਸ਼ ਕਰ ਚੁੱਕੇ ਹਾਂ ਉਹ ਸੁਣ ਸਕਦੇ ਹੋ। ਤੋ ਅੱਜ ਦੇ ਪ੍ਰੋਗਰਾਮ ਦਾ ਵੇਰਵਾ ਕੁਛ ਇਸ ਤਰ੍ਹਾਂ ਰਹੇਗਾ ਕਿ ਪਿਛਲੇ ਹਫ਼ਤੇ ਅਸੀਂ ਸਾਥੀ ਬੂਟਾ ਸਿੰਘ ਪੰਜਾਬ ਤੋਂ ਉਹਨਾਂ ਨਾਲ ਗੱਲਬਾਤ ਕੀਤੀ ਸੀ। ਖਾਸ ਤੌਰ ਤੇ ਅਗਰ ਉਹਨਾਂ ਦੀ ਮੈਂ ਤੁਹਾਨੂੰ ਇੰਟਰੋਡਕਸ਼ਨ ਦੇਣੀ ਹੋਵੇ ਤਾਂ ਲੋਕ ਕਾਫਲਾ ਨਾਮ ਦਾ ਮੈਗਜ਼ੀਨ ਜਿਹੜਾ ਹੈ ਉਹ ਇਹ ਤੁਹਾਡੀ ਨਜ਼ਰ ਪੇਸ਼ ਕਰਦੇ ਨੇ ਹਰ 2 ਮਹੀਨਿਆਂ ਬਾਅਦ, ਔਰ ਬਾਬਾ ਬੂਜਾ ਸਿੰਘ ਪ੍ਰਕਾਸ਼ਨ ਦਾ ਜਿਹੜਾ ਇਦਾਰਾ ਹੈ ਉੱਥੋਂ ਵੀ ਇਹ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਅੰਗਰੇਜ਼ੀ ਭਾਸ਼ਾ 'ਚ ਨੇ ਉਹਨਾਂ ਦਾ ਪੰਜਾਬੀ 'ਚ ਅਨੁਵਾਦ ਕਰ ਚੁੱਕੇ ਨੇ, ਔਰ ਨਾਲ ਹੀ ਨਾਲ ਇਹ ਡੈਮੋਕਰੈਟਿਕ ਰਾਈਟਸ 'ਤੇ ਵੀ ਬਹੁਤ ਸਰਗਰਮ ਐਕਟਿਵਿਸਟ ਨੇ। ਤੋ ਪਿਛਲੇ ਹਫ਼ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਸੀ, ਖਾਸ ਤੌਰ ਤੇ ਕਾਮਰੇਡ ਦਰਸ਼ਨ ਸਿੰਘ ਦੁਸਾਂਝ ਜਿਹੜੇ ਕਿ ਸਾਡੇ ਪੁਰਾਣੀ ਜਿਹੜੀ ਨਕਸਲਾਈਟ ਮੂਵਮੈਂਟ ਹੋਈ ਆ ਉਹਦੇ ਵਿੱਚ ਬਹੁਤ ਜ਼ਿਆਦਾ ਅਹਿਮ ਉਹਨਾਂ ਦਾ ਰੋਲ ਸੀ, ਔਰ CPIML ਜਿਹੜੀ ਪੋਲੀਟੀਕਲ ਪਾਰਟੀ ਆ ਉਹਦੀ ਫਾਰਮੇਸ਼ਨ ਵਿੱਚ ਵੀ ਜਿਹੜੇ ਮੋਢੀ ਕੁਝ ਲੋਕ ਸਨ ਉਹਨਾਂ ਚੋਂ ਸਨ ਕਾਮਰੇਡ ਦੁਸਾਂਝ। ਤੋ ਉਸ ਤੋਂ ਬਾਅਦ ਗੱਲ ਕਰਦਿਆਂ ਕਰਦਿਆਂ ਅਸੀਂ ਹੁਣ ਦੇ ਜਿਹੜੇ ਹਾਲਾਤ ਨੇ, ਖਾਸ ਤੌਰ ਤੇ ਜਿਹੜਾ ਭਾਰਤ ਦੀ ਸਟੇਟ ਦਾ ਜਿਹੜਾ ਇੱਕ ਰਿਪਰੈਸ਼ਨ ਹੈ ਆਪਣੇ ਹੀ ਲੋਕਾਂ ਤੇ, ਖਾਸ ਕਰਕੇ ਜਿਹੜਾ ਸੈਂਟਰਲ ਬੈਲਟ ਹੈ, ਛੱਤੀਸਗੜ੍ਹ, ਝਾਰਖੰਡ, ਜਿਹੜਾ ਉੱਥੇ ਇੱਕ ਸੰਘਰਸ਼ ਚੱਲ ਰਿਹਾ ਹੈ ਆਦਿਵਾਸੀਆਂ ਦਾ, ਉਸ ਸਿਲਸਿਲੇ 'ਚ ਅਸੀਂ ਗੱਲਬਾਤ ਉਹਨਾਂ ਨਾਲ ਸ਼ੁਰੂ ਕੀਤੀ ਸੀ, ਪਰ ਲਾਈਨ ਜਿਹੜੀ ਡਰੋਪ ਬਾਰ ਬਾਰ ਹੋ ਰਹੀ ਸੀ, ਉਹਨਾਂ ਨਾਲ ਰਾਬਤਾ ਨਹੀਂ ਹੋ ਸਕਿਆ। ਤੋ ਅੱਜ ਅਸੀਂ ਦੁਬਾਰਾ ਸੰਪਰਕ ਕਰਾਂਗੇ ਸਾਥੀ ਬੂਟਾ ਸਿੰਘ ਹੋਰਾਂ ਨਾਲ। ਪਿਛਲੇ ਹਫ਼ਤੇ ਜਿਹੜੀ ਗੱਲ ਸਾਡੀ ਅਧੂਰੀ ਰਹਿ ਗਈ ਉਹਨੂੰ ਅਸੀਂ ਮੁਕੰਮਲ ਕਰਾਂਗੇ, ਔਰ ਨਾਲ ਹੀ ਜਿਹੜਾ ਇੱਕ ਨਵਾਂ ਸਿਲਸਿਲਾ ਇੱਕ ਜਿਹੜਾ ਅਸੀਂ ਬੀਤੇ ਵੀਕਐਂਡ ਤੇ ਦੇਖਿਆ ਹੈ ਹਰਿਆਣਾ ਔਰ ਪੰਜਾਬ ਵਿੱਚ, ਗੁਰਮੀਤ ਰਾਮ ਰਹੀਮ ਸਿੰਘ ਜਿਹੜਾ ਸੋ ਕਾਲਡ ਸਾਧ ਹੈ ਉਹਨੂੰ ਉਹਦੀ ਕਨਵਿਕਸ਼ਨ ਜਿਹੜੀ ਹੋਈ ਹੈ ਪਿਛਲੇ 15 ਸਾਲਾਂ ਤੋਂ ਕੇਸ ਚੱਲਦਾ ਆ ਰਿਹਾ ਸੀ, ਜਿਹੜਾ ਫਾਈਨਲੀ ਉਹਨੂੰ ਕਨਵਿਕਟ ਕੀਤਾ ਗਿਆ, ਔਰ ਅੱਜ ਭਾਰਤ ਦੇ ਦੁਪਹਿਰ 2:30 ਵਜੇ ਔਰ ਇੱਥੇ ਨਿਊਜ਼ੀਲੈਂਡ ਟਾਈਮ ਰਾਤ ਦੇ 9 ਵਜੇ ਉਹਨੂੰ ਸਜ਼ਾ ਜਿਹੜੀ ਹੈ ਸੁਣਾਈ ਜਾਏਗੀ। ਤੋ ਉਸ ਸਿਲਸਿਲੇ 'ਚ ਵੀ ਥੋੜੀ ਜਿਹੀ ਅਪਡੇਟ ਅਸੀਂ ਲੈਂਦੇ ਚੱਲਾਂਗੇ ਸਾਥੀ ਬੂਟਾ ਸਿੰਘ ਹੋਰਾਂ ਕੋਲੋਂ। ਉਸ ਤੋਂ ਇਲਾਵਾ ਅਸੀਂ ਇੱਥੇ ਜਿਹੜੇ ਸਾਡੇ ਟੈਂਪਰਰੀ ਵੀਜ਼ਾਜ਼ ਵਾਲੇ ਮਾਈਗਰੈਂਟ ਵਰਕਰਸ ਨੇ ਪਿਛਲੇ ਸੋਮਵਾਰ ਜਾਂ ਪਿਛਲੇ 10 ਕੁ ਦਿਨਾਂ ਵਿੱਚ ਇੱਕ ਜਿਹੜਾ ਵਰਤਾਰਾ, ਖਾਸ ਕਰਕੇ ਬੇ ਆਫ ਪਲੈਂਟੀ ਜਿਹੜਾ ਖਿੱਤਾ ਹੈ ਉੱਥੇ ਟੁਰੰਗਾਟੀ ਪੁੱਕੀ ਏਰੀਆ 'ਚ ਕੁਝ ਲੋਕਾਂ ਨੂੰ ਗ੍ਰਿਫਤਾਰ ਕਰਕੇ ਡਿਪੋਰਟ ਕੀਤਾ ਗਿਆ, ਉਹਦੇ 'ਤੇ ਵੀ ਅਸੀਂ ਗੱਲਬਾਤ ਕਰਾਂਗੇ। ਔਰ ਇੱਕ ਜਿਹੜਾ ਸਾਡਾ ਲੜੀਵਾਰ ਚੱਲਦਾ ਆ ਰਿਹਾ ਟੌਪਿਕ ਹੈ ਮਾਰਕਸਿਜ਼ਮ ਦਾ, ਕਿ ਮਾਰਕਸਵਾਦ ਜਿਹੜਾ ਅਸਲ ਵਿੱਚ ਹੈ ਕੀ ਹੈ ਔਰ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ, ਕੀ ਇਹਦੀ ਕਿਸ ਕਿਸਮ ਦੀ ਸਾਡੀ ਸਮਝ ਬਣਨੀ ਚਾਹੀਦੀ ਹੈ ਇਸ ਆਈਡੀਓਲੋਜੀ ਜਾਂ ਫਿਲੋਸਫੀ ਪ੍ਰਤੀ। ਤੋ ਇਹਦੇ 'ਤੇ ਵੀ ਅਸੀਂ ਗੱਲ ਕਰਦੇ ਚੱਲਾਂਗੇ। ਤੋ ਤੁਸੀਂ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ, ਜਲਦ ਹੀ ਅਸੀਂ ਸਾਥੀ ਬੂਟਾ ਸਿੰਘ ਜੀ ਨਾਲ ਸੰਪਰਕ ਕਰਕੇ ਤੁਹਾਡੇ ਨਾਲ ਦੁਬਾਰਾ ਹਾਜ਼ਰ ਹੋਣੇ ਹਾਂ।
ਕਿਤਾਬ ਇਸ਼ਕ ਦਾ ਕੋਈ ਅਗਲਾ ਵਰਗਾ ਬੋਲ ਜੰਮਿਆ ਮਾਂਦਰੀ ਜਿਹੜਾ ਕੀਲੇ ਕਾਲੇ ਨਾ ਗਜ ਅੱਖਾਂ ਵਾਰਸ ਯਾਰੋ ਕਿਤੋਂ ਖਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਗਾ ਫੋ
ਫਿਰ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ। ਤੋ ਦੋਸਤੋ, ਇਸ ਵਕਤ ਸਾਡੇ ਨਾਲ ਲਾਈਨ ਤੇ ਸਾਥੀ ਬੂਟਾ ਸਿੰਘ ਮੌਜੂਦ ਨੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੀ ਹਾਂ ਕਿ ਸਾਥੀ ਸਾਡੇ ਹਰ ਦੋ ਮਹੀਨੇ ਬਾਅਦ ਤੁਹਾਡੀ ਨਜ਼ਰ ਮੈਗਜ਼ੀਨ ਕਰਦੇ ਨੇ ਲੋਕ ਕਾਫਲਾ, ਬਹੁਤ ਜ਼ਿਆਦਾ ਜਾਣਕਾਰੀ ਭਰਪੂਰ ਹੁੰਦਾ ਹੈ। ਉਸ ਤੋਂ ਇਲਾਵਾ ਡੈਮੋਕਰੈਟਿਕ ਰਾਈਟਸ ਦੇ ਬੜੇ ਸਰਗਰਮ ਐਕਟੀਵਿਸਟ ਨੇ, ਔਰ ਬਾਬਾ ਪੂਜਾ ਸਿੰਘ ਪ੍ਰਕਾਸ਼ਨ ਦਾ ਜਿਹੜਾ ਇਦਾਰਾ ਹੈ ਉਹ, ਉਸ ਦੇ ਤਹਿਤ ਵੀ ਬਹੁਤ ਸਾਰੀਆਂ ਕਿਤਾਬਾਂ ਸਾਡੀ ਨਜ਼ਰ ਕਰ ਚੁੱਕੇ ਨੇ। ਤੋ ਪਿਛਲੇ ਹਫ਼ਤੇ ਜਿਹੜੀ ਸਾਡੀ ਗੱਲਬਾਤ ਅਧੂਰੀ ਰਹਿ ਗਈ ਸੀ, ਤੇ ਉਹ ਅਸੀਂ ਪੂਰੀ ਕਰਾਂਗੇ, ਔਰ ਉਸ ਤੋਂ ਇਲਾਵਾ ਜਿਹੜੇ ਮੈਂ ਸ਼ੁਰੂ ਚ ਟੋਪਿਕ ਇੰਟਰੋਡਿਊਸ ਕਰ ਚੁੱਕੀ ਹਾਂ ਉਹਨਾਂ ਤੇ ਵੀ ਅਸੀਂ ਗੱਲਬਾਤ ਕਰਾਂਗੇ। ਤੋ ਸਾਥੀ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ।
ਰੇਡੀਓ ਇਨਕਲਾਬ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਮੈਨੂੰ ਟਾਈਮ ਦੇ ਰਹੇ ਹੋ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ।
ਜੀ
ਸ਼ੁਕਰੀਆ ਸਾਥੀ ਜੀ। ਸਾਥੀ ਜਿੱਥੇ ਆਪਾਂ ਪਿਛਲੇ ਹਫ਼ਤੇ ਗੱਲਬਾਤ ਛੱਡੀ ਸੀ ਉਹਨੂੰ ਹੀ ਗਾਂਹ ਲੈ ਕੇ ਚੱਲਦੇ, ਕਿਉਂਕਿ ਇਹ ਮੁੱਦੇ ਬਹੁਤ ਗੰਭੀਰ ਨੇ ਹਿੰਦੁਸਤਾਨ ਦੀ ਮੌਜੂਦਾ ਜਿਹੜੀ ਹਾਲਤ ਆ, ਜਿਹੜੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਨੇ। ਸੋ ਅਸੀਂ ਸਾਥੀ ਜੀ ਗੱਲਬਾਤ ਕਰ ਰਹੇ ਸੀਗੇ ਕਿ ਜਿਹੜੀ ਜਲ ਜੰਗਲ ਤੇ ਜ਼ਮੀਨ ਦੀ ਲੜਾਈ ਹੈ, ਖਾਸ ਕਰਕੇ ਛੱਤੀਸਗੜ੍ਹ ਦੇ ਇਲਾਕੇ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਜਿਹੜਾ ਸਰਕਾਰੀ ਅੱਤਵਾਦ ਆ ਉਹਦਾ ਕਿਸ ਤਰ੍ਹਾਂ ਦਾ ਰੂਪ ਹੈ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਔਰ ਕਿਸ ਤਰੀਕੇ ਦੇ ਨਾਲ ਉਹਦਾ ਜਿਹੜਾ ਘਨਾਉਣਾ ਰੂਪ ਹੋਰ ਜਿਹੜਾ ਅਟੈਕ ਆ ਉਹ ਤਿੱਖਾ ਹੋਈ ਜਾਂਦਾ ਔਰ ਉਹਨਾਂ ਨੂੰ ਕਿਵੇਂ ਜਿਹੜੇ ਸੰਘਰਸ਼ੀ ਲੋਕ ਨੇ ਉਹਨਾਂ ਨੂੰ ਕਿਵੇਂ ਇੱਕ ਕਾਰਨਰ ਦੇ ਵਿੱਚ ਉਹਨਾਂ ਨੂੰ ਲਿਜਾਂਦਾ ਲਿਜਾਇਆ ਜਾ ਰਿਹਾ ਸੋ ਉਹਦੇ ਬਾਰੇ ਆਪਾਂ ਜਲ ਜੰਗਲ ਤੇ ਜ਼ਮੀਨ ਦੀ ਜਿਹੜੀ ਲੜਾਈ ਲੋਕ ਲੜ ਰਹੇ ਨੇ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ
ਪਰਦੀ ਜੀ ਜਿਵੇਂ ਆਪਾਂ ਪਿਛਲੀ ਵਾਰ ਵੀ ਗੱਲ ਜਿੱਥੇ ਆਪਣੀ ਚੱਲ ਰਹੀ ਸੀ ਉਹ ਇਹ ਸੀ ਕਿ ਜਿੰਨੇ ਜਿਹੜੇ ਵੀ ਆਦਿਵਾਸੀ ਇਲਾਕੇ ਨੇ ਜਿਹਦੇ ਵਿੱਚ ਖਾਸ ਕਰਕੇ ਛੱਤੀਸਗੜ੍ਹ ਝਾਰਖੰਡ ਉੜੀਸਾ ਦਾ ਕਾਫੀ ਵੱਡਾ ਇਲਾਕਾ ਤੇ ਕੁਛ ਹੋਰ ਇਲਾਕੇ ਜਿਹੜੇ ਦੇਸ਼ ਦੇ ਵੱਖ ਵੱਖ ਹਿੱਸੇ ਉਹਨਾਂ ਦੇ ਵਿੱਚ ਲਗਾਤਾਰ ਲੋਕਾਂ ਦਾ ਇੱਕ ਇੰਡੀਅਨ ਸਟੇਟ ਦੇ ਖਿਲਾਫ਼ ਸੰਘਰਸ਼ ਲੰਬੇ ਸਮੇਂ ਤੋਂ ਦਹਾਕਿਆਂ ਤੋਂ ਚੱਲ ਰਿਹਾ ਜਿਹਦੇ ਵਿੱਚ ਬੁਨਿਆਦੀ ਤੌਰ ਤੇ ਜਿਹੜੀ ਉਹਨਾਂ ਦੀ ਲੜਾਈ ਹੈ ਉਹ ਤਾਂ ਹੈ ਕਿ ਇੱਕ ਜਿਹੜਾ ਸਮਾਜਿਕ ਤੌਰ ਤੇ ਇਨਸਾਫ਼ ਲੈਣਾ ਕਿਉਂਕਿ ਇੱਕ ਪੋਲੀਟੀਕਲ ਸਿਸਟਮ ਜਿਹੜਾ ਆਪਣੇ ਆਪ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਉਂਦਾ ਉਹਦੇ ਵਿੱਚ ਅਗਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਪ੍ਰਾਪਤ ਨਹੀਂ ਹੈਗੀਆਂ ਤਾਂ ਉੱਥੇ ਅਖੌਤੀ ਵਿਕਾਸ ਸਕੀਮਾਂ ਦਾ ਦੇ ਐਲਾਨਾਂ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਂਦਾ ਤੇ ਉਹ ਲੋਕ ਉਹਨੂੰ ਪ੍ਰਵਾਨ ਕਰਨ ਲਈ ਵੀ ਤਿਆਰ ਨਹੀਂ ਹੁੰਦੇ
ਜੀ ਬਿਲਕੁਲ
ਸੋ ਇਹ ਉਹਨਾਂ ਇਲਾਕਿਆਂ ਵਿੱਚ ਇਨਕਲਾਬੀਆਂ ਨੇ ਜਦੋਂ ਲੋਕਾਂ ਨੂੰ ਜਥੇਬੰਦ ਕੀਤਾ ਤੇ ਉਸੇ ਸਮੇਂ ਦੌਰਾਨ ਲੋਕ ਹੈ ਜਿਹੜੇ ਇੱਕ ਵੱਡੀ ਤਾਕਤ ਬਣ ਕੇ ਜਥੇਬੰਦਕ ਤਾਕਤ ਬਣ ਕੇ ਉਭਰੇ ਜਿਨ੍ਹਾਂ ਦੇ ਵਿੱਚ ਇਹ ਹੌਸਲਾ ਹੋਇਆ ਕਿ ਉਹ ਆਪਣੇ ਹੱਕਾਂ ਲਈ ਕਿਵੇਂ ਲੜ ਸਕਦੇ ਆ ਇਸੇ ਸਮੇਂ ਦੌਰਾਨ ਮਤਲਬ ਜਿਹੜਾ ਨਿਊ ਲਿਬਰਲ ਮਾਡਲ ਹੈ ਜਿਹੜਾ 1992 ਦੇ ਵਿੱਚ ਜਦੋਂ ਦੇਸ਼ ਦੇ ਵਿੱਚ ਲਾਗੂ ਕੀਤਾ ਗਿਆ
ਬਿਲਕੁਲ
ਤੇ ਉਹਦੇ ਤੋਂ ਬਾਅਦ ਚ ਵੱਖ ਵੱਖ ਸਟੇਟਾਂ ਦੇ ਵਿੱਚ ਜਿਹੜੇ ਸੋ ਕਾਲ ਡਿਵੈਲਪਮੈਂਟ ਦੇ ਪ੍ਰੋਜੈਕਟ ਹੈ ਜਿਹੜੇ ਧੜਾ ਧੜ ਲਾਗੂ ਕੀਤੇ ਗਏ ਜਿਹਦੇ ਵਿੱਚ ਮਲਟੀ ਨੈਸ਼ਨਲ ਨੂੰ ਵੱਡੇ ਪੱਧਰ ਦੇ ਉੱਤੇ ਲਿਆਂਦਾ ਜਾ ਰਿਹਾ ਮਲਟੀ ਨੈਸ਼ਨਲ ਨੂੰ ਤੇ ਜਿਹੜੀਆਂ ਲੋਕਲ ਕਾਰਪੋਰੇਟ ਨੇ ਇੰਡੀਆ ਦੀਆਂ
ਜੀ ਬਿਲਕੁਲ
ਉਹਦੇ ਵਿੱਚੋਂ ਜਿਹੜੀ ਉਹਨਾਂ ਦੀ ਆਪਣੇ ਜਿਹੜੇ ਰੁਜ਼ਗਾਰ ਦੇ ਵਸੀਲੇ ਆ ਉਹਨਾਂ ਦੀ ਜ਼ਿੰਦਗੀ ਜਿਉਣ ਦੇ ਵਸੀਲੇ ਆ ਮਤਲਬ ਜ਼ਮੀਨ ਹੈ ਜੰਗਲ ਹੈ ਉਹ ਜੰਗਲ ਦੇ ਵਸਿੰਦੇ ਨੇ ਲੋਕ ਤੇ ਜ਼ਿਆਦਾਤਰ ਤੇ ਉਹਨਾਂ ਦਾ ਜਿਹੜੇ ਕੁਦਰਤੀ ਸਰੋਤ ਨੇ ਜਿਵੇਂ ਪਾਣੀ ਹੈ ਉਹ ਸਾਰੇ ਜਿਹੜੇ ਉਹਨਾਂ ਤੋਂ ਲਗਾਤਾਰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਕਾਲਡ ਵਿਕਾਸ ਪ੍ਰੋਜੈਕਟਾਂ ਦੇ ਨਾਂ ਦੇ ਉੱਤੇ ਜਿਹਦੇ ਖਿਲਾਫ਼ ਉਹ ਲਗਾਤਾਰ ਲੜ ਰਹੇ ਆ
ਜੀ
ਇਹਦੇ ਵਿੱਚੋਂ ਹੀ ਮਤਲਬ ਆਪਾਂ ਪਿਛਲੇ ਹਿੱਸੇ ਦੇ ਵਿੱਚ ਇਹ ਗੱਲਬਾਤ ਕੀਤੀ ਸੀ ਕਿ ਆਪਰੇਸ਼ਨ ਗ੍ਰੀਨ ਹੰਟ ਹੈ ਜਿਹੜਾ ਲਗਾਤਾਰ 2009 ਤੋਂ ਲੈ ਕੇ ਜਾਰੀ ਹੈ ਉਹਨਾਂ ਆਦਿਵਾਸੀ ਇਲਾਕਿਆਂ ਦੀ ਘੇਰਾਬੰਦੀ ਜਾਰੀ ਹੈ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਸਰਚ ਆਪਰੇਸ਼ਨ ਹੈ ਜਿਹੜੇ ਉਹ ਲਗਾਤਾਰ ਚੱਲਦੇ ਰਹਿੰਦੇ ਆ ਮਤਲਬ ਜਿਹੜਾ ਪੈਰਾਮਿਲਟਰੀ ਫੋਰਸ ਦਾ ਹਮਲਾ ਹੈ ਲੋਕਾਂ ਦੇ ਉੱਤੇ ਲਗਾਤਾਰ ਹੁੰਦਾ ਰਹਿੰਦਾ ਤੇ ਉਹਦੇ ਵਿੱਚ ਜਿਹੜੀਆਂ ਰੀਸੈਂਟ 3-4 ਜਿਹੜੀਆਂ ਨਵੀਆਂ ਚੀਜ਼ਾਂ ਨੇ ਉਹਦੇ ਉੱਤੇ ਮੈਂ ਥੋੜਾ ਗੱਲ ਜ਼ਰੂਰ ਕਰਨਾ
ਚਾਹੂੰਗਾ
ਤੇ ਇੱਕ ਤਾਂ ਇਹ ਹੈ ਕਿ ਇਹਨਾਂ ਆਦਿਵਾਸੀ ਇਲਾਕਿਆਂ ਵਿੱਚ ਜਦੋਂ ਬਾਹਰੋਂ ਕੋਈ ਵੀ ਪੱਤਰਕਾਰ ਜਾਂ ਕੋਈ ਬੁੱਧੀਜੀਵੀ ਜਾਂ ਕੋਈ ਵਕੀਲ ਜਾ ਕੇ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਵੀ ਬਰਾਬਰ ਰਿਪਰੈਸ਼ਨ ਦਾ ਸ਼ਿਕਾਰ ਬਣਾਇਆ ਜਾਂਦਾ ਸੋ ਇਸੇ ਸਿਲਸਿਲੇ ਦੇ ਵਿੱਚ ਇੱਕ ਟੀਮ ਹੈ ਜਿਹੜੀ 25 ਦਸੰਬਰ ਨੂੰ 2016 ਦੇ ਵਿੱਚ ਗਈ ਸੀ ਤੇ ਉਹ 7 ਮੈਂਬਰੀ ਟੀਮ ਜਿਹਦੇ ਵਿੱਚ ਹਾਈ ਕੋਰਟ ਦਾ ਵਕੀਲ ਵੀ ਸ਼ਾਮਲ ਸੀ ਹੋਰ ਸੀਨੀਅਰ ਉਹਦੇ ਵਿੱਚ ਪੱਤਰਕਾਰ ਵੀ ਸ਼ਾਮਲ ਸੀ ਸੀਨੀਅਰ ਐਕਟਿਵਿਸਟ ਵੀ ਸ਼ਾਮਲ ਸੀ ਉਹਨਾਂ 7 ਬੰਦਿਆਂ ਨੂੰ ਸੁਖਮਾ ਜ਼ਿਲ੍ਹੇ ਦੇ ਵਿੱਚ ਫੜ ਕੇ ਛੱਤੀਸਗੜ੍ਹ ਦੇ ਅੰਦਰ ਉਹਨਾਂ ਦੇ ਉੱਤੇ ਇਹ ਪਰਚਾ ਦਰਜ ਕਰ ਦਿੱਤਾ ਗਿਆ ਸੀ ਕਿ ਇਹ ਮਾਓਵਾਦੀਆਂ ਦੇ ਸਿੰਪੇਥਾਈਜ਼ਰ ਨੇ ਤੇ ਇਹ ਉਹਨਾਂ ਦੀ ਜਿਹੜੇ ਪੁਰਾਣੇ ਕਰੰਸੀ ਨੋਟ ਜਿਹੜੇ ਬੰਦ ਕੀਤੇ ਜਾ ਚੁੱਕੇ ਆ ਇੰਡੀਆ ਦੇ ਵਿੱਚ ਇਹਨਾਂ ਦੇ ਕੋਲੋਂ 1 ਲੱਖ ਰੁਪਇਆ ਬਰਾਮਦ ਹੋਇਆ ਤੇ ਇਹ ਉਹ ਨੋਟ ਹੈ ਜਿਹੜੇ ਬਦਲਾਉਣ ਦੀ ਕੋਸ਼ਿਸ਼ ਕਰ ਰਹੇ ਸੀ
ਉਹਦਾ
ਨਤੀਜਾ ਇਹ ਹੋਇਆ ਕਿ 7 ਐਕਟਿਵਿਸਟਾਂ ਦੇ ਉੱਤੇ ਜਿਹਦੇ ਵਿੱਚ ਵਕੀਲ ਸੀਨੀਅਰ ਵਕੀਲ ਵੀ ਸ਼ਾਮਲ ਹੈ ਉਹਨਾਂ ਨੂੰ ਜੂਨ 2017 ਤੱਕ ਮਤਲਬ ਲਗਭਗ 7 ਮਹੀਨੇ ਉਹਨਾਂ ਨੂੰ ਸਿਰਫ ਇਸੇ ਕਾਰਨ ਜੇਲ੍ਹ ਵਿੱਚ ਰਹਿਣਾ ਪਿਆ ਕਿਉਂਕਿ ਉਹ ਉੱਥੇ ਤਪਸ਼ ਚਾਨਣ ਲਈ ਗਏ ਸੀ ਕਿ ਜੋ ਐਨਕਾਊਂਟਰ ਦੀਆਂ ਖ਼ਬਰਾਂ ਆ ਰਹੀਆਂ ਨੇ ਜਬਰ ਦੀਆਂ ਖ਼ਬਰਾਂ ਆ ਰਹੀਆਂ ਨੇ ਉਹ ਕੀ ਨੇ ਉਹਦੇ ਤਪਸ਼ ਜਾਨਣੇ ਚਾਹੁੰਦੇ ਸੀ ਸੋ ਇਸੇ ਸਿਲਸਿਲੇ ਦੇ ਵਿੱਚ ਜਿਹੜੀ ਇੱਕ ਵੱਡੀ ਟੀਮ ਹੈ ਜਿਹੜੀ 12-13 ਅਗਸਤ ਨੂੰ ਮਤਲਬ ਰੀਸੈਂਟਲੀ ਗਈ ਸੀ ਸੁਖਮਾ ਜ਼ਿਲ੍ਹੇ ਦੇ ਵਿੱਚ
ਜੀ
ਇਹ ਟੀਮ ਦੇ ਵਿੱਚ ਕੋਆਰਡੀਨੇਸ਼ਨ ਆਫ ਡੈਮੋਕ੍ਰੇਟ ਕ੍ਰਾਈਸਟ ਆਰਗੇਨਾਈਜੇਸ਼ਨ ਇੱਕ 22-23 ਦੇ ਕਰੀਬ ਜਥੇਬੰਦੀਆਂ ਦੀ ਕੋਆਰਡੀਨੇਸ਼ਨ ਹੈ ਇੰਡੀਆ ਦੇ ਵਿੱਚ ਜਿਹਦੇ ਵਿੱਚ ਪੰਜਾਬ ਤੋਂ ਜਮਹੂਰੀ ਘਰ ਸਭਾ ਵੀ ਹੈ ਦਿੱਲੀ ਤੋਂ PUDR ਹੈ
ਇਹ
18 ਮੈਂਬਰੀ ਟੀਮ ਬੁੱਧੀਜੀਵੀਆਂ ਦੀ ਐਕਟਿਵਿਸਟਾਂ ਦੀ ਉੱਥੇ ਗਈ ਸੀ ਤੇ ਇਹਨੂੰ ਵੀ ਉੱਥੇ ਜਾਣ ਨਹੀਂ ਦਿੱਤਾ ਗਿਆ ਇਹਦੇ ਨਾਲ ਵੀ ਇਹਨੂੰ ਵੀ 15 ਅਗਸਤ ਦੀ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਰੋਕਿਆ ਗਿਆ ਇਹ ਅਸਲ ਦੇ ਵਿੱਚ 3 ਮੁੱਦਿਆਂ ਦੇ ਉੱਤੇ ਲੋਕਾਂ ਦੇ ਨਾਲ ਇੰਟਰੈਕਟ ਕਰਨਾ ਚਾਹੁੰਦੀ ਸੀ ਜਿਹੜੇ ਕਿ ਪਿਛਲੇ ਸਮੇਂ ਦੇ ਵਿੱਚ ਉੱਥੇ ਬਣੇ ਨੇ ਇੱਕ ਤਾਂ ਤੁਸੀਂ ਵੀ ਨੋਟ ਕੀਤਾ ਹੋਏਗਾ ਕਿ ਮਤਲਬ ਇਸੇ ਹੀ ਖੇਤਰ ਦੇ ਅੰਦਰ ਪਾਲਨਾਰ ਦੇ ਵਿੱਚ ਇੱਕ ਹੋਸਟਲ ਹੈਗਾ ਕੁੜੀਆਂ ਦਾ,
ਆਦਿਵਾਸੀ
ਕੁੜੀਆਂ ਦਾ, ਉੱਥੇ ਰੱਖੜੀ ਦੇ ਦਿਨ ਅਸਲ ਦੇ ਸੀਆਰਪੀਐਫ ਨੂੰ ਅੰਦਰ ਲਿਜਾ ਕੇ ਉਹਨਾਂ ਦੇ ਰੱਖੜੀਆਂ ਬਣਵਾਈਆਂ ਗਈਆਂ ਸੀ, ਇਹ ਦਿਖਾਉਣ ਵਾਸਤੇ ਕਿ ਇੰਡੀਆ ਦੀਆਂ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਜਾਂ ਪੁਲਿਸ ਹੈ ਉਹਦੇ ਵਿੱਚ ਆਦਿਵਾਸੀ ਲੋਕਾਂ ਦਾ ਕਿੰਨਾ ਜ਼ਿਆਦਾ ਵਿਸ਼ਵਾਸ ਹੈ। ਇਹ ਡਰਾਮਾ ਕਰਨ ਵਾਸਤੇ ਇੱਕ ਪ੍ਰਾਈਵੇਟ ਟੀਵੀ ਚੈਨਲ ਵੱਲੋਂ ਉੱਥੇ ਪ੍ਰੋਗਰਾਮ ਹੈ ਜਿਹੜਾ ਇਲੀਗਲ ਤੌਰ ਤੇ ਲੜਕੀਆਂ ਦੇ ਹੋਸਟਲ ਵਿੱਚ ਕੀਤਾ ਗਿਆ, ਤੇ ਉਹਦੇ ਵਿੱਚ ਜਿਹੜਾ ਇਸ ਤੋਂ ਵੀ ਸ਼ਰਮਨਾਕ ਗੱਲ ਵਾਪਰੀ ਉਹ ਇਹ ਸੀ ਕਿ ਜਦੋਂ ਉਹ ਲੜਕੀਆਂ ਜਿਹੜੀਆਂ ਨਾਬਾਲਗ ਲੜਕੀਆਂ ਵਾਸ਼ਰੂਮ ਗਈਆਂ ਤੇ ਉਹਨਾਂ ਦੇ ਮਗਰ ਸੀਆਰਪੀਐਫ ਵਾਲਿਆਂ ਨੇ ਜਾ ਕੇ ਉਹਨਾਂ ਦੇ ਉੱਤੇ ਸੈਕਸੁਅਲੀ ਅਸੋਲਟ ਕੀਤਾ, ਤੇ ਉਹ ਅਸੋਲਟ ਦੀ ਘਟਨਾ ਜਿਹੜੀ ਉਹਨੂੰ ਦਬਾਉਣ ਵਾਸਤੇ ਛੱਤੀਸਗੜ੍ਹ ਰਾਜ ਨੇ ਪੂਰਾ ਜ਼ੋਰ ਲਗਾ ਦਿੱਤਾ, ਤੇ ਫਿਰ ਵੀ ਕਿਸੇ ਕਾਰਨ ਉਹ ਘਟਨਾ ਬਾਹਰ ਆ ਗਈ ਤੇ ਇਹਦੀ ਬਹੁਤ ਕੰਡੈਮਨੇਸ਼ਨ ਹੋਈ, ਤੇ ਜਿਹੜੀ ਮਨੁੱਖੀ ਹੱਕਾਂ ਦੀ ਜਮਹੂਰੀ ਹੱਕਾਂ ਦੀ ਟੀਮ ਸੀ ਉਹ ਚਾਹੁੰਦੀ ਸੀ ਕਿ ਅਸੀਂ ਲੜਕੀਆਂ ਨੂੰ ਮਿਲ ਕੇ ਇਹਨਾਂ ਦੇ ਉਹਨਾਂ ਦਾ ਪੱਖ ਜਾਣੀਏ, ਇਹਦੇ ਤੱਥ ਜਾਣਨ ਦੀ ਕੋਸ਼ਿਸ਼ ਕਰੀਏ, ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ।
ਬਿਲਕੁਲ,
ਤੋਂ ਇਹ ਇੱਕ ਜਿਹੜਾ ਔਰਤਾਂ ਦੇ ਉੱਤੇ ਲਗਾਤਾਰ ਜਿਹੜੀ ਸੈਕਸੁਅਲ ਹਿੰਸਾ ਹੈ ਛੱਤੀਸਗੜ੍ਹ ਜਾਂ ਆਦਿਵਾਸੀ ਇਲਾਕਿਆਂ ਵਿੱਚ, ਇਹ ਉਹਨੂੰ ਦਿਖਾਉਂਦੀ ਇੱਕ ਟਿਪੀਕਲ ਮਿਸਾਲ ਹੈ। ਇਸੇ ਤਰ੍ਹਾਂ ਦੂਸਰਾ ਪੱਖ ਜਿਹੜਾ ਉਹ ਇਨਵੈਸਟੀਗੇਟ ਕਰਨਾ ਚਾਹੁੰਦੇ ਸੀ ਉਹ ਇਹ ਕਿ ਉਸੇ ਹੀ ਖੇਤਰ ਦੇ ਵਿੱਚ ਇੱਕ ਜਿਹੜਾ ਸਟੀਲ ਪਲਾਂਟ ਲਾਇਆ, ਲੰਬੇ ਸਮੇਂ ਤੋਂ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ
ਪ੍ਰਾਈਵੇਟਾਈਜ਼ ਕੀਤਾ ਜਾਵੇ
ਕਾਰਪੋਰੇਸ਼ਨ ਦੇ ਵੱਲੋਂ, ਤੇ ਸਰਕਾਰੀ ਕੰਪਨੀ ਸੀ ਉਹਦੀ ਜਗ੍ਹਾ ਦੇ ਉੱਤੇ ਬਾਅਦ ਦੇ ਵਿੱਚ ਪ੍ਰਾਈਵੇਟ ਹੈ ਜਿਹੜਾ ਉਹਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਤੇ ਉਸ ਪਲਾਂਟ ਦੇ ਖਿਲਾਫ਼ ਲੋਕ ਹੈ ਜਿਹੜੇ 1992-93 ਤੋਂ ਲੈ ਕੇ ਲਗਾਤਾਰ ਜਦੋਂ ਦਾ ਉਹ ਸ਼ੁਰੂ ਕੀਤਾ ਲੋਕ ਉੱਥੇ ਲੜ ਰਹੇ ਨੇ, ਤੇ ਉਹ ਕੁਛ ਜ਼ਮੀਨ ਹੈ ਜਿਹੜੀ ਅਕਵਾਇਰ ਕਰ ਲਈ ਗਈ ਹੈ, ਕੁਛ ਹੋਰ ਅੱਗੇ ਕਰਨਾ ਚਾਹੁੰਦੇ ਨੇ, ਉਹਦੇ ਨਾਲ ਜਿੰਨੇ ਵੀ ਜੁੜੇ ਹੋਏ ਮੁੱਦੇ ਹੈ ਕਿਉਂਕਿ ਲੋਕ ਲਗਾਤਾਰ ਲੜ ਰਹੇ ਹੈ, ਤੇ ਸੀਡੀਆਰਓ ਦੀ ਟੀਮ ਦਾ ਮਕਸਦ ਇਹ ਸੀ ਕਿ ਇਹਨਾਂ ਲੋਕਾਂ ਦੇ ਨਾਲ ਇੰਟਰੈਕਟ ਕੀਤਾ ਜਾਵੇ ਤੇ ਇਹਨਾਂ ਨੂੰ ਮਿਲ ਕੇ ਇਹਨਾਂ ਦੇ ਕੀ ਮੁੱਦੇ ਨੇ ਉਹ ਸਾਰੇ ਜਾਣੇ ਜਾਣ, ਤੇ ਇਹਦੇ ਵਿੱਚ ਵੀ ਖਲਲ ਪਾਇਆ ਗਿਆ ਸਿਕਿਉਰਿਟੀ ਦੇ ਨਾਂ ਦੇ ਉੱਤੇ।
ਸਾਥੀ ਜੀ, ਮੈਂ ਤੁਹਾਨੂੰ ਟੁਕਣਾ ਚਾਹੂੰਗਾ, ਸੋਰੀ, ਕਿ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਪਹਿਲੀ ਜਿਹੜੀ ਆਦਿਵਾਸੀਆਂ ਦੀ ਉਹਨਾਂ ਦੀ ਲੜਾਈ ਆ ਉਸ ਲਈ, ਕਿਉਂਕਿ ਉੱਥੇ ਸਟੀਲ ਪਲਾਂਟ ਨਾ ਲੱਗੇ ਉਹਦੇ ਖਿਲਾਫ਼ ਸੀ, ਪਰ ਉਹਨਾਂ ਨੇ ਜਿਹੜੀਆਂ ਕੰਡੀਸ਼ਨ ਜਿਹੜੀਆਂ ਸੀਗੀਆਂ ਕਿ ਹਾਂ ਤੁਸੀਂ ਸਟੀਲ ਪਲਾਂਟ ਲਾ ਲਓ ਪਰ ਉਹ ਜਿਹੜੀ ਪਬਲਿਕ ਸੈਕਟਰ ਦਾ ਉਹ ਪਲਾਂਟ ਹੋਣਾ ਚਾਹੀਦਾ, ਗਵਰਨਮੈਂਟ ਦਾ ਪਲਾਂਟ ਹੋਣਾ ਚਾਹੀਦਾ ਆ, ਸੋ ਉਹ ਕੰਡੀਸ਼ਨ ਦੇ ਉੱਪਰ ਉਹ ਰਾਜ਼ੀ ਹੋਏ ਸੀਗੇ ਕਿ ਉੱਥੇ ਪਲਾਂਟ ਲਾਇਆ ਜਾਵੇ। ਔਰ ਉਹਨੂੰ ਪਲਾਂਟ ਇੱਕ ਤੇ ਲਾਇਆ ਗਿਆ ਉਹਨਾਂ ਦੇ ਖਿਲਾਫ਼, ਉਹਨਾਂ ਦੀ ਇੱਛਾ ਦੇ ਖਿਲਾਫ਼, ਔਰ ਉਸ ਤੋਂ ਬਾਅਦ ਜਿਹੜੀਆਂ ਉਹ ਪ੍ਰਾਈਵੇਟਾਈਜ਼ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਇੱਥੇ ਥੋੜਾ ਜਿਹਾ ਹੋਰ ਚਾਨਣਾ ਪਾਓ ਸਾਥੀ।
ਦੇਖੋ, ਇਹਦੇ ਵਿੱਚ ਇੱਕ ਆਮ ਤਰੀਕਾ ਹੈ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਜਦੋਂ ਕੋਈ ਵੀ ਪ੍ਰੋਜੈਕਟ ਹੈ ਜਿਹੜਾ ਸਰਕਾਰ ਲੈ ਕੇ ਆਉਂਦੀ ਹੈ ਤੇ ਉਹਦੇ ਵਿੱਚ ਇੱਕ ਤਾਂ ਆਮ ਇਹ ਵਾਪਰਦਾ ਕਿ ਉਹ ਪ੍ਰੋਜੈਕਟ ਹੈ ਜਿਹੜਾ ਕਈ ਵਾਰ ਕਿਸੇ ਹੋਰ ਉਦੇਸ਼ ਵਾਸਤੇ ਜ਼ਮੀਨ ਅਕਵਾਇਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਵਿੱਚ ਉਹਨੂੰ ਵਰਤਿਆ ਕਿਸੇ ਹੋਰ ਉਦੇਸ਼ ਵਾਸਤੇ ਬਣਦਾ। ਇਹਦੇ ਵਿੱਚ ਚਾਹੇ ਹਰਿਆਣਾ ਹੈ ਚਾਹੇ ਪੰਜਾਬ, ਇਹਦੇ ਵਿੱਚ ਰੀਸੈਂਟਲੀ ਬਹੁਤ ਐਗਜ਼ਾਮਪਲ ਹੈ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਇਹ ਅਸਲ ਦੇ ਵਿੱਚ ਲੈਂਡ ਗ੍ਰੈਬ ਕਰਨ ਦਾ, ਜ਼ਮੀਨ ਖੋਹਣ ਦਾ ਇੱਕ ਤਰੀਕਾ ਹੈ।
ਬਿਲਕੁਲ,
ਇਹਦੇ ਵਿੱਚ ਸਰਕਾਰ ਤੇ ਇੰਡੀਆ ਸਟੇਟ ਸਿੱਧੇ ਤੌਰ ਤੇ ਸ਼ਾਮਲ ਹੈ ਤੇ ਇਹ ਜ਼ਮੀਨ ਹੈ ਜਿਹੜੀ ਉਹ ਲੋਕਾਂ ਦੇ ਕੋਲੋਂ ਸਸਤੇ ਭਾਅ ਐਕਵਾਇਰ ਕਰਕੇ ਜਾਂ ਉਹਨਾਂ ਤੋਂ ਜਬਰੀ ਖੋਹ ਕੇ ਉਹਨਾਂ ਦੀ ਇੱਛਾ ਦੇ ਵਿਰੁੱਧ ਉਹ ਕਾਰਪੋਰੇਟ ਜਾਂ ਹੋਰ ਜਿਹੜੇ ਬਿਜ਼ਨਸ ਵਾਲੇ ਲੋਕ ਨੇ ਉਹਨਾਂ ਨੂੰ ਸੌਂਪ ਦਿੱਤੀ ਜਾਂਦੀ ਹੈ। ਇਹਦੇ ਵਿੱਚ ਵੀ ਇੰਜ ਵਾਪਰਿਆ ਕਿ ਜਦੋਂ ਇੱਥੇ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਤੇ ਇਹ ਉਦੋਂ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵੱਲੋਂ ਸ਼ੁਰੂ ਕੀਤਾ ਗਿਆ ਤੇ ਉਹਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਰੁਜ਼ਗਾਰ ਦਿੱਤਾ ਜਾਊਗਾ। ਹਾਲਾਂਕਿ ਜਿਹੜੇ ਛੱਤੀਸਗੜ੍ਹ ਦੇ ਲੋਕ ਨੇ ਜਾਂ ਆਦਿਵਾਸੀ ਖੇਤਰਾਂ ਦੇ ਲੋਕ ਹੈ ਉਹਨਾਂ ਦਾ ਇਹ ਬੜਾ ਬਿੱਟਰ ਐਕਸਪੀਰੀਅੰਸ ਹੈ ਕਿ ਜਿੱਥੇ ਕਿਸੇ ਕੋਈ ਸਰਕਾਰੀ ਪਲਾਂਟ ਵੀ ਲੱਗਿਆ ਉੱਥੇ ਅਸਲ ਚ ਉਹਨਾਂ ਨੂੰ ਜਿਹੜਾ ਰੁਜ਼ਗਾਰ ਹੈ ਉਸ ਤਰੀਕੇ ਨਾਲ ਨਹੀਂ ਮਿਲਦਾ ਜਿਵੇਂ ਵਾਅਦਾ ਕੀਤਾ ਜਾਂਦਾ।
ਬਿਲਕੁਲ,
ਤੇ ਦੂਸਰੀ ਗੱਲ ਉਹਦੇ ਨਾਲ ਦੀ ਨਾਲ ਜਿਹੜੀ ਉੱਥੇ ਔਰਤਾਂ ਦੀ ਐਕਸਪਲੋਇਟੇਸ਼ਨ ਹੈ ਬਾਹਰਲੇ ਲੋਕਾਂ ਦੇ ਵੱਲੋਂ, ਖਾਸ ਕਰਕੇ ਜਿਹੜੇ ਮਤਲਬ ਉੱਥੋਂ ਦੇ ਇਹਨਾਂ ਪ੍ਰੋਜੈਕਟਾਂ ਨਾਲ ਜੁੜੀ ਹੋਈ ਜਿਹੜੀ ਅਫਸਰਸ਼ਾਹੀ ਹੈ ਜਾਂ ਹੋਰ ਜਿਹੜੇ ਸਿਕਿਉਰਿਟੀ ਫੋਰਸਿਸ ਨਾਲ ਜੁੜੇ ਲੋਕ ਨੇ ਉਹ ਵੀ ਇੱਕ ਵੱਡਾ ਮੁੱਦਾ ਬਣ ਜਾਂਦਾ ਜਿਹਦੇ ਤੋਂ ਆਦਿਵਾਸੀ ਜ਼ਿੰਦਗੀ ਹੈ ਜਿਹੜੀ ਉਹ ਬਹੁਤ ਬੁਰੀ ਤਰ੍ਹਾਂ
ਪ੍ਰਭਾਵਿਤ।
ਇਹਦੇ ਹੋਰ ਵੀ ਬਹੁਤ ਸਾਰੀਆਂ ਡਾਇਮੈਂਸ਼ਨ ਨੇ ਪਰ ਉਹ ਸੰਖੇਪ ਚ ਗੱਲ ਕਰਨੀ ਹੋਵੇ ਤਾਂ ਇਹ ਜਿਹੜਾ ਪ੍ਰੋਜੈਕਟ ਹੈ ਇਹਨੂੰ ਬਾਅਦ ਚ ਜਦੋਂ ਪ੍ਰਾਈਵੇਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹਦੇ ਖਿਲਾਫ਼ ਆਦਿਵਾਸੀਆਂ ਨੇ ਪ੍ਰੋਟੈਸਟ ਕੀਤਾ ਤੇ ਉਹ ਪ੍ਰੋਟੈਸਟ ਦੇ ਵਿੱਚੋਂ ਉਹਨਾਂ ਨੇ ਫਿਰ ਨੈਕਸਟ ਜਿਹੜਾ ਹੈ ਉਹ ਆਪਣੀਆਂ ਅਗਲੀਆਂ ਜ਼ਮੀਨਾਂ ਦੇਣ ਵਾਸਤੇ ਉਹ ਇਸ ਗੱਲ ਦੇ ਲਈ ਤਿਆਰ ਨਹੀਂ ਹੈ ਕਿਉਂਕਿ ਜਿਹੜੀ ਇਹਦੀ ਐਕਸਪੈਂਸ਼ਨ ਹੈ ਪ੍ਰੋਜੈਕਟ ਦੀ ਇਹਦੇ ਨਾਲ ਕੀ ਹੈ ਕਿ ਵੱਡੇ ਪੱਧਰ ਦੇ ਉੱਤੇ ਵਾਤਾਵਰਣ ਦੀ ਤਬਾਹੀ ਹੁੰਦੀ ਹੈ, ਉਹਨਾਂ ਦੇ ਜੀਵਨ ਗੁਜ਼ਾਰੇ ਦੇ ਸਾਧਨ ਖਤਮ ਹੁੰਦੇ ਆ, ਪੂਰਾ ਆਲਾ ਦੁਆਲਾ ਜਿਹੜਾ ਉਹ ਜੰਗਲ ਦਾ ਹੈ ਉਹ ਪੂਰਾ ਜਿਹੜਾ ਖਰਾਬ ਹੋ ਜਾਂਦਾ। ਸੋ ਇਹ ਬਹੁਤ ਸਾਰੇ ਵੱਡੇ ਮੁੱਦੇ ਆ ਜਿਹਦੇ ਕੇਂਦਰ ਦੇ ਵਿੱਚ ਕਾਰਪੋਰੇਟ ਨੂੰ ਜਿਹੜੇ ਕੁਦਰਤੀ ਵਸੀਲੇ ਲੁਟਾਉਣ ਦਾ ਜਿਹੜਾ ਸਰਕਾਰ ਦਾ ਮਤਲਬ ਅਸਲ ਚ ਉਦੇਸ਼ ਕੰਮ ਕਰਦਾ।
ਸੋ
ਇਹਦੇ ਖਿਲਾਫ਼ ਆਦਿਵਾਸੀਆਂ ਦਾ ਮਤਲਬ ਲੜਾਈ ਲੜਨਾ, ਉਹਨਾਂ ਦਾ ਰਿਜ਼ਿਸਟ ਕਰਨਾ ਜਿਹੜਾ ਇਹ ਇੱਕ ਸੁਭਾਵਿਕ ਵਰਤਾਰਾ ਹੈ ਤੇ ਇਹਨੂੰ ਦਬਾਉਣ ਵਾਸਤੇ ਜਿਵੇਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਉੱਤੇ ਮੀਡੀਆ ਵਿਚ ਕੋਈ ਉਸ ਪੱਧਰ ਤੇ ਗੱਲ ਨੀ ਹੋ ਰਹੀ, ਮੀਡੀਆ ਵਿਚ ਓਹਨੂੰ ਜਿੰਨਾ ਵੱਡਾ ਇਹ ਮੁੱਦਾ ਹੈ ਇਹਨੂੰ ਥਾਂ ਨੀ ਦਿੱਤੀ ਜਾ ਰਹੀ, ਤੇ ਉਹ ਲੋਕਾਂ ਦੀ ਲੜਾਈ ਕਿਵੇਂ ਜਾਇਜ਼ ਹੈ ਇਹਦੇ ਪੱਖ ਦੇ ਵਿਚ ਜਿਹੜੀ ਕੋਈ ਚਰਚਾ ਨਹੀਂ ਚੱਲਦੀ। ਜਦੋਂ ਕੋਈ ਜਿਹੜੀ ਇੰਡੀਪੈਂਡੈਂਟ ਕੋਈ ਸੰਸਥਾ ਜਾ ਕੇ ਜਾਂ ਹਿਊਮਨ ਰਾਈਟਸ ਡੈਮੋਕ੍ਰੇਟਿਕ ਰਾਈਟਸ ਜਥੇਬੰਦੀਆਂ ਜਾ ਕੇ ਕੋਸ਼ਿਸ਼ ਕਰਦੀਆਂ ਨੇ ਤੱਥ ਸਾਹਮਣੇ ਲਿਆਉਣ ਦੀ, ਜਾਂ ਕੋਈ ਪੱਤਰਕਾਰ ਵੀ ਅਗਰ ਇਮਾਨਦਾਰੀ ਨਾਲ ਕੋਸ਼ਿਸ਼ ਕਰਦਾ ਤੇ ਉਹਨੂੰ ਬੁਰੀ ਤਰ੍ਹਾਂ ਦਬਾ ਦਿੱਤਾ ਜਾਂਦਾ ਹੈ। ਸੋ ਇਹ ਇੱਕ ਵੱਡੀ ਲੜਾਈ ਹੈ ਜਿਹੜੀ ਕਿ ਵੱਖ ਵੱਖ ਥਾਵਾਂ ਦੇ ਉੱਤੇ ਚੱਲ ਰਹੀ ਹੈ, ਤੇ ਇਸੇ ਤਰ੍ਹਾਂ ਦੀ ਲੜਾਈ ਹੈ ਜਿਹੜੀ ਇਹ ਇਸ ਨਗਰ ਨਾਰ ਦੇ ਵਿਚ ਸਟੀਲ ਪਲਾਂਟ ਦੀ ਲੜਾਈ ਚੱਲ ਰਹੀ ਸੀ ਜਿਹਨੂੰ CDRO ਦੀ ਟੀਮ ਜਾਨਣਾ ਚਾਹੁੰਦੀ ਸੀ।
ਬਿਲਕੁਲ।
ਸੋ ਇਸੇ ਤਰ੍ਹਾਂ ਤੀਸਰਾ ਜਿਹੜਾ ਵੱਡਾ ਮੁੱਦਾ ਹੈ ਉਹ ਹੈ ਐਨਕਾਊਂਟਰ, ਸੋ ਕਾਲਡ ਐਨਕਾਊਂਟਰ ਦੇ ਵਿਚ ਆਦਿਵਾਸੀਆਂ ਨੂੰ ਮਾਰਨ ਦਾ, ਆਦਿਵਾਸੀਆਂ ਨੂੰ ਤੇ ਇਨਕਲਾਬੀ ਐਕਟਿਵਿਸਟਾਂ ਨੂੰ ਲਗਾਤਾਰ ਜਿਹੜਾ ਜਬਰ ਹੈ ਉਹ ਉਹਨਾਂ ਦੇ ਉੱਤੇ ਕੀਤਾ ਜਾ ਰਿਹਾ, ਤੇ ਜਿਹਦੇ ਵਿਚ ਬਹੁਤ ਸਾਰੇ ਜਿਹੜੇ ਐਨਕਾਊਂਟਰ ਇਹੋ ਜਿਹੇ ਬਣਾਏ ਜਾਂਦੇ ਨੇ ਜਿਹਨਾਂ ਦੀ ਸਟੋਰੀ ਜਦੋਂ ਮੀਡੀਆ ਦੇ ਵਿਚ ਚਰਚਿਤ ਹੁੰਦੀ ਆ ਤੇ ਇਕਦਮ ਜਿਹੜਾ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਨੂੰ ਸਪਸ਼ਟ ਹੋ ਜਾਂਦਾ ਕਿ ਅਸਲ ਦੇ ਵਿਚ ਇਹ ਐਨਕਾਊਂਟਰ ਝੂਠੇ ਆ ਤੇ ਇਹ ਸਿਰਫ ਨਿਰਦੋਸ਼ ਲੋਕਾਂ ਨੂੰ ਫੜ ਕੇ ਜਿਹੜੇ ਮਾਰਿਆ ਜਾ ਰਿਹਾ ਹੈ। ਸੋ ਇਸੇ ਤਰ੍ਹਾਂ ਅਸਲ ਦੇ ਵਿਚ ਬਹੁਤ ਸਾਰੀਆਂ ਹੱਤਿਆਵਾਂ ਜਿਹੜੀਆਂ ਉਹ ਲਗਾਤਾਰ ਪਿਛਲੇ ਸਮੇਂ ਵਿਚ ਛੱਤੀਸਗੜ੍ਹ ਵਿਚ ਹੋਈਆਂ ਨੇ ਜਿਹਦਾ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਜਾਂ ਔਰਤਾਂ ਦੀਆਂ ਜਥੇਬੰਦੀਆਂ ਨੇ ਨੋਟਿਸ ਲਿਆ, ਤੇ ਜਿਹਦੇ ਵਿਚੋਂ ਇੱਕ ਰੀਸੈਂਟ ਘਟਨਾ ਹੈ ਜਿਹਨੂੰ ਲੈ ਕੇ ਅਸਲ ਦੇ ਵਿਚ ਜਿਹੜੀ ਪਿਛਲੇ ਸਮੇਂ ਵਿਚ ਚਰਚਾ ਵਿਚ ਆਈ ਸੀ ਬੁਰਕਾਪਾਲ ਇਲਾਕੇ ਦੇ ਵਿਚ,
ਤੇ
ਉਹਨਾਂ ਉਸ ਐਨਕਾਊਂਟਰ ਕਿਲਿੰਗ ਦੇ ਵਿਚ ਜਿਵੇਂ ਅਸਲ ਚ ਉਥੋਂ ਦੇ ਆਦਿਵਾਸੀ ਨੌਜਵਾਨਾਂ ਨੂੰ ਮਾਰਿਆ ਗਿਆ ਸੀ, ਉਸ ਤੋਂ ਬਾਅਦ ਵਿਚ ਜਦੋਂ ਆਦਿਵਾਸੀਆਂ ਨੇ ਜਿਹੜੀ ਇਹਦੇ ਤੋਂ ਵੀ ਅਗਲੀ ਚੀਜ਼ ਆ ਉਹ ਸਾਡੇ ਲਈ ਧਿਆਨ ਦੇਣ ਦੀ ਮੰਗ ਕਰਦੀ ਹੈ ਕਿ ਐਨਕਾਊਂਟਰ ਹੋ ਗਿਆ, ਐਨਕਾਊਂਟਰ ਤੋਂ ਬਾਅਦ ਚ ਅਗਰ ਉਹਨੂੰ ਕੋਈ ਇੰਡੀਪੈਂਡੈਂਟਲੀ ਇਨਕੁਆਇਰ ਕਰਨਾ ਚਾਹੁੰਦਾ ਤੇ ਸਟੇਟ ਨੂੰ ਕੀ ਪ੍ਰੋਬਲਮ ਹੈ ਅਗਰ ਐਨਕਾਊਂਟਰ ਜੈਨੂਇਨ ਹੈ। ਪਰ ਹੁੰਦਾ ਇਹ ਹੈ ਕਿ ਸਟੇਟ ਹਮੇਸ਼ਾ ਹੀ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਕਿ ਇਹਦੇ ਤੱਥ ਬਾਹਰ ਨਾ ਆਉਣ। ਦੂਸਰਾ ਹੈ ਕਿ ਜਦੋਂ ਲੋਕਲ ਆਦਿਵਾਸੀ ਇਹਦੇ ਉੱਤੇ ਪ੍ਰੋਟੈਸਟ ਕਰਦੇ ਨੇ ਤੇ ਉਹਨਾਂ ਦੇ ਪ੍ਰੋਟੈਸਟ ਨੂੰ ਬਹੁਤ ਬਰੂਟਲ ਤਰੀਕੇ ਦੇ ਨਾਲ, ਬਹੁਤ ਵਹਿਸ਼ੀ ਤਰੀਕੇ ਦੇ ਨਾਲ ਦਬਾਇਆ ਜਾਂਦਾ ਹੈ। ਇਸ ਐਨਕਾਊਂਟਰ ਦੇ ਵਿਚ ਵੀ ਇਹੀ ਵਾਪਰਿਆ ਕਿ ਐਨਕਾਊਂਟਰ ਵਿਚ ਤਾਂ ਨੌਜਵਾਨਾਂ ਨੂੰ ਮਾਰ ਹੀ ਦਿੱਤਾ ਹੈ, ਪਰ ਉਸ ਤੋਂ ਬਾਅਦ ਜਿਹੜੀ ਅਗਲੀ ਕੜੀ ਇਹਦੀ ਇਹ ਹੈ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਆਲੇ ਦੁਆਲੇ ਦੇ ਜਿਹੜੇ ਪਿੰਡ ਸੀ ਉਹਨਾਂ ਦੇ 80 ਆਦਿਵਾਸੀਆਂ ਨੂੰ ਕਿਡਨੈਪ ਕਰ ਲਿਆ ਗਿਆ, 80 ਆਦਿਵਾਸੀਆਂ ਨੂੰ, ਤੇ ਉਹਨਾਂ ਨੂੰ ਇਲੀਗਲ ਤਰੀਕੇ ਨਾਲ ਜਿਹੜਾ ਡਿਟੇਨ ਕਰਕੇ ਰੱਖਿਆ ਗਿਆ ਤਾਂ ਕਿ ਉਹ ਕੋਈ ਆਵਾਜ਼ ਨਾ ਉਠਾ ਸਕਣ, ਆਰਗੇਨਾਈਜ਼ ਹੋ ਕੇ ਮੀਡੀਆ ਤੱਕ ਜਾਂ ਜਿਹੜੀਆਂ ਲੋਕ ਪੱਖੀ ਜਥੇਬੰਦੀਆਂ ਉਹਨਾਂ ਤੱਕ ਆਪਣੀ ਗੱਲ ਨਾ ਪਹੁੰਚਾ ਸਕਣ। ਸੋ ਇਹ ਇੱਕ ਪੂਰਾ ਸਿਲਸਿਲਾ ਹੈ ਜਿਹੜਾ ਇਸ ਮਿਲਟਰੀ ਐਨਸਰਕਲਮੈਂਟ ਦੇ ਅੰਦਰ ਇਹਨਾਂ ਆਦਿਵਾਸੀ ਇਲਾਕਿਆਂ ਦੇ ਵਿਚ ਚੱਲ ਰਿਹਾ, ਜਿਹਦੇ ਵਿਚ ਲਗਾਤਾਰ ਐਨਕਾਊਂਟਰਸ ਹੋ ਰਹੇ ਨੇ, ਲੋਕਾਂ ਨੂੰ ਮਾਰਿਆ ਜਾ ਰਿਹਾ, ਔਰਤਾਂ ਦੇ ਉੱਤੇ ਹਿੰਸਾ ਹੋ ਰਹੀ ਹੈ, ਤੇ ਉਹਦੇ ਵਿਚ ਹਿਊਮਨ ਰਾਈਟਸ ਵਾਇਲੇਸ਼ਨ ਦੇ ਬਾਰੇ ਜਿਹੜੇ ਗੱਲ ਕਰਨ ਵਾਲੇ ਪੱਤਰਕਾਰ, ਲੇਖਕ, ਬੁੱਧੀਜੀਵੀ ਜਿਹੜੇ ਵੀ ਕੋਈ ਕੋਸ਼ਿਸ਼ ਕਰਦੇ, ਈਵਨ ਵਕੀਲ ਵੀ ਅਗਰ ਉਹਨਾਂ ਨੂੰ ਕੋਈ ਸਹਾਇਤਾ ਦੇਣ ਦੀ ਕੋਸ਼ਿਸ਼ ਕਰਦੇ ਹੈ ਤੇ ਉਹਨਾਂ ਨੂੰ ਦੇਖ ਧਰੋ ਦੇ ਪਰਚੇ ਆ ਜਿਹੜੇ ਜਾਂ ਵੱਖ ਵੱਖ ਹੋਰ ਹੈ ਜਿਹੜੇ ਝੂਠੇ ਕੇਸ ਪਾ ਕੇ ਜਿਹੜੇ ਜੇਲ੍ਹਾਂ ਵਿਚ ਡੱਕ ਦਿੱਤਾ ਜਾਂਦਾ ਹੈ। ਸੋ ਇੱਕ ਬਹੁਤ ਸੰਗੀਨ ਕਿਸਮ ਦੀ ਸਿਚੁਏਸ਼ਨ ਹੈ ਜਿਹਦੇ ਵਿਚ ਆਦਿਵਾਸੀਆਂ ਦੇ ਇਲਾਕੇ ਦੇ ਲੋਕ ਤੇ ਉਹਨਾਂ ਦੀ ਸਪੋਰਟ ਕਰਨ ਵਾਲੇ ਜਾਂ ਉਹਨਾਂ ਦੇ ਕਾਜ ਦੇ ਨਾਲ ਸੋਲੀਡਾਰਿਟੀ ਰੱਖਣ ਵਾਲੇ ਜਿਹੜੇ ਲੋਕ ਹੈ ਉਹ ਲਗਾਤਾਰ ਨਿਸ਼ਾਨਾ ਬਣਾਏ ਜਾ ਰਹੇ ਹੈ। ਸੋ ਇਹ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਦੇ ਉੱਤੇ ਮੈਨੂੰ ਲੱਗਦਾ ਕਿ ਡਿਟੇਲ ਦੇ ਵਿਚ ਵੱਖਰੇ ਤੌਰ ਤੇ ਬਹੁਤ ਸਾਰੇ ਪੱਖਾਂ ਦੇ ਉੱਤੇ ਗੱਲ ਕਰਨ ਦੀ ਲੋੜ ਹੈ ਤੇ ਆਪਾਂ ਆਉਣ ਵਾਲੇ ਕਿਸੇ ਪ੍ਰੋਗਰਾਮ ਵਿਚ ਚਾਹਾਂਗੇ ਕਿ ਇਹਨਾਂ ਸਾਰੇ ਕੇਸਾਂ ਦੇ ਵਿਚ ਚਾਹੇ ਸਾਈ ਬਾਬਾ ਤੇ ਹੋਰ ਜਿਹੜੇ ਉਹਦੇ ਨਾਲ ਪੰਜ ਐਕਟਿਵਿਸਟ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਜੇਲ੍ਹ ਦੇ ਵਿਚ ਡੱਕਿਆ ਹੋਇਆ ਤੇ ਚਾਹੇ ਹੋਰ ਬਹੁਤ ਸਾਰੇ ਜਿਹੜੇ ਪੋਲੀਟੀਕਲ ਪ੍ਰਿਜਨਰ ਜੇਲ੍ਹਾਂ ਦੇ ਵਿਚ ਡੱਕੇ ਹੋਏ ਨੇ ਔਰ ਉਹਨਾਂ ਦੇ ਮੁਕੱਦਮੇ ਨੀ ਸ਼ੁਰੂ ਹੋ ਰਹੇ, ਤੇ ਮੈਂ ਚਾਹਾਂਗਾ ਕਿ ਆਉਣ ਵਾਲੇ ਕਿਸੇ ਪ੍ਰੋਗਰਾਮ ਵਿਚ ਆਪਾਂ ਡਿਟੇਲ ਦੇ ਵਿਚ ਇਹਦੇ ਉੱਪਰ ਵੱਖਰੇ ਤੌਰ ਤੇ ਗੱਲ ਕਰੀਏ।
ਬਿਲਕੁਲ।
ਸੋ ਇਹ ਸਥਿਤੀ ਹੈ ਜਿਹੜੀ ਇਸ ਸਮੇਂ ਆਦਿਵਾਸੀ ਇਲਾਕਿਆਂ ਦੇ ਵਿਚ ਚੱਲ ਰਹੀ ਹੈ।
ਬਿਲਕੁਲ ਬਿਲਕੁਲ ਸਾਥੀ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਇੱਕ ਆਪਣੇ ਆਪ ਦੇ ਵਿਚ ਇੱਕ ਬਹੁਤ ਵੱਡਾ ਇਹ ਟੌਪਿਕ ਹੈ ਆ। ਸੋ ਅਸੀਂ ਥੋੜਾ ਜਿਹਾ ਫਾਸਟ ਫਾਰਵਰਡ ਕਰਕੇ ਅੱਗੇ ਗਾਹਾਂ ਚੱਲਦੇ ਕਿ ਅਸੀਂ ਤੁਸੀਂ ਸਟੇਟ ਦੀ ਗੱਲ ਕੀਤੀ ਹੈ, ਮੈਂ ਸਰਕਾਰੀ ਅੱਤਵਾਦ ਕਿਹਾ ਮਿਲਟਰੀ ਦੇ ਥਰੂ ਜਾਂ ਪੁਲਿਸ ਦੇ ਥਰੂ ਜਿਹੜਾ ਪੂਰੇ ਹਿੰਦੁਸਤਾਨ ਦੇ ਵਿਚ ਖਾਸ ਕਰਕੇ ਜਿੱਥੇ ਲੋਕੀ ਰਜਿਸਟ ਕਰ ਰਹੇ ਨੇ ਉਹਨਾਂ ਦੇ ਉੱਪਰ ਹੋ ਰਿਹਾ। ਸੋ ਇਹ ਜਿਹੜਾ ਸਰੋਤਿਆਂ ਦੇ ਨਾਲ ਥੋੜੀ ਸਾਂਝ ਪਾਓ ਕਿ ਜਿਹੜਾ ਰੁਝਾਨ ਆ ਜਿਹੜਾ ਬੜੀ ਤੇਜ਼ੀ ਦੇ ਨਾਲ ਖਾਸ ਕਰਕੇ ਜਿਹੜੀ ਹਿੰਦੂਤਵੀ ਤਾਕਤਾਂ ਨੇ ਜਿਹੜਾ ਫਾਸ਼ੀਵਾਦ ਵੱਲੋਂ ਜਿਹੜਾ ਰੁਝਾਨ ਵੱਧ ਰਿਹਾ ਹੈ ਉਹਦੇ ਉਹ ਕਿਵੇਂ ਖੁੱਲੇਆਮ ਤੁਹਾਨੂੰ ਦੇਖਣ ਨੂੰ ਸਾਹਮਣੇ ਕਿਵੇਂ ਨਜ਼ਰ ਆ ਰਿਹਾ ਹੈ ਉਹਦੇ ਬਾਰੇ ਥੋੜੀ ਸਾਂਝ ਪਾਓ।
ਦੇਖੋ ਜਿਹੜਾ ਹਿੰਦੂਤਵੀ ਫਾਸ਼ੀਵਾਦ ਹੈ ਇਹਨੂੰ ਮਤਲਬ ਇਸ ਕਰਕੇ ਬਹੁਤ ਜ਼ਿਆਦਾ ਖਤਰਨਾਕ ਬਣ ਚੁੱਕਾ ਕਿ ਇਸ ਸਮੇਂ ਜਿਹੜੀ ਬੀਜੇਪੀ ਹੈ ਅੱਜ ਤੋਂ 3 ਸਾਲ ਪਹਿਲਾਂ ਉਹ ਸੱਤਾ ਵਿੱਚ ਆ ਚੁੱਕੀ ਹੈ ਕੇਂਦਰ ਦੇ ਵਿੱਚ ਤੇ ਬਹੁਤ ਸਾਰੀਆਂ ਵੱਖ ਵੱਖ ਸਟੇਟ ਦੇ ਵਿੱਚ ਵੀ ਉਹਦੀਆਂ ਸਰਕਾਰਾਂ ਨੇ
ਜੀ
ਸੋ ਇਹਦਾ ਨਤੀਜਾ ਇਹ ਨਿਕਲਿਆ ਕਿ ਜਿਹੜਾ ਹਿੰਦੂਤਵ ਦਾ ਪ੍ਰੋਜੈਕਟ ਹੈ ਉਹਨੂੰ ਦਾ ਜੋ ਪੋਲੀਟੀਕਲ ਪ੍ਰੋਜੈਕਟ ਹੈ ਉਹਨੂੰ ਅਸਲ ਦੇ ਵਿੱਚ ਉਹਨਾਂ ਨੇ ਲਾਗੂ ਕਰਨ ਵਾਸਤੇ ਜਾਂ ਇੰਪੋਜ਼ ਕਰਨ ਵਾਸਤੇ ਇੰਡੀਆ ਦੇ ਉੱਤੇ ਉਹਨਾਂ ਨੇ ਵੱਖ ਵੱਖ ਖੇਤਰਾਂ ਦੇ ਵਿੱਚ ਜਿਹੜੀਆਂ ਆਪਣੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਹੋਈਆਂ ਨੇ ਲਗਾਤਾਰ ਉਹ ਜਿਵੇਂ ਆਪਾਂ ਜਾਣਦੇ ਹਾਂ ਕਿ ਆਰ ਐਸ ਐਸ ਦੇ ਆਲੇ ਦੁਆਲੇ ਇੱਕ ਪੂਰੇ ਦਾ ਪੂਰਾ ਸਿਲਸਿਲਾ ਹੈ ਮਤਲਬ ਸੈਂਕੜੇ ਦੇ ਜਥੇਬੰਦੀਆਂ ਦਾ ਕੁਛ ਤੇ ਨਾਂ ਆਪਾਂ ਜਾਣਦੇ ਹਾਂ ਕੁਛ ਜਿਹੜੀਆਂ ਸੀਕ੍ਰੇਟਲੀ ਕੰਮ ਕਰਦੀਆਂ ਨੇ ਜਿਹੜੀਆਂ ਉਹ ਸਰਫੇਸ ਤੇ ਨਹੀਂ ਆਉਂਦੀਆਂ ਤੇ ਇਹ ਜਿਹੜਾ ਪੂਰਾ ਸੰਘ ਪਰਿਵਾਰ ਹੈ ਇਹ ਅਸਲ ਦੇ ਵਿੱਚ ਇੱਕ ਓਪਨ ਲੋਕਾਂ ਦੇ ਖਿਲਾਫ਼ ਇੱਕ ਓਪਨ ਟੈਰਰਿਜ਼ਮ ਦੇ ਵਿੱਚ ਲੱਗਿਆ ਹੋਇਆ ਤੇ ਇੱਕ ਸਟੇਟ ਟੈਰਰਿਜ਼ਮ ਹੈ ਜਿਹਦੀ ਗੱਲ ਆਪਾਂ ਪਹਿਲਾਂ ਕੀਤੀ ਹੈ ਇੱਕ ਹਿੰਦੂਤਵ ਟੈਰਰਿਜ਼ਮ ਹੈ ਹਿੰਦੂਤਵ ਸ਼ਬਦ ਇਸ ਕਰਕੇ ਵਰਤਿਆ ਜਾਂਦਾ ਇਹ ਵੀ ਸਾਨੂੰ ਸਰੋਤਿਆਂ ਨੂੰ ਥੋੜਾ ਸਪਸ਼ਟ ਹੋ ਜਾਣਾ ਚਾਹੀਦਾ ਕਿ ਹਿੰਦੂਵਾਦ ਦੇ ਨਾਲੋਂ ਜਾਂ ਹਿੰਦੂ ਧਰਮ ਦੇ ਨਾਲੋਂ ਹਿੰਦੂਤਵ ਦਾ ਫਰਕ ਕੀ ਹੈ
ਬਿਲਕੁਲ ਬਿਲਕੁਲ
ਹਿੰਦੂਵਾਦ ਅਸਲ ਦੇ ਵਿੱਚ ਇੱਕ ਹਿੰਦੂ ਰਿਲੀਜਨ ਦੇ ਅਨੁਸਾਰ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਉਹਦੇ ਉੱਤੇ ਉਹਦੀ ਉਹਦੇ ਸ਼ਰਧਾਲੂ ਹੋਣਾ ਹੈ ਤੇ ਉਹਦੇ ਰੀਤੀ ਰਿਵਾਜਾਂ ਨੂੰ ਮੰਨਣ ਦਾ ਜਿਹੜਾ ਇੱਕ ਸਿਲਸਿਲਾ ਹੈ ਉਹ ਹਿੰਦੂ ਧਰਮ ਦੇ ਰੂਪ ਵਿੱਚ ਹੈ ਹਿੰਦੂਵਾਦ ਉਹਨੂੰ ਕਹਿ ਦਿੱਤਾ ਜਾਂਦਾ ਤੇ ਪਰ ਇਹ ਜਿਹੜਾ ਹਿੰਦੂਤਵ ਹੈ ਇਹਨੂੰ ਅਸਲ ਦੇ ਵਿੱਚ ਇੱਕ ਵੱਖਰੇ ਪੋਲੀਟੀਕਲ ਪ੍ਰੋਜੈਕਟ ਦੇ ਤੌਰ ਤੇ ਵੀ ਡੀ ਸਾਵਰਕਰ ਦੇ ਵੱਲੋਂ ਆ ਜਿਹੜਾ ਹੈ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਬਸਤੀਵਾਦੀ ਦੌਰ ਦੇ ਵਿੱਚ ਜਦੋਂ ਅੰਗਰੇਜ਼ੀ ਰਾਜ ਦੇ ਵਿੱਚ ਉਹਨੂੰ ਗ੍ਰਿਫ਼ਤਾਰ ਕਰਕੇ ਕਾਲੇ ਪਾਣੀ ਭੇਜਿਆ ਗਿਆ ਸੀ ਉਸ ਤੋਂ ਬਾਅਦ ਚ ਵਾਪਸ ਜੇਲ੍ਹ ਤੋਂ ਬਾਹਰ ਆ ਕੇ ਉਹਨੇ ਸਭ ਤੋਂ ਪਹਿਲੀ ਗੱਲ ਤਾਂ ਉਹਨੇ ਮੁਆਫ਼ੀ ਮੰਗੀ ਮੁਆਫ਼ੀ
ਮੰਗੀ ਲਿਖਤੀ ਰੂਪ ਦੇ ਵਿੱਚ
ਬਰਤਾਨੀਆ ਨੂੰ ਲਿਖਤੀ ਤੌਰ ਤੇ ਉਹਨਾਂ ਨੂੰ ਪਟੀਸ਼ਨ ਕੀਤੀਆਂ ਵੀ ਮੈਨੂੰ ਤੁਸੀਂ ਬਾਹਰ ਭੇਜੋ ਮੈਂ ਇਹਦੇ ਬ੍ਰਿਟਿਸ਼ ਜਿਹੜਾ ਇੰਪੀਰੀਅਲਿਜ਼ਮ ਹੈ ਉਹਦੇ ਲਈ ਕੰਮ ਕਰੂੰਗਾ ਸੋ ਉਸ ਤੋਂ ਬਾਅਦ ਚ ਉਹਨੇ ਜਿਹੜਾ ਇਹਦਾ ਜਿਹੜਾ ਤਰੀਕਾ ਉਹਨੇ ਅਡੋਪਟ ਕੀਤਾ ਉਹ ਸੀਗਾ ਕਿ ਉਹਨੇ ਹਿੰਦੂਤਵ ਦੀ ਇੱਕ ਥਿਊਰਾਈਜੇਸ਼ਨ ਹੈ ਜਿਹੜੀ ਸਾਹਮਣੇ ਲਿਆਂਦੀ ਜਿਹਦਾ ਮਤਲਬ ਹੈ ਕਿ ਇੱਕ ਪੋਲੀਟੀਕਲ ਪ੍ਰੋਜੈਕਟ ਕਿ ਜਿਹੜੇ ਹਿੰਦੂ ਫਿਰਕੇ ਦੇ ਹਿੰਦੂ ਫਿਰਕਰਾ ਹੈ ਇਹ ਆਪਣਾ ਰਾਜ ਪ੍ਰਬੰਧ ਕਿਵੇਂ ਕਾਇਮ ਕਰੇ ਸੋ ਇਹਨੂੰ ਉਹਨੇ ਅਸਲ ਦੇ ਵਿੱਚ ਇੱਕ ਵੱਡੇ ਇੱਕ ਬਰੋਡ ਪ੍ਰੋਜੈਕਟ ਦੇ ਤੌਰ ਤੇ ਉਹਨੇ ਪੇਸ਼ ਕੀਤਾ ਤੇ ਉਹਦੇ ਵਿੱਚ ਉਹਦਾ ਜਿਹੜਾ ਮੁੱਖ ਪਹਿਲੂ ਇਹ ਸੀ ਕਿ ਅਸਲ ਚ ਸਾਨੂੰ ਆਪਣੀ ਜਿਹੜੀ ਤਾਕਤ ਹੈ ਉਹ ਅੰਗਰੇਜ਼ ਰਾਜ ਦੇ ਖਿਲਾਫ਼ ਲੜਦੇ ਹੋਏ ਬਰਬਾਦ ਨਹੀਂ ਕਰਨੀ ਚਾਹੀਦੀ ਸਾਨੂੰ ਅਸਲ ਚ ਹਿੰਦੂ ਇਹਦੇ ਅੰਦਰ ਹੀ ਹਿੰਦੂ ਰਾਜ ਹੈ ਜਿਹੜਾ ਉਹ ਜਾਂ ਪੁਰਾਣਾ ਜਿਹੜਾ ਸੁਨਹਿਰੀ ਯੁੱਗ ਹੈ ਹਿੰਦੂ ਦੌਰ ਦਾ ਪੁਰਾਣੇ ਜ਼ਮਾਨੇ ਦਾ ਉਹ ਸਾਨੂੰ ਵਾਪਸ ਲਿਆਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਕੋਸ਼ਿਸ਼ ਦੇ ਵਿੱਚ ਦੋ ਚੀਜ਼ਾਂ ਮਹੱਤਵਪੂਰਨ ਸੀਗੀਆਂ ਜਿਹੜੀਆਂ ਉਸ ਦੌਰ ਦੇ ਵਿੱਚ ਉਹਨੇ ਸਾਹਮਣੇ ਲਿਆਂਦੀਆਂ ਸੀ ਜਿਹਦੇ ਉੱਤੇ ਉਹ ਪ੍ਰੋਜੈਕਟ ਦੇ ਉੱਤੇ ਫਿਰ ਕੰਮ ਹੋਇਆ ਜਿਹਦਾ ਅੱਜ ਦੇ ਨਾਲ ਬਹੁਤ ਡੂੰਘਾ ਸੰਬੰਧ ਹੈ ਇੱਕ ਸੀਗਾ ਕਿ ਉਹਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਸੀ ਕਿ ਸਾਨੂੰ ਹਿੰਦੂ ਸਮਾਜ ਦੀ ਮਿਲਟਰਾਈਜੇਸ਼ਨ ਕਰਨੀ ਚਾਹੀਦੀ ਹੈ ਇਹਨੂੰ ਹਥਿਆਰਬੰਦ ਕਰਨਾ ਚਾਹੀਦਾ ਆਪਣੇ ਪ੍ਰੋਜੈਕਟ ਵਾਸਤੇ ਪੋਲੀਟੀਕਲ ਪ੍ਰੋਜੈਕਟ ਵਾਸਤੇ ਸਾਨੂੰ ਓਪਨਲੀ ਇਸ ਤਰੀਕੇ ਨਾਲ ਤਿਆਰੀ ਕਰਕੇ ਹਥਿਆਰਬੰਦ ਹੋਣਾ ਚਾਹੀਦਾ ਕਿ ਜਦੋਂ ਵੀ ਮੌਕਾ ਮਿਲਦਾ ਅਸੀਂ ਆਪਣਾ ਰਾਜ ਹੈ ਜਿਹੜਾ ਸਥਾਪਿਤ ਕਰ ਸਕੀਏ ਦੂਜਾ ਉਹਦੇ ਚ ਮੁੱਖ ਉਹਦਾ ਉਦੇਸ਼ ਇਹ ਸੀ ਕਿ ਅਸਲ ਚ ਜਿਹੜੇ ਬਾਹਰਲੇ ਹਮਲਾਵਰ ਹੈ ਮਤਲਬ ਸਾਡੇ ਦੇਸ਼ ਦੀ ਇਸ ਵੇਲੇ ਸਰਜਮੀਨ ਦੇ ਉੱਤੇ ਜਿਹੜੇ ਲੋਕ ਰਹਿ ਰਹੇ ਆ ਇਹਦੇ ਵਿੱਚੋਂ ਕੁਛ ਫਿਰਕੇ ਇਹੋ ਜਿਹੇ ਨੇ ਜਿਹੜੇ ਹਮਲਾਵਰ ਹੈ ਉਹਨਾਂ ਉਹਦੀ ਮੁਰਾਦ ਅਸਲ ਦੇ ਵਿੱਚ ਮੁਸਲਮਾਨਾਂ ਤੋਂ ਤੇ ਈਸਾਈਆਂ ਤੋਂ ਸੀ ਤੇ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਇੱਕ ਮਤਲਬ ਇਹੋ ਜਿਹੀ ਇੱਕ ਦੁਸ਼ਮਣ ਬਣਾ ਕੇ ਪੇਸ਼ ਕਰਕੇ ਉਹਨਾਂ ਨੇ ਜਿਹੜਾ ਇਹ ਪੋਲੀਟੀਕਲ ਪ੍ਰੋਜੈਕਟ ਸ਼ੁਰੂ ਕੀਤਾ ਜਿਹਨੂੰ ਫਿਰ ਆਪਾਂ ਦੇਖਦੇ ਹਾਂ ਕਿ ਇਤਿਹਾਸ ਦੇ ਅੰਦਰ ਵੀ ਉਹਨਾਂ ਨੇ ਇਤਿਹਾਸ ਨੂੰ ਵੀ ਆਪਣੇ ਤਰੀਕੇ ਨਾਲ ਜਿਹੜਾ ਮੁੜ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਹਰ ਤਰੀਕੇ ਦੇ ਨਾਲ ਜਿਹੜਾ ਇਹ ਪ੍ਰੋਜੈਕਟ ਹੈ ਜਿਹੜਾ ਇੰਡੀਆ ਦੇ ਉੱਤੇ ਥੋਪਣ ਦੇ ਲਈ ਲਗਾਤਾਰ ਆਰ ਐਸ ਐਸ ਦੀ ਕੋਸ਼ਿਸ਼ ਰਹੀ ਹੈ ਤੇ ਇਹਦੇ ਵਿੱਚ ਵੱਡੀ ਕੋਸ਼ਿਸ਼ ਹੈ ਜਿਹੜੀ ਉਹਨਾਂ ਨੇ ਇੱਕ ਮੁਹਿੰਮ ਦੇ ਤੌਰ ਤੇ ਆਪਾਂ ਜਾਣਦੇ ਹਾਂ ਕਿ ਐਲ ਕੇ ਅਡਵਾਨੀ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਸੀ ਜਦੋਂ ਬਾਬਰੀ ਮਸਜਿਦ ਢਾਈ ਗਈ ਉਸ ਤੋਂ ਬਾਅਦ ਚ ਲਗਾਤਾਰ ਇੱਕ ਸਿਲਸਿਲਾ ਚੱਲਿਆ ਬੀਜੇਪੀ ਦੇ ਸੱਤਾ ਵਿੱਚ ਆਉਣ ਤੱਕ ਤੇ 1998 ਦੇ ਵਿੱਚ 2004 ਤੱਕ ਲਗਾਤਾਰ ਜਿਹੜੀ ਬੀਜੇਪੀ ਦੀ ਇਹ ਸਰਕਾਰ ਚੱਲੀ ਹੈ ਤੇ ਉਸ ਸਮੇਂ ਦੌਰਾਨ ਵੀ ਇਹਨਾਂ ਨੇ ਵੱਡੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਆਪਣੇ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੀਆਂ ਤੇ ਨਾਲ ਜਿਹੜੀਆਂ ਸੂਬਾ ਸਰਕਾਰਾਂ ਸੀਗੀਆਂ ਉਹਨਾਂ ਦੇ ਵਿੱਚ ਵੀ ਕੀਤੀਆਂ ਸੀ ਤੇ ਉਸ ਤੋਂ ਬਾਅਦ ਚ ਲੰਬਾ ਸਮਾਂ ਇਹਨਾਂ ਨੂੰ ਸੱਤਾ ਵਿੱਚ ਰਹਿਣ ਤੋਂ ਬਾਅਦ ਚ ਦੁਬਾਰਾ ਮੌਕਾ ਬਣਿਆ ਜਦੋਂ ਕਾਰਪੋਰੇਟ ਕੈਪੀਟਲਿਜ਼ਮ ਨੂੰ ਇਹ ਲੱਗਿਆ ਕਿ ਅਸਲ ਚ ਜਿਹੜਾ ਨਿਊ ਲਿਬਰਲ ਮਾਡਲ ਹੈ ਉਹਨੂੰ ਮਤਲਬ ਬਰੂਟਲੀ ਅਗਰ ਲਾਗੂ ਕਰ ਸਕਦੀ ਹੈ ਤੇ ਇਹੀ ਪਾਰਟੀ ਕਰ ਸਕਦੀ ਹੈ
ਇਹਦੇ
ਇਹ ਜਿਹੜਾ ਡੰਡੇ ਦੀ ਜ਼ਿਆਦਾ ਬੰਦੂਕ ਦੀ ਜ਼ਰੂਰਤ ਹੈ ਉਹਨੂੰ ਇਹ ਪਾਰਟੀ ਲਾਗੂ ਕਰ ਸਕਦੀ ਹੈ ਇਹਦਾ ਇੱਕ ਸੋਸ਼ਲ ਨੈਟਵਰਕ ਵੀ ਹੈ ਵੱਡੇ ਪੱਧਰ ਤੇ ਉਹਦੇ ਵੱਲੋਂ ਬੀਜੇਪੀ ਨੂੰ 2014 ਦੇ ਵਿੱਚ ਸੱਤਾ ਵਿੱਚ ਲਿਆਂਦਾ ਗਿਆ ਸੋ ਜਿਹੜਾ ਇਹ 3 ਸਾਲ ਦਾ ਪੀਰੀਅਡ ਹੈ ਇਹਦੇ ਵਿੱਚ ਮੈਂ ਇਹ ਸਮਝਦਾ ਕਿ ਸੰਖੇਪ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਮਤਲਬ ਜਿਹੜੀਆਂ ਵੱਡੀਆਂ ਚੀਜ਼ਾਂ ਵਾਪਰੀਆਂ ਨੇ ਉਹਦੇ ਵਿੱਚ ਹੈਗਾ ਕਿ ਇੱਕ ਤਾਂ ਜਿਹੜਾ ਇਹਨਾਂ ਨੇ ਸਭ ਤੋਂ ਅਹਿਮ ਕੀਤਾ ਉਹ ਹੈ ਕਿ ਜਿਹਨਾਂ ਨੂੰ ਦੁਸ਼ਮਣ ਮੰਨਿਆ ਜਿਹਨਾਂ ਨੂੰ ਦੁਸ਼ਮਣਾਂ ਦੇ ਖੇਮੇ ਵਿੱਚ ਰੱਖ ਕੇ ਉਹਨਾਂ ਦੇ ਖਿਲਾਫ਼ ਇੱਕ ਪੂਰੀ ਦੀ ਪੂਰੀ ਇੱਕ ਫੁੱਲ ਫਲੈਸ਼ ਜੰਗ ਸ਼ੁਰੂ ਕੀਤੀ ਹੋਈ ਹੈ ਜਿਹਦੇ ਵਿੱਚ ਮੁਸਲਿਮ ਫਿਰਕਾ ਹੈ, ਈਸਾਈ ਵੀ ਹੈ, ਉਹਦੇ ਵਿੱਚ ਕਮਿਊਨਿਸਟ ਵੀ ਹੈ, ਟ੍ਰੇਡ ਯੂਨੀਅਨ ਵੀ ਹੈ, ਉਹਦੇ ਵਿੱਚ ਇੰਟਲੈਕਚੁਅਲ ਹੈ, ਵਕੀਲ ਹੈ, ਜਾਂ ਉਹ ਸਾਰੇ ਲੋਕ ਨੇ ਜਿਹੜੇ ਇਹਨਾਂ ਦੇ ਨਾਲ ਸਹਿਮਤ ਨਹੀਂ, ਜਿਹੜੇ ਹਿੰਦੂਤਵ ਦੇ ਏਜੰਡੇ ਨਾਲ ਸਹਿਮਤ ਨੇ, ਉਹਨਾਂ ਦੇ ਖਿਲਾਫ਼ ਇੱਕ ਖੁੱਲਮ ਖੁੱਲੀ ਜੰਗ ਹੈ ਜਿਹੜੀ ਵਿੱਢੀ ਹੋਈ ਹੈ, ਜਿਹਦੇ ਵੱਖ ਵੱਖ ਰੂਪ ਆਪਾਂ ਪਿਛਲੇ ਸਮੇਂ ਵਿੱਚ ਹੈਦਰਾਬਾਦ ਯੂਨੀਵਰਸਿਟੀ ਤੋਂ ਲੈ ਕੇ ਜਾਂ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਦੀ ਲੜਾਈ ਤੋਂ ਲੈ ਕੇ ਜੇਐਨਯੂ ਤੱਕ ਆਪਾਂ ਦੇਖ ਚੁੱਕੇ ਹਾਂ, ਤੇ ਉਹਦੇ ਜਿਹੜੇ ਵੱਖ ਵੱਖ ਰੂਪ ਹੈ ਜਿਹੜੇ ਹੋਰ ਵੀ ਕਈ ਤਰ੍ਹਾਂ ਦੇ ਸਾਹਮਣੇ ਆ ਰਹੇ ਹੈ। ਤੇ ਦੂਸਰਾ ਉਹਦਾ ਹੈ ਜਿਹੜਾ ਮਿਲਟਰਾਈਜੇਸ਼ਨ ਦਾ ਪਹਿਲੂ ਹੈ, ਇਹ ਵੀ ਅੱਜ ਦੇ ਸਮੇਂ ਚ ਆਪਾਂ ਬੜਾ ਓਪਨ ਰੂਪ ਵਿੱਚ ਦੇਖ ਰਹੇ ਹਾਂ ਕਿ ਕਿਵੇਂ ਜਿਹੜੇ ਮਤਲਬ ਫਾਸ਼ੀਵਾਦ ਦੀ ਤਰਜ਼ ਦੇ ਉੱਤੇ ਜਰਮਨ ਤੇ ਇਟਲੀ ਦੇ ਅੰਦਰ ਜਿਹੜੀਆਂ ਉਸ ਸਮੇਂ ਜਿਹੜੀਆਂ ਬਲੈਕ ਸ਼ਰਟਸ ਆਰਗੇਨਾਈਜੇਸ਼ਨ ਸੀਗੀਆਂ ਜਾਂ ਸਟੋਰਮ ਟਰੂਪਰਸ ਸੀਗੇ, ਉਹਨਾਂ ਦੀ ਤਰਜ਼ ਦੇ ਉੱਤੇ ਇਹਨਾਂ ਨੇ ਇੱਥੇ ਜਿਹੜੇ ਗੈਂਗ ਬਣਾਏ ਹੋਏ ਆ, ਮਤਲਬ ਸੰਘ ਬ੍ਰਿਗੇਡ ਦੇ ਆਪਣੇ ਗੈਂਗ ਹੈ, ਜਿਵੇਂ ਹੁਣ ਇਹਦੀ ਯੋਗੀ ਅਦਿੱਤਿਆ ਨਾਥ ਦੀ ਹਿੰਦੂ ਯੁਵਾ ਬਾਣੀ ਹੈ, ਇਸ ਤਰ੍ਹਾਂ ਬਜਰੰਗ ਦਲ ਹੈ, ਇੱਦਾਂ ਦੀਆਂ ਡਜ਼ਨ ਜਥੇਬੰਦੀਆਂ ਨੇ ਜਿਹੜੀਆਂ ਵੱਖ ਵੱਖ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਟੈਰਰ ਕ੍ਰੀਏਟ ਕਰਨ ਲਈ ਜਾਂ ਜਿਨ੍ਹਾਂ ਨੂੰ ਇਹਨਾਂ ਨੇ ਦੁਸ਼ਮਣ ਮਿੱਥਿਆ ਹੋਇਆ ਉਹਨਾਂ ਦੇ ਉੱਤੇ ਹਮਲੇ ਕਰਨ ਲਈ, ਉਹਨਾਂ ਨੂੰ ਟੈਰਰਾਈਜ਼ ਕਰਨ ਲਈ ਔਰ ਉਹਨਾਂ ਦੀ ਪ੍ਰੋਪਰਟੀਜ਼ ਤਬਾਹ ਕਰਨ ਵਾਸਤੇ ਇਹ ਲਗਾਤਾਰ ਕੰਮ ਕਰਦੀਆਂ ਨੇ। ਸੋ ਓਵਰਆਲ ਆਪਣੇ ਏਜੰਡੇ ਨੂੰ, ਪੋਲੀਟੀਕਲ ਏਜੰਡੇ ਨੂੰ ਲਾਗੂ ਕਰਨ ਵਾਸਤੇ ਓਪਨਲੀ ਹਿੰਸਾ ਦਾ ਸਹਾਰਾ ਲਿਆ ਜਾ ਰਿਹਾ। ਸੋ ਇਹਦੇ ਵਿੱਚ ਇੱਕ ਨਵੀਂ ਚੀਜ਼ ਨਾਲ ਇਹ ਐਡ ਹੋ ਜਾਂਦੀ ਹੈ ਕਿ ਜਿਹੜਾ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਸਿਲਸਿਲਾ ਹੈ, ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੀਆਂ ਪਿਛਲੇ ਸਮੇਂ ਵਿੱਚ ਇਹੋ ਜਿਹੀਆਂ ਐਗਜਾਮਪਲਾਂ ਸਾਹਮਣੇ ਆਈਆਂ ਨੇ, ਜਿਹਦੀ ਇੱਕ ਐਗਜਾਮਪਲ ਮੈਂ ਦੇਣੀ ਚਾਹਾਂਗਾ ਸਮਝਣ ਦੇ ਮੁੱਦੇ ਨੂੰ। ਜਿਵੇਂ ਮਤਲਬ ਮਹਾਰਾਣਾ ਪ੍ਰਤਾਪ ਤੇ ਅਕਬਰ ਦੀ ਲੜਾਈ ਦੇ ਬਾਰੇ ਇਤਿਹਾਸ ਵਿੱਚ ਆਮ ਤੌਰ ਤੇ ਮੰਨਿਆ ਜਾਂਦਾ, ਇਹ ਪ੍ਰਵਾਨਿਤ ਤੱਥ ਹੈ ਜਿਹਦੇ ਉੱਤੇ ਇਤਿਹਾਸਕਾਰਾਂ ਨੇ ਕੰਮ ਕੀਤਾ ਕਿ ਉਹ ਲੜਾਈ ਦੇ ਵਿੱਚ ਮਹਾਰਾਣਾ ਪ੍ਰਤਾਪ ਜਿਹੜੇ ਉਸ ਸਮੇਂ ਰਾਜਪੂਤ ਰਿਆਸਤ ਦੇ ਆਗੂ ਸੀ ਜਾਂ ਉਹਦੇ ਰਾਜਾ ਸੀ, ਉਹਨਾਂ ਦੀ ਹਾਰ ਹੋਈ ਸੀ ਉਸ ਸਮੇਂ ਅਕਬਰ ਦੀ
ਜਿੱਤ ਹੋਈ ਸੀ।
ਸੋ ਉਹਦੇ ਵਿੱਚ ਚਾਹੇ ਅਕਬਰ ਹੈ ਜਾਂ ਮਹਾਰਾਣਾ ਪ੍ਰਤਾਪ ਹੈ, ਦੋਨੋਂ ਹੀ ਅਸਲ ਦੇ ਵਿੱਚ ਇੱਕ ਪ੍ਰਿੰਸਲੀ ਸਟੇਟ ਨੂੰ ਚਲਾ ਰਹੇ ਸੀ,
ਬਿਲਕੁਲ,
ਤੇ ਦੋਨਾਂ ਦਾ ਹੀ ਰਾਜ ਹੈ ਜਿਹੜਾ ਉਹ ਲੋਕ ਪੱਖੀ ਹੈ ਨੀ ਸੀ,
ਬਿਲਕੁਲ,
ਸਾਡੇ ਲਈ ਨਾ ਉਹ ਲੋਕ ਪੱਖੀ ਹੈ ਨਾ ਉਹ ਲੋਕ ਪੱਖੀ ਹੈ, ਪਰ ਇਤਿਹਾਸਕ ਤੱਥ ਦੇ ਤੌਰ ਤੇ ਇਹ ਹੈ ਕਿ ਰਾਣਾ ਪ੍ਰਤਾਪ ਦੀ ਹਾਰ ਹੋਈ ਸੀ। ਤੇ ਬੀਜੇਪੀ ਨੇ ਹੁਣ ਜਿਹੜਾ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਦੀਨਾਨਾਥ ਬੱਤਰਾ ਦੀ ਅਗਵਾਈ ਵਿੱਚ ਤੇ ਹੋਰ ਵੱਖ ਵੱਖ ਜਿਹੜੇ ਸੋ ਕਾਲਡ ਹਿਸਟੋਰੀਅਨ ਨੇ, ਉਹਦੇ ਵਿੱਚ ਜ਼ੋਰ ਇਸ ਗੱਲ ਦੇ ਉੱਤੇ ਦਿੱਤਾ ਗਿਆ ਕਿ ਇਤਿਹਾਸ ਦੀਆਂ ਕਿਤਾਬਾਂ ਨੂੰ ਮੁੜ ਲਿਖਿਆ ਗਿਆ, ਖਾਸ ਕਰਕੇ ਰਾਜਸਥਾਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਕੋਸ਼ਿਸ਼ ਹੋਈ ਹੈ, ਜਿਹਦੇ ਵਿੱਚ ਹੈ ਕਿ ਅਸਲ ਦੇ ਵਿੱਚ ਮਹਾਰਾਣਾ ਪ੍ਰਤਾਪ ਦੀ ਜਿੱਤ ਹੋਈ ਸੀ, ਅਕਬਰ ਹਾਰਿਆ ਸੀ। ਇਹਦੇ ਪਿੱਛੇ ਅਸਲ ਚ ਮਕਸਦ ਕੀ ਕੰਮ ਕਰਦਾ, ਮਕਸਦ ਇਹ ਹੈ ਕਿ ਹਿੰਦੂ ਗੌਰਵ ਨੂੰ ਮੁੜ ਬਹਾਲ ਕਰਨਾ ਸੀ, ਤੇ ਹਿੰਦੂਆਂ ਦਾ ਜਿਹੜਾ ਖੁੱਸਿਆ ਹੋਇਆ ਗੌਰਵ ਹੈ ਉਹਦੇ ਲਈ ਇਹ ਜ਼ਰੂਰੀ ਹੈ ਕਿ ਇਤਿਹਾਸ ਨੂੰ ਦੁਬਾਰਾ ਲਿਖਿਆ ਜਾਵੇ। ਸੋ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਫਸਟ ਟਾਈਮ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਚ ਸੰਸਦ ਦੇ ਅੰਦਰ ਇੰਡੀਅਨ ਪਾਰਲੀਮੈਂਟ ਦੇ ਅੰਦਰ ਮੋਦੀ ਨੇ ਲੈਕਚਰ ਦਿੱਤਾ ਸੀ, ਪਹਿਲਾ ਲੈਕਚਰ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ, ਉਹਦੇ ਵਿੱਚ ਉਹਨੇ ਕਿਹਾ ਸੀ ਕਿ 1200 ਸਾਲ ਦਾ ਜਿਹੜਾ ਗੁਲਾਮੀ ਦਾ ਇਤਿਹਾਸ ਹੈ ਉਹ ਹਿੰਦੁਸਤਾਨੀਆਂ ਨੂੰ ਲਗਾਤਾਰ ਪਰੇਸ਼ਾਨ ਕਰਦਾ ਰਿਹਾ। ਇਹ ਸਟੇਟਮੈਂਟ ਆਪਣੇ ਆਪ ਵਿੱਚ ਉਦੋਂ ਇੱਕ ਇੰਡੀਕੇਟਰ ਸੀ ਕਿ ਆਉਣ ਵਾਲੇ ਸਮੇਂ ਚ ਜਿਹੜੀ ਬੀਜੇਪੀ ਜਾਂ ਇਹ ਸੰਘ ਬ੍ਰਿਗੇਡ ਹੈ ਇਹ ਇੰਡੀਆ ਦੇ ਵਿੱਚ ਕੀ ਕਰਨ ਜਾ ਰਿਹਾ ਤੇ ਇਹਦਾ ਪ੍ਰੋਜੈਕਟ ਕੀ ਹੈ। ਇਹ ਹੈ ਜਿਹੜਾ ਲਗਾਤਾਰ ਚੱਲ ਰਿਹਾ ਤੇ ਇਹਦੇ ਵਿੱਚ ਅਗਲੇ ਜਿਹੜੇ ਕੁਛ ਮੁੱਦੇ ਨੇ ਉਹ ਫਿਰ ਆਪਾਂ ਤੁਹਾਡੀ ਸਹਿਮਤੀ ਦੇ ਨਾਲ ਗੱਲ ਕਰ ਸਕਦੇ ਹਾਂ।
ਹਾਂਜੀ ਸਤਜੀ, ਮੈਂ ਇੱਕ ਹੋਰ ਵਿੱਚ ਇੱਕ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਕਿ ਜਿਹੜਾ ਨਵਉਦਾਰਵਾਦੀ ਜਿਹੜਾ ਮਾਡਲ ਹੈ, ਨਿਊ ਲਿਬਰਲ ਦਾ ਜਿਹੜਾ ਮਾਡਲ ਵਾ, ਉਹਨੂੰ ਇਹ ਕੁੱਟਮਾਰ ਵਾਲਾ ਜਿਹੜੀ ਇਹ ਫਾਸ਼ੀਵਾਦੀ ਸਿਧਾਂਤ ਆ ਉਹਨਾਂ ਨੂੰ ਚੰਗਾ ਲੱਗਦਾ ਆਪਣੇ ਏਜੰਡੇ ਲੋਕਾਂ ਦੇ ਉੱਪਰ ਲਾਗੂ ਕਰਨ ਲਈ। ਦੂਸਰੇ ਪਾਸੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਜਿਹੜੀਆਂ ਸ਼ਕਤੀਆਂ ਨੇ, ਇਹ ਹਿੰਦੂਵਾਦੀ ਸ਼ਕਤੀਆਂ ਨੇ, ਇਹਨਾਂ ਨੂੰ ਜਿਹੜਾ ਨਵਉਦਾਰਵਾਦੀ ਮਾਡਲ ਕਿਉਂ ਸੂਟ ਕਰਦਾ, ਇਹਦੇ ਬਾਰੇ ਵੀ ਥੋੜਾ ਜਿਹਾ ਚਾਨਣਾ ਪਾਓ।
ਦੇਖੋ, ਜਿਹੜਾ ਅਸਲ ਚ ਹਿੰਦੂਤਵ ਹੈ, ਹਿੰਦੂਤਵ ਦੀ ਮਤਲਬ ਜਿਹੜੀ ਮੁੱਖ ਵਿਚਾਰਧਾਰਾ ਇਹ ਹੈ ਕਿ ਅਸਲ ਦੇ ਵਿੱਚ ਜਿਹੜੇ ਲੋਕ ਨੇ, ਲੋਕਾਂ ਨੂੰ ਅਸੀਂ ਆਪਣੇ ਜਿਹੜਾ ਮਤਲਬ ਮਨੁ ਸਮ੍ਰਿਤੀ ਦਾ ਇਹਨਾਂ ਦਾ ਮਾਡਲ ਹੈ ਉਹਦੇ ਅਨੁਸਾਰ ਅਸੀਂ ਗੁਲਾਮ ਕਿਵੇਂ ਰੱਖਣਾ, ਉਹਨਾਂ ਨੂੰ ਵੱਖ ਵੱਖ ਜਿਹੜੀ ਸਟ੍ਰੈਟੀਫਿਕੇਸ਼ਨ ਹੈ ਸਮਾਜਿਕ ਤੌਰ ਤੇ ਉਹਨੂੰ ਅਸੀਂ ਮਤਲਬ ਹੋਰ ਮਜ਼ਬੂਤ ਕਿਵੇਂ ਕਰਨਾ, ਤੇ ਉਹਦੇ ਵਿੱਚ ਅਸਲ ਚ ਜਿਹੜੀ ਸੋ ਕਾਲਡ ਅਪਰ ਕਾਸਟ ਨੇ ਉਹਨਾਂ ਦੀ ਜਾਂ ਬ੍ਰਾਹਮਣਾਂ ਦੀ ਜਾਂ ਜਿਹੜੀਆਂ ਅਪਰ ਕਾਸਟ ਨੇ ਉਹਨਾਂ ਦੀ ਅਸਲ ਚ ਜਿਹੜੀ ਡੋਮੀਨੈਂਸ ਹੈ ਅਸੀਂ ਕਿਵੇਂ ਬਣਾ ਕੇ ਰੱਖਣੀ ਹੈ।
ਬਿਲਕੁਲ,
ਜਿਹੜਾ ਅਸਲ ਚ ਇਹ ਇੱਕ ਕੁਲੀਨ ਵਰਗ ਦਾ ਜਿਹੜਾ ਇਹ ਅਸਲ ਚ ਰਾਜ ਹੈ ਇਹ ਅਸਲ ਚ ਸਭ ਤੋਂ ਵੱਧ ਸੂਟ ਕਰਦਾ ਹੈ ਮਤਲਬ ਆਰ ਐਸ ਐਸ ਨੂੰ। ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਉਹ ਮੈਨੂੰ ਲੱਗਦਾ ਕਿ ਇਸ ਰੂਪ ਵਿੱਚ ਇਹਨੂੰ ਸਾਨੂੰ ਦੇਖਣ ਦੀ ਲੋੜ ਹੈ ਕਿ ਕਿਉਂਕਿ ਅਸਲ ਚ ਕਾਰਪੋਰੇਟ ਕੈਪੀਟਲਿਜ਼ਮ ਦੀ ਜ਼ਰੂਰਤ ਹੈ ਕਿਸੇ ਇਸ ਕਿਸਮ ਦੀ ਸੱਤਾ ਵਿੱਚ ਸੱਤਾ ਇਸ ਕਿਸਮ ਦੀ ਤਾਕਤ ਨੂੰ ਸੱਤਾ ਵਿੱਚ ਲੈ ਕੇ ਆਉਣਾ ਜਿਹੜਾ ਉਹਨਾਂ ਦੇ ਹਿੱਤਾਂ ਲਈ ਕੰਮ ਕਰ ਸਕੇ
ਬਿਲਕੁਲ
ਉਹਨਾਂ ਦੇ ਕਾਰਪੋਰੇਟ ਕੈਪੀਟਲਿਜ਼ਮ ਦੇ ਜਿਹੜੀ ਮੁਨਾਫੇ ਨੇ ਉਹਦੇ ਸੁਪਰ ਪ੍ਰੋਫਿਟ ਨੇ ਉਹਦੀ ਅਨਬ੍ਰਿਡਲ ਦੀ ਜਿਹੜੀ ਲੁੱਟ ਹੈ ਉਹਨੂੰ ਉਹ ਕਿਵੇਂ ਅੱਗੇ ਵਧਾ ਸਕੇ ਤੇ ਜਿਹੜਾ ਇਹ ਮਾਡਲ ਹੈ ਉਹਨੂੰ ਬੀਜੇਪੀ ਜਾਂ ਇਸ ਤਰ੍ਹਾਂ ਦੀਆਂ ਸ਼ਕਤੀਆਂ ਜਿਹੜੀਆਂ ਇਸ ਕਰਕੇ ਮਤਲਬ ਇਹਨਾਂ ਨੂੰ ਸੂਟ ਕਰਦਾ ਕਿ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਇੰਡੀਆ ਦੀਆਂ ਜਿੰਨੀਆਂ ਵੀ ਰੂਲਿੰਗ ਕਲਾਸ ਦੀਆਂ ਪਾਰਟੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਨਿਊ ਲਿਬਰਲ ਮਾਡਲ ਦੀਆਂ ਪੈਰੋਕਾਰ ਹੈ ਤੇ ਦੂਜਾ ਇਹਦੇ ਵਿੱਚ ਇਹ ਹੈ ਕਿ ਆਰ ਐਸ ਐਸ ਨੂੰ ਇਸ ਕਰਕੇ ਵੀ ਸੂਟ ਕਰਦਾ ਕਿ ਆਰ ਐਸ ਐਸ ਇੱਕੋ ਸਮੇਂ ਦੋ ਕੰਮ ਕਰਦੀ ਹੈ ਇੱਕ ਪਾਸੇ ਇਹ ਸਵਦੇਸ਼ੀ ਦਾ ਰੌਲਾ ਪਾਉਂਦੀ ਹੈ ਦੂਜੇ ਪਾਸੇ ਨਾਲ ਦੀ ਨਾਲ ਇਹ ਓਪਨਲੀ ਸਭ ਤੋਂ ਜ਼ਿਆਦਾ ਇਹ ਕਾਰਪੋਰੇਟ ਕੈਪੀਟਲਿਜ਼ਮ ਵਾਸਤੇ ਕੰਮ ਕਰਦੀ ਹੈ ਜਿਹਦੀ ਆਪਾਂ ਰੀਸੈਂਟ ਐਗਜ਼ਾਮਪਲ ਦੇ ਸਕਦੇ ਹਾਂ ਇੱਕ ਪਾਸੇ ਚਾਈਨਾ ਦੇ ਖਿਲਾਫ ਹੋ ਹੱਲਾ ਮਚਾਇਆ ਜਾ ਰਿਹਾ ਚਾਈਨਾ ਦੇ ਸਮਾਨ ਦੇ ਬਾਈਕਾਟ ਦੇ ਚਾਈਨੀਜ਼ ਪ੍ਰੋਡਕਟ ਦੀਆਂ ਬਾਈਕਾਟ ਦੇ ਸੱਦੇ ਦਿੱਤੇ ਜਾ ਰਹੇ ਨੇ ਦੂਜੇ ਪਾਸੇ ਚਾਈਨਾ ਨੂੰ ਮਤਲਬ ਜਿਹੜੀ ਇੱਕ ਸੁਪਰ ਟ੍ਰੇਨ ਹੈ ਜਾਣੀ ਸੁਪਰ ਫਾਸਟ ਟ੍ਰੇਨ ਹੈ ਉਹਦਾ ਪ੍ਰੋਜੈਕਟ ਦਿੱਤਾ ਜਾ ਰਿਹਾ ਇੰਡੀਆ ਦੇ ਵਿੱਚ ਉਸੇ ਸਮੇਂ ਚਾਈਨਾ ਨੂੰ ਵੱਖ ਵੱਖ ਪੱਧਰ ਤੇ ਹੋਰ ਬਹੁਤ ਸਾਰੇ ਪ੍ਰੋਜੈਕਟ ਹੈ ਜਿਹੜੇ ਉਹ ਦਿੱਤੇ ਜਾ ਰਹੇ ਨੇ ਤੇ ਇਹਦੇ ਵਿੱਚ ਇਹਨਾਂ ਨੂੰ ਸੂਟ ਇਸ ਕਰਕੇ ਕਰਦੀ ਹੈ ਕਿ ਇਸ ਮਾਹੌਲ ਦੇ ਵਿੱਚ ਅਸਲ ਦੇ ਵਿੱਚ ਜਿਹੜੇ ਬੀਜੇਪੀ ਆ ਉਹ ਆਪਣੇ ਆਪ ਨੂੰ ਐਕਸਪੈਂਡ ਕਰ ਸਕਦੀ ਹੈ ਇਹਦਾ ਦੂਸਰਾ ਪਹਿਲੂ ਹੈ ਐਕਸਪੈਂਸ਼ਨਿਜ਼ਮ ਦਾ ਐਕਸਪੈਂਸ਼ਨਿਜ਼ਮ ਹੈ ਜਿਹੜਾ ਅਸਲ ਜਿਹੜਾ ਇੰਪੀਰੀਅਲਿਜ਼ਮ ਹੈ ਉਹ ਆਪਣੇ ਆਪ ਵਿੱਚ ਆਪਾਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀ ਤਾਕਤ ਹੈ ਜਿਹੜੀ ਦੁਨੀਆਂ ਨੂੰ ਦਬਾ ਕੇ ਰੱਖਦੀ ਹੈ ਉਹਨੂੰ ਅਪਰੈਸ ਕਰਕੇ ਰੱਖਦੀ ਹੈ ਤੇ ਉਹਨੂੰ ਫਿਰ ਜ਼ਰੂਰਤ ਹੈ ਅੱਗੇ ਲੋਕਲ ਪੱਧਰ ਦੇ ਉੱਤੇ ਲੋਕਲ ਮਾਰਕੀਟ ਦੇ ਵਿੱਚ ਇਹੋ ਜਿਹੀ ਤਾਕਤ ਦੀ ਜਿਹੜੀ ਉਹਨਾਂ ਦੇ ਜੂਨੀਅਰ ਪਾਰਟਨਰ ਦੇ ਤੌਰ ਤੇ ਕੰਮ ਕਰ ਸਕਦੇ ਜਾਂ ਉਹਨਾਂ ਲਈ ਲੋਕਲ ਥਾਣੇਦਾਰ ਦੇ ਤੌਰ ਤੇ ਕੰਮ ਕਰ
ਸਕਦੇ
ਜਿਹੜੀ ਆਰ ਐਸ ਐਸ ਟਾਈਪ ਇੱਕ ਜਿਹੜੀ ਆਰਗੇਨਾਈਜ਼ਡ ਗੈਂਗ ਹੈ ਇਹ ਅਸਲ ਦੇ ਵਿੱਚ ਉਹਨਾਂ ਦੇ ਬਹੁਤ ਜ਼ਿਆਦਾ ਸੂਟ ਫਿੱਟ ਆਉਂਦਾ ਕਿਉਂਕਿ ਅਸਲ ਦੇ ਵਿੱਚ ਇਹ ਉਹਨਾਂ ਲਈ ਵਿਲਿੰਗਲੀ ਕੰਮ ਕਰਨ ਵਾਸਤੇ ਤਿਆਰ ਹੁੰਦਾ ਕਿਉਂਕਿ ਇਹਦੀ ਆਪਣੀ ਇੱਛਾ ਹੈ ਕਿ ਅਸੀਂ ਲੋਕਲ ਪੱਧਰ ਦੇ ਉੱਤੇ ਅਸੀਂ ਅਸਲ ਦੇ ਵਿੱਚ ਇੱਕ ਲੋਕਲ ਤਾਕਤ ਵੱਡੀ ਬਣੀਏ ਇਹਦੇ ਆਪਣੇ ਜਿਹੜੇ ਪਸਾਰਵਾਦੀ ਮਨਸੂਬੇ ਆ ਗੁਆਂਢੀ ਦੇਸ਼ਾਂ ਪ੍ਰਤੀ ਤੇ ਮਾਰਕੀਟ ਨੂੰ ਕੰਟਰੋਲ ਕਰਨ ਲਈ ਉਹ ਅਸਲ ਦੇ ਵਿੱਚ ਮਾਰਕੀਟ ਨੂੰ ਤੇ ਜਿਹੜਾ ਜੀਓ ਪੋਲੀਟੀਕਲ ਜਿਹੜਾ ਇਹਦੇ ਉੱਤੇ ਆਪਣੀ ਡੋਮੀਨੈਂਸ ਬਣਾਈ ਰੱਖਣ ਲਈ ਇਹਦੇ ਇਹ ਸਾਡੇ ਲਈ ਇਹ ਸਪੋਰਟ ਕਰਨਗੇ ਤੇ ਉਹ ਕਰਦੇ ਵੀ ਨੇ ਜਿਵੇਂ ਮਿਸਾਲ ਦੇ ਤੌਰ ਤੇ ਅਮੈਰੀਕਨ ਇੰਪੀਰੀਅਲਿਜ਼ਮ ਨੇ ਅੱਜ ਤੱਕ ਆਰ ਐਸ ਐਸ ਦੇ ਉੱਤੇ ਕਦੇ ਸਵਾਲ ਨਹੀਂ ਉਠਾਇਆ
ਬਿਲਕੁਲ
ਆਰ ਐਸ ਐਸ ਜਾਂ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਜੋ ਇੰਡੀਆ ਚ ਕਰ ਰਹੀਆਂ ਨੇ ਉਹ ਕਿਵੇਂ ਗਲਤ ਹੈ ਤੇ ਇਹ ਕਿਵੇਂ ਅਸਲ ਦੇ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਜਾਂ ਇਹਨੂੰ ਰੋਕਣ ਵਾਸਤੇ ਅਸੀਂ ਕੀ ਸਟੈਪ ਲੈ ਰਹੇ ਹਾਂ ਉਹਦੇ ਵੱਲੋਂ ਕਦੇ ਵੀ ਇੱਛਾ ਨਹੀਂ ਦਰਸਾਈ ਗਈ
ਸੋ
ਮੈਨੂੰ ਲੱਗਦਾ ਕਿ ਇਹਦਾ ਅਸਲ ਚ ਜਿਹੜਾ ਇਹਨਾਂ ਦਾ ਅਖੰਡ ਭਾਰਤ ਦਾ ਏਜੰਡਾ ਹੈ ਉਹ ਬੁਨਿਆਦੀ ਤੌਰ ਤੇ ਇੱਕ ਬਹੁਤ ਅਹਿਮ ਚੀਜ਼ ਹੈ ਸਮਝਣ ਵਾਲੀ ਕਿ ਇਹ ਪੂਰੇ ਭਾਰਤ ਵਰਸ਼ ਦੇ ਨਾਂ ਦੇ ਉੱਤੇ ਇੱਕ ਅਖੰਡ ਭਾਰਤ ਦੀ ਗੱਲ ਕਰਦੇ ਆ ਜਿਹਦੇ ਵਿੱਚ ਇਹ ਆਲੇ ਦੁਆਲੇ ਦੇ ਪ੍ਰੀ ਬ੍ਰਿਟਿਸ਼ ਦੌਰ ਦਾ ਜਿਹੜਾ ਇੰਡੀਆ ਦੀਆਂ ਜਿਹੜੀਆਂ ਬਾਉਂਡਰੀਜ਼ ਹੈ ਉਹਦੇ ਮੁਤਾਬਕ ਕਿਸੇ ਵੀ ਇਲਾਕੇ ਨੂੰ ਆਪਣੇ ਇਲਾਕੇ ਚ ਸ਼ਾਮਲ ਕਰਨ ਦੀ ਹੱਦ ਤੱਕ ਜਾ ਸਕਦੇ ਨੇ ਤੇ ਕੈਪੀਟਲਿਜ਼ਮ ਦੀ ਕਾਰਪੋਰੇਟ ਕੈਪੀਟਲਿਜ਼ਮ ਦੀ ਲੋੜ ਹੈ ਇੰਡੀਅਨ ਕੈਪੀਟਲਿਜ਼ਮ ਦੀ ਤੇ ਮਤਲਬ ਫੋਰਨ ਕੈਪੀਟਲਿਜ਼ਮ ਦੀ ਉਹਨਾਂ ਦੀ ਲੋੜ ਹੈ ਕਿ ਅਸਲ ਚ ਇਹਨੂੰ ਇੱਕ ਵੱਡੀ ਮਾਰਕੀਟ ਦੇ ਤੌਰ ਤੇ ਇੰਟੈਗ੍ਰੇਟਿਡ ਮਾਰਕੀਟ ਦੇ ਤੌਰ ਤੇ ਵਰਤਿਆ ਜਾਵੇ ਤਾਂ ਦੋਨਾਂ ਦੇ ਹਿੱਤ ਇੱਥੇ ਆ ਕੇ ਮੇਲ ਖਾਂਦੇ ਆ ਤੇ ਦੋਨੋਂ ਹੀ ਫਿਰ ਇਸ ਜਗ੍ਹਾ ਤੇ ਕਨਵਰਜ ਕਰਦੇ ਆ ਕਿ ਅਸਲ ਦੇ ਵਿੱਚ ਇਸ ਤਰ੍ਹਾਂ ਦਾ ਰਿਐਕਸ਼ਨ ਹੈ ਜਿਹੜਾ ਰਿਐਕਸ਼ਨਰੀ ਫੋਰਸ ਹੈ ਜਿਹੜੀ ਇਹ ਸੱਤਾ ਵਿੱਚ ਰਹੇ ਜਿਹੜੀ ਇਸ ਏਜੰਡੇ ਨੂੰ ਅੱਗੇ ਵਧਾ ਸਕੇ ਇਹਦੇ ਵਿੱਚ ਅਗਲਾ ਮੁੱਦਾ ਇਹ ਹੈ ਕਿ ਇਸ ਪੋਲੀਟੀਕਲ ਪ੍ਰੋਜੈਕਟ ਦੇ ਵਿੱਚ ਜਿਹੜਾ ਮਤਲਬ ਕਿਉਂਕਿ ਜਿਹੜੀਆਂ ਵਰਲਡ ਪੱਧਰ ਦੇ ਉੱਤੇ ਜਿਹੜੀਆਂ ਰਿਐਕਸ਼ਨਰੀ ਫੋਰਸ ਨੇ ਉਹਦੇ ਅੰਦਰ ਜਿਵੇਂ ਮਤਲਬ 9/11 ਤੋਂ ਬਾਅਦ ਚ ਮਤਲਬ ਵਾਰ ਔਨ ਟੈਰਰ ਦੇ ਨਾਂ ਦੇ ਉੱਤੇ ਜਿਹੜਾ ਮੁਸਲਿਮ ਫਿਰਕੇ ਦੇ ਖਿਲਾਫ ਅਮੈਰੀਕਨ ਇੰਪੀਰੀਅਲਿਜ਼ਮ ਦੇ ਵੱਲੋਂ ਇੱਕ ਜੰਗ ਵਿੱਢੀ ਗਈ ਹੈ
ਬਿਲਕੁਲ ਹਾਂਜੀ
ਉਹ ਵੀ ਇਹਨਾਂ ਨੂੰ ਬੀਜੇਪੀ ਨੂੰ ਬਹੁਤ ਸੂਟ ਕਰਦੀ ਹੈ ਕਿਉਂਕਿ ਉਸ ਨੂੰ ਮੁੱਦਾ ਬਣਾ ਕੇ ਜਾਂ ਉਹਨੂੰ ਆਧਾਰ ਬਣਾ ਕੇ ਉਸੇ ਤਰਜ਼ ਦੇ ਉੱਤੇ ਅਸਲ ਚ ਇਹ ਮੁਸਲਿਮ ਫਿਰਕੇ ਦੇ ਖਿਲਾਫ ਇੱਕ ਵੱਡੀ ਮੁਸਲਿਮ ਫਿਰਕੇ ਦੇ ਖਿਲਾਫ ਤੇ ਗੁਆਂਢੀ ਪਾਕਿਸਤਾਨ ਵਰਗੇ ਮੁਲਕਾਂ ਦੇ ਖਿਲਾਫ ਇੱਕ ਵੱਡਾ ਜਿਹੜਾ ਇਹ ਸ਼ੋਭਨਵਾਦ ਜਾਂ ਇੱਕ ਜਿਹੜਾ ਅਖੌਤੀ ਰਾਸ਼ਟਰਵਾਦ ਨੂੰ ਭੜਕਾ ਸਕਦੇ ਆ ਸੋ ਇਹ ਕਈ ਪੱਖ ਨੇ ਜਿਹੜੇ ਅਸਲ ਦੇ ਵਿੱਚ ਬੀਜੇਪੀ ਦੇ ਏਜੰਡੇ ਦੇ ਜਿਹੜਾ ਇਹਨਾਂ ਦਾ ਹਿੰਦੂਤਵ ਦਾ ਏਜੰਡਾ ਹੈ ਉਹਨੂੰ ਸੂਟ ਕਰਦੇ ਆ ਤੇ ਇਸ ਲਈ ਇਹ ਕਾਰਪੋਰੇਟ ਕੈਪੀਟਲਿਜ਼ਮ ਦੀਆਂ ਜਿਹੜੀਆਂ ਇਹ ਨਿਊ ਲਿਬਰਲ ਮਾਡਲ ਦੀਆਂ ਨੀਤੀਆਂ ਨੇ ਉਹਨੂੰ ਅਸਲ ਦੇ ਵਿੱਚ ਅੰਨੇਵਾਹ ਲਾਗੂ ਕਰਨ ਵਾਸਤੇ ਅੱਗੇ ਆਏ ਨੇ ਸੋ ਜਦੋਂ ਮਤਲਬ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ 2013 ਦੇ ਵਿੱਚ ਜਦੋਂ ਇੱਕ ਵੱਡਾ ਸਮਿਟ ਹੋਇਆ ਸੀ ਇੰਡੀਅਨ ਕਾਰਪੋਰੇਟ ਦਾ ਤੇ ਉਹਦੇ ਵਿੱਚ ਚਾਹੇ ਅਡਾਨੀ ਸੀ ਚਾਹੇ ਅੰਬਾਨੀ ਬ੍ਰਦਰ ਸੀ ਤੇ ਚਾਹੇ ਟਾਟਾ ਸੀ ਇਹਨਾਂ ਸਾਰਿਆਂ ਵੱਲੋਂ ਓਪਨਲੀ ਮੋਦੀ ਨੂੰ ਜਿਵੇਂ ਪ੍ਰੇਜ਼ ਕੀਤਾ ਗਿਆ ਲੋਹ ਪੁਰਸ਼ ਦੇ ਤੌਰ ਤੇ ਜਾਂ ਐਸੇ ਮਤਲਬ ਇੱਕ ਪੋਲੀਟੀਕਲ ਹੁਕਮਰਾਨ ਦੇ ਤੌਰ ਤੇ ਜਿਹੜਾ ਆਉਣ ਵਾਲੇ ਸਮੇਂ ਇੰਡੀਆ ਨੂੰ ਸਟੇਬਲ ਕਰ ਸਕਦਾ ਜਾਂ ਜਿਹਨੂੰ ਉਹਨਾਂ ਨੇ ਕਿਹਾ ਕਿ ਇਹ ਅਸਲ ਚ ਸਾਡੇ ਬਿਜ਼ਨਸ ਵਾਸਤੇ ਇੱਕ ਜਿਹੜਾ ਅਨੁਕੂਲ ਮਾਹੌਲ ਦੇ ਸਕਦਾ। ਸੋ ਇਸ ਵਿਸ਼ਵਾਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਗਰ ਇੰਡੀਆ ਦੇ ਕਾਰਪੋਰੇਟ ਇਕੱਠੇ ਹੋ ਕੇ ਆਪਣੇ ਸਮਿਟ ਦੇ ਵਿੱਚ ਇਹ ਐਲਾਨ ਕਰਦੇ ਨੇ ਕਿ ਮੋਦੀ ਹੀ ਸਾਡੇ ਲਈ ਸਭ ਤੋਂ ਜ਼ਿਆਦਾ ਸੂਟੇਬਲ ਹੈ, ਇਹਦੇ ਤੋਂ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਇਹਨੂੰ ਕਾਰਪੋਰੇਟ ਦੇ ਵੱਲੋਂ ਅਸਲ ਦੇ ਵਿੱਚ ਸੱਤਾ ਵਿੱਚ ਲਿਆਂਦਾ ਗਿਆ। ਤੇ ਜਿਹੜੇ ਰੀਸੈਂਟਲੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫੋਰਮ ਦੇ ਵੱਲੋਂ ਫੰਡਿੰਗ ਦੇ ਅੰਕੜੇ ਵੀ ਪੇਸ਼ ਕੀਤੇ ਗਏ ਨੇ, ਉਹਦੇ ਵਿੱਚ ਵੀ ਬੜਾ ਇਹ ਸਪਸ਼ਟ ਹੋ ਗਿਆ ਕਿ ਸਭ ਤੋਂ ਜ਼ਿਆਦਾ ਫੰਡਿੰਗ ਹੈ ਜਿਹੜੀ ਕਾਰਪੋਰੇਟ ਕੈਪੀਟਲਿਜ਼ਮ ਵੱਲੋਂ ਪਿਛਲੇ ਸਮੇਂ ਵਿੱਚ ਬੀਜੇਪੀ ਨੂੰ ਕੀਤੀ ਜਾ ਰਹੀ, ਕਿਉਂਕਿ ਇਹ ਉਹਨਾਂ ਦੇ ਏਜੰਡੇ ਵਾਸਤੇ ਸਭ ਤੋਂ ਵਧੀਆ ਕੰਮ ਕਰ ਰਹੇ ਹੈ। ਸੋ ਇਸੇ ਲਈ ਜੋ ਕੁਛ ਇਸ ਵਕਤ ਇੰਡੀਆ ਵਿੱਚ ਹੋ ਰਿਹਾ ਇਹਦੀ ਕਦੇ ਕਤਾਈ ਥੋੜਾ ਕ੍ਰਿਟਿਸਿਜ਼ਮ ਨੂੰ ਛੱਡ ਕੇ ਅਮੈਰੀਕਨ ਇੰਪੀਰੀਅਲਿਜ਼ਮ ਵੱਲੋਂ ਜਾਂ ਇਹਨਾਂ ਦੇ ਵੱਖ ਵੱਖ ਹੋਰ ਜੋਟੀਦਾਰਾਂ ਦੇ ਵੱਲੋਂ ਕਿਸੇ ਵੀ ਪੱਧਰ ਦੇ ਉੱਤੇ ਕਦੇ ਕੋਈ ਨਖੇਧੀ ਜਾਂ ਕਿਸੇ ਵੀ ਕਿਸਮ ਦੀ ਆਲੋਚਨਾ ਸਾਹਮਣੇ ਨਹੀਂ ਆ ਰਹੀ।
ਬਿਲਕੁਲ ਬਿਲਕੁਲ।
ਸੋ ਇਸੇ ਲਈ ਜਿਹੜਾ ਯੋਗੀ ਆਦਿੱਤਿਆ ਨਾਥ ਦਾ ਰਾਜ ਹੈ ਉਹਦੇ ਵਿੱਚ ਚਾਹੇ ਦੀਨ ਦਿਆਲ ਉਪਾਧਿਆਇ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਜਿਹੜਾ ਕਿ ਭਾਰਤੀ ਜਨਸੰਘ ਦਾ ਵੱਡਾ ਲੀਡਰ ਸੀ, ਇਸ ਸਾਲ ਉਹਦੀ ਸ਼ਤਾਬਦੀ ਹੈ, ਤੇ ਉਹਦੇ ਨਾਂ ਥੱਲੇ ਈਵਨ ਜੇਲਾਂ ਵਿੱਚ ਜਾ ਕੇ ਜਿਹੜੇ ਬੀਜੇਪੀ ਦੇ ਲੀਡਰ ਹੈ ਜਿਹੜੇ ਉਹ ਲੈਕਚਰ ਕਰ ਰਹੇ ਨੇ। ਤੇ ਯੋਗੀ ਆਦਿੱਤਿਆ ਨਾਥ ਸਰੇਆਮ ਕਹਿੰਦਾ ਪਿਛਲੇ ਦਿਨਾਂ ਵਿੱਚ ਆਪਾਂ ਸੁਣਿਆ ਕਿ ਜੇ ਮੈਂ ਮਤਲਬ ਸੜਕਾਂ ਦੇ ਉੱਤੇ ਇਹਨਾਂ ਨੂੰ ਨਮਾਜ਼ ਪੜ੍ਹਨ ਤੋਂ ਨਹੀਂ ਰੋਕ ਸਕਦਾ ਤਾਂ ਮੈਂ ਜਨਮ ਅਸ਼ਟਮੀ ਥਾਣਿਆਂ ਵਿੱਚ ਜਨਮ ਅਸ਼ਟਮੀ ਮਨਾਏ ਜਾਣ ਤੋਂ ਕਿਵੇਂ ਰੋਕ ਸਕਦਾ? ਮੈਨੂੰ ਇਹਦਾ ਮਤਲਬ ਹੈ ਕਿ ਮੈਨੂੰ ਰੋਕਣਾ ਹੀ ਨਹੀਂ ਚਾਹੀਦੀ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਭਗਵੇਂ ਕਰਨ ਦਾ ਪ੍ਰੋਜੈਕਟ ਹੈ ਇਹ ਲਗਾਤਾਰ ਚੱਲ ਰਿਹਾ। ਸੋ ਇਹਦੇ ਵਿੱਚ ਬੜੀਆਂ ਅਜੀਬ ਅਜੀਬ ਕਿਸਮ ਦੀਆਂ ਜਿਹੜੀਆਂ ਪਿਛਲੇ ਸਮੇਂ ਚ ਜਿਹੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉਹ ਸਾਰੀਆਂ ਦਿਖਾਉਂਦੀਆਂ ਕਿ ਅਸਲ ਚ ਜਿਹੜਾ ਇਹਨਾਂ ਦਾ ਹਿੰਦੂਤਵ ਦਾ ਫਾਸ਼ੀਵਾਦੀ ਏਜੰਡਾ ਹੈ ਉਹਨੂੰ ਹਰ ਹਾਲਤ ਵਿੱਚ ਇਹ ਜਿਹੜਾ ਡੇਢ ਸਾਲ ਇਸ ਸਮੇਂ ਬਾਕੀ ਹੈ ਮੋਦੀ ਸਰਕਾਰ ਦਾ ਇਹਦੇ ਵਿੱਚ ਇਹ ਲਾਗੂ ਕਰਨ ਲਈ ਮਤਲਬ ਵਿਜਿਟ ਨੇ। ਵੱਧ ਤੋਂ ਵੱਧ ਉਹਦੇ ਵਿੱਚ ਹਿੰਸਾ ਕਰਨਗੇ, ਵੱਧ ਤੋਂ ਵੱਧ ਫਿਰਕੂ ਪੋਲਰਾਈਜੇਸ਼ਨ ਕਰਕੇ ਲੋਕਾਂ ਨੂੰ ਧਰਮ ਦੇ ਆਧਾਰ ਤੇ ਲੜਾਉਣਗੇ ਤੇ ਇਹਦੇ ਲਈ ਜ਼ਮੀਨ ਤਿਆਰ ਕਰਨਗੇ ਜੋ ਅਸੀਂ ਦੇਖ ਚੁੱਕੇ ਹਾਂ।
ਬਿਲਕੁਲ ਬਿਲਕੁਲ।
ਇਹਦਾ ਇੱਕ ਫਾਸ਼ੀਵਾਦ ਦਾ ਇੱਕ ਪੁਆਇੰਟ ਸਿਰਫ ਮੈਂ ਐਡ ਕਰਕੇ ਆਪਣੀ ਗੱਲ ਸਮਾਪਤ ਕਰਨਾ ਚਾਹੁੰਦਾ ਕਿ ਇਹਦੇ ਵਿੱਚ ਫਾਸ਼ੀਵਾਦ ਦਾ ਇੱਕ ਪੈਟਰਨ ਰਿਹਾ ਪੂਰੇ ਵਰਲਡ ਵਿੱਚ, ਆਪਾਂ ਦੇਖ ਚੁੱਕੇ ਹਾਂ ਵਨ ਪਾਰਟੀ ਸਿਸਟਮ, ਉੱਥੋਂ ਦੀ ਜਿਹੜੀ ਮਤਲਬ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ ਉਹਦਾ ਜਿਹੜਾ ਫਾਰਮਲ ਤਰੀਕਾ ਹੈ ਇਲੈਕਸ਼ਨਾਂ ਦਾ ਉਹਨੂੰ ਵੀ ਇੱਕ ਸਮੇਂ ਜਾ ਕੇ ਫਾਸ਼ੀਵਾਦ ਉਲਟਾ ਦਿੰਦਾ ਤੇ ਉਹਦੀ ਜਗ੍ਹਾ ਦੇ ਉੱਤੇ ਵਨ ਪਾਰਟੀ ਸਿਸਟਮ ਹੈ ਜਿਹੜਾ ਉਹ ਥੋਪ ਦਿੰਦਾ ਤਾਕਤ ਦੇ ਨਾਲ। ਸੋ ਜਿਹੜਾ ਇੰਡੀਆ ਦੀਆਂ ਪੋਲੀਟੀਕਲ ਡਿਵੈਲਪਮੈਂਟਸ ਵੀ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਇਹ ਵੀ ਓਪਨ ਜਿਹੜੀ ਇੱਕ ਵਨ ਪਾਰਟੀ ਡਿਕਟੇਟਰਸ਼ਿਪ ਵਾਲੇ ਪਾਸੇ ਨੂੰ ਸਿਚੁਏਸ਼ਨ ਵੱਧ ਰਹੀ ਹੈ। ਸੋ ਇਹ ਕੀ ਰੁੱਖ ਤਿਆਰ ਕਰੇਗੀ, ਕੀ ਠੋਸ ਫੋਰਮ ਹੋਏਗੀ, ਇਹ ਤਾਂ ਹਾਲੇ ਕਹਿਣਾ ਮੁਸ਼ਕਲ ਹੈ, ਪਰ ਇਹ ਤੈਅ ਹੈ ਕਿ ਇਹਦੀ ਦਿਸ਼ਾ ਹੈ ਜਿਹੜੀ ਇਸੇ ਪਾਸੇ ਨੂੰ ਆ ਵਨ ਪਾਰਟੀ ਸਿਸਟਮ ਵੱਲੋਂ। ਇਹ ਇੱਕ ਇੱਕ ਕਰਕੇ ਜਿਹੜੀ ਓਪੋਜੀਸ਼ਨ ਹੈ ਸੋ ਕਾਲਡ ਜਿਹੜੀ ਬੁਰਜੁਆ ਓਪੋਜੀਸ਼ਨ ਹੈ ਉਹਨੂੰ ਵੀ ਲਗਾਤਾਰ ਜਿਹੜਾ ਖਤਮ ਕੀਤਾ ਜਾ ਰਿਹਾ, ਜਿਹਦੀ ਐਗਜਾਮਪਲ ਆਪਾਂ ਪਿਛਲੇ ਸਮੇਂ ਚ ਦੇਖ ਚੁੱਕੇ ਹਾਂ ਕਿ ਬਿਹਾਰ ਦੇ ਵਿੱਚ ਜੋ ਵਾਪਰਿਆ ਨਿਤੀਸ਼ ਕੁਮਾਰ ਨੂੰ ਜਿਵੇਂ ਮਤਲਬ ਉਹਨੂੰ ਆਪਣੇ ਨਾਲ ਮਤਲਬ ਇੱਕ ਅੰਦਰੂਨੀ ਤੌਰ ਤੇ ਲੰਬਾ ਸਿਲਸਿਲਾ ਚੱਲਿਆ ਜਿਹਦੇ ਵਿੱਚੋਂ ਉਹਨਾਂ ਦਾ ਗੱਠਜੋੜ ਤੋੜ ਕੇ ਨਿਤੀਸ਼ ਨੂੰ ਆਪਣੇ ਨਾਲ ਜੋੜ ਲਿਆ ਗਿਆ ਤੇ ਲਾਲੂ ਪ੍ਰਸ਼ਾਦ ਨੂੰ ਚੁੱਪ ਕਰਾ ਦਿੱਤਾ ਗਿਆ। ਸੋ ਇਹ ਅਲਟੀਮੇਟਲੀ ਅਸਲ ਚ ਵਨ ਪਾਰਟੀ ਸਿਸਟਮ ਵੱਲੋਂ ਵੱਧ ਰਹੀ ਹੈ ਸਥਿਤੀ। ਸੋ ਇਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਜਿਹੜਾ ਇੰਡੀਆ ਦੇ ਲੋਕਾਂ ਨੂੰ ਵੱਡੇ ਉਹਦਾ ਚੁਣੌਤੀ ਦਾ ਸਾਹਮਣਾ ਕਰਨਾ ਪਏਗਾ। ਤੇ 2019 ਦੀਆਂ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਬਰੂਟ ਮੈਜੋਰਿਟੀ ਦੇ ਨਾਲ ਜਿੱਤਾਂਗੇ ਤੇ ਅਗਲੇ 5 ਸਾਲ ਵੀ ਸਾਡੇ ਨੇ। ਸੋ ਉਹਦੇ ਲਈ ਇਹ ਹੁਣ ਤੋਂ ਹੀ ਇੱਕ ਲੰਬੇ ਤਿਆਰੀ ਵਿੱਚ ਲੱਗੇ ਹੋਏ ਨੇ। ਅਗਰ 2019 ਵਿੱਚ ਵੀ ਬੀਜੇਪੀ ਸੱਤਾ ਵਿੱਚ ਆ ਜਾਂਦੀ ਹੈ ਇਹਨੂੰ ਕਿਸੇ ਲੋਕ ਪੱਖੀ ਰੈਜ਼ਿਸਟੈਂਸ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤਾਂ ਇਸ ਹਾਲਤ ਵਿੱਚ ਇੰਡੀਆ ਦੇ ਲੋਕਾਂ ਦੇ ਉੱਤੇ ਫਾਸ਼ੀਵਾਦ ਦਾ ਜਿਹੜਾ ਖਤਰਾ ਹੈ ਓਪਨ ਜਿਹੜੀ ਇੱਕ ਟੈਰਰ ਦੀ ਸਥਿਤੀ ਦਾ ਖਤਰਾ ਹੈ ਜਿਹੜਾ ਉਹ ਇੱਕਦਮ ਸਾਹਮਣੇ ਆਉਣ ਦੀ ਬਹੁਤ ਵੱਡੀ ਸੰਭਾਵਨਾ ਹੈ।
ਬਿਲਕੁਲ ਬਿਲਕੁਲ ਸਾਥੀ ਜੀ, ਉਹ ਇੰਗਲਿਸ਼ ਦਾ ਇੱਕ ਵਰਡ ਹੈ ਕਿ ਮੈਰਿਜ ਆਫ ਕਨਵੀਨੀਅੰਸ। ਸੋ ਇਹਨਾਂ ਦੀ ਹਿੰਦੂਤਵੀ ਤਾਕਤਾਂ ਦੀ ਤੇ ਜਿਹੜਾ ਨਿਊ ਲਿਬਰਲ ਪ੍ਰੋਜੈਕਟ ਹੈ ਇਹਨਾਂ ਦੀ ਆਪਸ ਚ ਮੈਰਿਜ ਆਫ ਕਨਵੀਨੀਅੰਸ ਹੈ। ਸੋ ਸਾਥੀ ਜੀ, ਆਪਾਂ ਬਹੁਤ ਤੁਸੀਂ ਵਧੀਆ ਸਾਰੇ ਮਸਲੇ ਦੇ ਉੱਪਰ ਗੱਲਬਾਤ ਕੀਤੀ। ਆਪਾਂ ਗੱਲ ਕਰ ਰਹੇ ਸੀਗੇ ਆਦਿਵਾਸੀ ਏਰੀਏ ਦੇ ਵਿੱਚ ਜਿੱਥੇ ਜਿਹੜਾ ਸਰਕਾਰੀ ਅੱਤਵਾਦ ਆ ਉਹ ਡਾਇਰੈਕਟਲੀ ਆ ਪੁਲਿਸ ਤੇ ਆਰਮੀ ਦੇ ਥਰੂ, ਪਰ ਜਿਹੜਾ ਇੱਕ ਇਨਡਾਇਰੈਕਟਲੀ ਜਿਹੜਾ ਅੱਤਵਾਦ ਆ ਸਰਕਾਰ ਦਾ, ਜਿਹਦਾ ਸਭ ਤੋਂ ਪ੍ਰਤੱਖ ਪ੍ਰਮਾਣ ਆ ਜਿਹੜਾ ਲਾਸਟ ਪਿਛਲੇ ਹਫ਼ਤੇ ਜੋ ਬਾਬਾ ਰਾਮ ਰਹੀਮ ਦੇ ਥਰੂ ਹੋਇਆ ਆ, ਉਹਨੂੰ ਵੀ ਅਸੀਂ ਇਹ ਸਰਕਾਰੀ ਅੱਤਵਾਦ ਦੇ ਤੌਰ ਤੇ ਦੇਖਦੇ ਹਾਂ, ਚਾਹੇ ਉਹ ਡਾਇਰੈਕਟਲੀ ਹੈਗਾ ਇੱਕ ਇਨਡਾਇਰੈਕਟਲੀ ਜਿਸ ਤਰੀਕੇ ਦੇ ਨਾਲ ਇਹ ਤਾਕਤਾਂ ਨੇ ਉਸ ਬਾਬੇ ਦੀ ਸਪੋਰਟ ਕੀਤੀ। ਤੁਸੀਂ ਕਿਉਂਕਿ ਮੀਡੀਆ ਦੇ ਵਿੱਚ ਬਹੁਤ ਕੁਝ ਸੱਚ ਜਿਹੜਾ ਉਹ ਬਾਹਰ ਆ ਚੁੱਕਿਆ ਆ, ਪਰ ਤੁਸੀਂ ਇਹਦੇ ਵਾਸਤੇ ਜਿਹੜਾ ਇਹ ਕਾਂਡ ਵਰਤਿਆ, ਤੁਸੀਂ ਇਹਦੇ ਵਾਸਤੇ ਕੀ ਟਿੱਪਣੀ ਕਰਨੀ ਚਾਹੋਗੇ?
ਦੇਖੋ ਡੇਰਾਵਾਦ ਹੈ ਜਿਹੜਾ ਉਹ ਆਪਾਂ ਜਾਣਦੇ ਹਾਂ ਕਿ ਇੰਡੀਆ ਦੇ ਵਿੱਚ ਇੱਕ ਵੱਡੀ ਸਮੱਸਿਆ ਦੇ ਤੌਰ ਤੇ ਜਿਹੜਾ ਮੌਜੂਦ ਹੈ ਤੇ ਇਹਨੂੰ ਇਹਦਾ ਦੋ ਪਹਿਲੂ ਨੇ ਡੇਰਾਵਾਦ ਦੇ। ਇੱਕ ਤਾਂ ਆਪਾਂ ਜਾਣਦੇ ਹਾਂ ਕਿ ਡੇਰਾਵਾਦ ਨੂੰ ਪ੍ਰਮੋਟ ਮਤਲਬ ਇੱਕ ਤਾਂ ਉਹਨੂੰ ਜ਼ਮੀਨ ਅਸਲ ਵਿੱਚ ਮੁਹੱਈਆ ਕਰਦੀ ਹੈ ਇੰਡੀਆ ਦੀ ਜਿਹੜੀ ਇਕਨੋਮਿਕ ਪੋਲੀਟੀਕਲ ਤੇ ਸੋਸ਼ਲ ਸਿਚੁਏਸ਼ਨ ਹੈ ਜਿਸ ਤਰ੍ਹਾਂ ਦੀ ਹਾਲਾਤ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਨੂੰ ਕਿਸੇ ਮਤਲਬ ਰੂਹਾਨੀ ਜਾਂ ਸਪਿਰਚੁਅਲ ਠੁੰਮਣੇ ਦੀ ਜਾਂ ਸਪਿਰਚੁਅਲ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਤੇ ਉਹਨੂੰ ਅਸਲ ਚ ਇਹ ਡੇਰੇ ਆ ਜਿਹੜੇ ਉਹ ਥਾਂ ਮੁਹੱਈਆ ਕਰਦੇ ਆ। ਸੋ ਡੇਰੇ ਆ ਜਿਹੜੇ ਅਸਲ ਚ ਉੱਥੋਂ ਪੈਦਾ ਹੁੰਦੇ ਆ ਉਹਦੇ ਵਿੱਚੋਂ ਜਿਹੜਾ ਲੋਕਾਂ ਦਾ ਅੰਧ ਵਿਸ਼ਵਾਸ ਹੈ ਉਹਨੂੰ ਐਕਸਪਲੋਇਟ ਕਰਦੇ ਆ ਤੇ ਇਹਦੇ ਵਿੱਚ ਜਿਹੜੀ ਇਹਦੇ ਤੋਂ ਵੀ ਹੋਰ ਖਤਰਨਾਕ ਚੀਜ਼ ਜਿਹੜੀ ਇਹ ਹੈ ਕਿ ਅਸਲ ਦੇ ਵਿੱਚ ਡੇਰਿਆਂ ਨੂੰ ਰੂਲਿੰਗ ਕਲਾਸ ਦੀਆਂ ਪਾਰਟੀਜ਼ ਹੈ ਜਿਹੜੀਆਂ ਉਹ ਪੈਟਰੋਨਾਈਜ਼ ਕਰਦੀਆਂ ਨੇ ਇਹਦੇ ਉੱਤੇ ਲਗਾਤਾਰ ਅਸਲ ਦੇ ਵਿੱਚ ਉਹ ਹਰ ਤਰ੍ਹਾਂ ਦੀ ਸਹੂਲਤ ਦਿੰਦੀਆਂ ਨੇ। ਇਹੀ ਕੇਸ ਹੈ ਜਿਹੜਾ ਆਪਾਂ ਦੇਖ ਸਕਦੇ ਹਾਂ ਕਿ ਚਾਹੇ ਉਹ ਬਾਬਾ ਰਾਮਦੇਵ ਹੈ ਚਾਹੇ ਉਹ ਸੰਤ ਜਿਹੜਾ ਬਾਬਾ ਰਾਮਪਾਲ ਜਿਹਦੇ ਉੱਤੇ ਡੇਰੇ ਉੱਤੇ ਪਿਛਲੇ ਸਮੇਂ ਵਿੱਚ ਹਮਲਾ ਹੋਇਆ ਸੀ ਉਹਦਾ ਡੇਰਾ ਜਿਹੜਾ ਬੰਦ ਕਰਾਉਣ ਦੇ ਲਈ ਜਾਂ ਉਹਦੇ ਖਿਲਾਫ਼ ਪਰਚੇ ਦਰਜ ਹੋਏ ਸੀਗੇ ਉਹਨੂੰ ਜੇਲ੍ਹ ਵਿੱਚ ਭੇਜਿਆ ਗਿਆ ਉਹਨੂੰ ਮਤਲਬ ਭਗੌੜਾ ਕਰਾਰ ਦੇ ਕੇ ਉਹਦੇ ਉੱਤੇ ਅਰੈਸਟ ਵਾਰੰਟ ਲੈ ਕੇ ਉਹਨੂੰ ਅਰੈਸਟ ਕੀਤਾ ਗਿਆ ਸੀ। ਸੋ ਹੁਣ ਰੀਸੈਂਟ ਜਿਹੜੀ ਐਗਜ਼ਾਮਪਲ ਆਈ ਹੈ ਇਹਦੇ ਵਿੱਚ ਵੀ ਆਪਾਂ ਖੁੱਲ੍ਹ ਮੁੱਖਲਾ ਦੇਖਿਆ ਕਿ ਇਹਦੇ ਵਿੱਚ ਪਿਛਲੇ ਸਮੇਂ ਚ ਜਦੋਂ ਪੰਜਾਬ ਦੀਆਂ ਇਲੈਕਸ਼ਨ ਹੋ ਰਹੀਆਂ ਸੀ ਤੇ ਇਹ ਜਿਹੜਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਹੈ ਇਹਦੀ ਤਾਕਤ ਇਸ ਕਦਰ ਹੈ ਕਿ ਹਰ ਪਾਰਟੀ ਹੈ ਜਿਹੜੀ ਰੂਲਿੰਗ ਕਲਾਸ ਦੀ ਉਹ ਜਾ ਕੇ ਵੋਟਾਂ ਵਾਸਤੇ ਇਹਦੇ ਡੇਰੇ ਵਿੱਚ ਗਈ ਹੈ। ਅੰਦਰੂਨੀ ਤੌਰ ਤੇ ਕੀ ਚੱਲਦਾ ਰਿਹਾ ਉਹ ਆਪਾਂ ਨਹੀਂ ਜਾਣਦੇ ਪਰ ਜੋ ਕੁਛ ਓਪਨਲੀ ਹੋਇਆ ਜਿਵੇਂ ਅਕਾਲੀ ਲੀਡਰ ਜਾ ਕੇ ਇਹਦੇ ਡੇਰੇ ਚ ਗਏ ਜਿਵੇਂ ਇਹਦੇ ਵਿੱਚ ਕਾਂਗਰਸ ਦੇ ਲੀਡਰ ਜਾਂਦੇ ਰਹੇ ਹਰਿਆਣੇ ਦੀ ਬੀਜੇਪੀ ਤਾਂ ਸਿੱਧੇ ਤੌਰ ਤੇ ਹੀ ਉੱਥੇ ਹੀ ਰਹਿੰਦੀ ਹੈ ਤੇ ਉੱਥੇ ਚਾਹੇ ਉਹਦਾ ਭੁਪਿੰਦਰ ਸਿੰਘ ਹੁੱਡਾ ਹੈ ਕਾਂਗਰਸ ਦਾ ਚਾਹੇ ਇਹ ਸਾਰਿਆਂ ਦੇ ਵੱਲੋਂ ਜਿਸ ਤਰ੍ਹਾਂ ਅਸਲ ਵਿੱਚ ਇਹਨਾਂ ਡੇਰਿਆਂ ਦੀ ਸਰਪ੍ਰਸਤੀ ਕੀਤੀ ਜਾਂਦੀ ਰਹੀ ਹੈ ਜਿੱਦਾਂ ਦਾ ਇਹਨਾਂ ਡੇਰਿਆਂ ਦੇ ਨਾਲ ਇਹਨਾਂ ਦਾ ਮੇਲ ਮਿਲਾਪ ਹੈ ਉਹਦੇ ਤੋਂ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਅਸਲ ਚ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਹੈ।
ਬਿਲਕੁਲ ਜੀ।
ਸੋ ਇਸ ਸਿਚੁਏਸ਼ਨ ਦੇ ਵਿੱਚ ਇਹਨਾਂ ਲਈ ਮਤਲਬ ਫਿਕਰਮੰਦੀ ਜਾਂ ਇਹਨਾਂ ਲਈ ਸਰਦਰਦੀ ਇਹ ਬਣ ਗਏ ਕਿ ਜਦੋਂ ਗੁਰਮੀਤ ਰਾਮ ਰਹੀਮ ਦੇ ਉੱਪਰ ਇਸ ਕਿਸਮ ਦੇ ਐਲੀਗੇਸ਼ਨ ਲੱਗ ਗਏ ਜਿਹੜੇ ਇੱਕ ਬੜੇ ਸੰਗੀਨ ਜੁਰਮ ਬਣਦੇ ਆ ਸਾਧਵੀਆਂ ਦੇ ਨਾਲ ਬਲਾਤਕਾਰ ਡੇਰੇ ਦੇ ਜਿਹੜੇ ਪ੍ਰਬੰਧਕੀ ਮੈਂਬਰ ਹੈ ਉਹਦਾ ਕਤਲ ਇੱਕ ਪੱਤਰਕਾਰ ਦਾ ਸ਼ਰੇਆਮ ਕਤਲ ਕਿਉਂਕਿ ਉਹ ਅਖਬਾਰ ਦੇ ਸੰਪਾਦਕ ਦੇ ਤੌਰ ਤੇ ਇਹਦੇ ਸਕੈਂਡਲ ਨੰਗੇ ਕਰ ਰਿਹਾ ਸੀ। ਇਸ ਤੋਂ ਇਲਾਵਾ 400 ਦੇ ਕਰੀਬ ਹੈ ਜਿਹੜੇ ਉੱਥੇ ਡੇਰੇ ਦੇ ਵਿੱਚ ਜਿਹੜੇ ਇਹਦੇ ਸੇਵਾਦਾਰ ਹੈ ਨੌਜਵਾਨ ਸੀਗੇ ਉਹਨਾਂ ਦੇ ਆਪਰੇਸ਼ਨ ਕਰਕੇ ਉਹਨਾਂ ਨੂੰ ਮਤਲਬ ਵਿਆਹਤਾ ਜ਼ਿੰਦਗੀ ਦੇ ਅਯੋਗ ਬਣਾ ਦੇਣਾ ਇਹ ਜਿਹੜੇ ਵੱਡੇ ਪਿਛਲੇ ਸਮੇਂ ਵਿੱਚ ਜਿਹੜੇ ਐਲੀਗੇਸ਼ਨ ਸਾਹਮਣੇ ਆਏ ਸੀ ਇਹਨੂੰ ਦਬਾਉਣ ਵਾਸਤੇ ਵੀ ਪੋਲੀਟੀਕਲ ਪਾਰਟੀਜ਼ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਸੋ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਜੇ ਬੀਜੇਪੀ ਅੱਜ ਇਹਦੀ ਖੁੱਲੀ ਸਰਪ੍ਰਸਤੀ ਕਰ ਰਹੀ ਸੀ ਤੇ ਇਹਦੇ ਤੋਂ ਪਹਿਲਾਂ
ਕਾਂਗਰਸ
ਇਹ ਭੁਪਿੰਦਰ ਸਿੰਘ ਹੁੱਡਾ ਗਵਰਨਮੈਂਟ ਸੀ ਜਿਹਨੇ ਉਹਨੂੰ ਜ਼ੈੱਡ ਪਲੱਸ ਸਿਕਿਉਰਿਟੀ ਦਿੱਤੀ ਸੀ। ਜ਼ੈੱਡ ਪਲੱਸ ਸਿਕਿਉਰਿਟੀ ਹੈ ਜਿਹੜੀ ਇੰਡੀਆ ਦੇ ਜਿਹੜੇ ਬਹੁਤ ਟੌਪ ਦੇ ਟੌਪ ਮੋਸਟ ਹੈ ਜਿਹੜੇ ਪੋਲੀਟੀਸ਼ਨ ਹੈ ਉਹਨਾਂ ਨੂੰ ਦਿੱਤੀ ਜਾਂਦੀ ਹੈ। ਸੋ ਉਹ ਸਿਕਿਉਰਿਟੀ ਅਗਰ ਬਾਬੇ ਨੂੰ ਦਿੱਤੀ ਗਈ ਸੀ ਤੇ ਇਹਦਾ ਮਤਲਬ ਇਹ ਹੈ ਕਿ ਉਹਦੀ ਸੱਤਾ ਦੇ ਗਲਿਆਰਿਆਂ ਵਿੱਚ ਉਹਦੀ ਕਿਸ ਹੱਦ ਤੱਕ ਪਹੁੰਚ ਸੀ। ਸੋ ਇਹਦੀ ਸਾਨੂੰ ਇਸ ਗੱਲ ਨੂੰ ਸਲਾਮ ਕਰਨਾ ਪੈਂਦਾ ਕਿ ਜਿਹੜੇ ਪੱਤਰਕਾਰਾਂ ਨੇ ਜਿਹਨਾਂ ਸਾਧਵੀਆਂ ਨੇ ਅੱਗੇ ਆ ਕੇ ਉਹਨਾਂ ਦੇ ਪਰਿਵਾਰਾਂ ਨੇ ਵਕੀਲਾਂ ਨੇ ਜਿਹਨਾਂ ਨੇ ਇਸ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਇੱਕ ਓਪਨ ਟੈਰਰ ਵਾਲੀ ਸਲਤਨਤ ਸੀ ਇਹਦੇ ਖਿਲਾਫ਼ ਜਿਹੜਾ ਉਹਨਾਂ ਨੇ ਸਟੈਂਡ ਲਿਆ ਔਰ ਇਹਦੇ ਖਿਲਾਫ਼ ਨਿਆਂ ਦੀ ਲੜਾਈ ਲੜੀ ਹੈ ਉਹ ਇੱਕ ਸਲਾਮ ਦੀ ਹੱਕਦਾਰ ਹੈ। ਲੜਾਈ ਦੇ ਵਿੱਚ ਸਾਨੂੰ ਉਹਨਾਂ ਲੋਕਾਂ ਦੀ ਪ੍ਰੇਜ਼ ਕਰਨੀ ਚਾਹੀਦੀ ਔਰ ਉਹਨਾਂ ਦੇ ਨਾਲ ਖੜਨਾ ਚਾਹੀਦਾ। ਸਭ ਤੋਂ ਜਿਹੜੀ ਅਹਿਮ ਚੀਜ਼ ਇਹ ਹੈ ਜਿੱਥੋਂ ਤੱਕ ਬਾਬੇ ਦਾ ਸਵਾਲ ਹੈ ਇਹਦੇ ਖਿਲਾਫ਼ ਇੱਕ ਮੁਕੱਦਮੇ ਦਾ ਫੈਸਲਾ ਜਿਹੜਾ ਹੋ ਚੁੱਕਾ ਉਹਦੇ ਵਿੱਚ ਉਹਨੂੰ ਅਦਾਲਤ ਨੇ ਪਿਛਲੇ ਦਿਨਾਂ ਦੇ ਵਿੱਚ 25 ਅਗਸਤ ਨੂੰ ਜਿਹੜਾ ਕਸੂਰਵਾਰ ਕਰਾਰ ਦੇ ਦਿੱਤਾ ਅੱਜ 2:30 ਉਹਨੂੰ ਸਜ਼ਾ ਸੁਣਾਈ ਜਾਣੀ ਹੈ ਜਿਹੜੀ ਕਿ ਜਿਹੜੇ ਉਹਦੇ ਉੱਪਰ ਇਲਜ਼ਾਮ ਹੈ ਉਹਦੇ ਮੁਤਾਬਕ ਘੱਟੋ ਘੱਟ ਉਹਨੂੰ 7 ਸਾਲ ਦੀ ਸਜ਼ਾ ਹੋ ਸਕਦੀ ਹੈ ਘੱਟੋ ਘੱਟ ਤੇ ਉਹਦੇ ਉੱਪਰ ਜਿਹੜੇ ਅਗਲੇ 3 ਮੁਕੱਦਮਿਆਂ ਦੀ ਸੁਣਵਾਈ ਵੀ ਨੇੜੇ ਪਹੁੰਚੀ ਹੋਈ ਹੈ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਛਤਰਪਤੀ ਮਤਲਬ ਰਾਮ ਚੰਦਰ ਛਤਰਪਤੀ ਪੱਤਰਕਾਰ ਦਾ ਤੇ ਰਣਜੀਤ ਸਿੰਘ ਜਿਹੜਾ ਡੇਰੇ ਦੇ ਪ੍ਰਬੰਧਕੀ ਕਮੇਟੀ ਦਾ ਮੈਂਬਰ ਸੀ ਤੇ 400 ਨੌਜਵਾਨਾਂ ਵਾਲਾ ਉਹਨਾਂ ਦੀ ਵੀ ਸੁਣਵਾਈ ਹੈ ਜਿਹੜੀ ਲਗਭਗ ਨਾਲੋ ਨਾਲ ਚੱਲ ਰਹੀ ਹੈ ਉਹਦਾ ਵੀ ਆਉਣ ਵਾਲੇ ਸਮੇਂ ਵਿੱਚ ਫੈਸਲਾ ਹੋਏਗਾ। ਸੋ ਇਹ ਜਿਹੜੀ ਸੰਗੀਨ ਜੁਰਮ ਹੈ ਇਹਦੇ ਸੰਬੰਧ ਦੇ ਵਿੱਚ ਇੰਡੀਅਨ ਰੂਲਿੰਗ ਕਲਾਸ ਦਾ ਜੋ ਐਟੀਚਿਊਡ ਰਿਹਾ ਇਹਨਾਂ ਡੇਰਿਆਂ ਪ੍ਰਤੀ ਜਾਂ ਅਕਸਰ ਹੀ ਰਹਿੰਦਾ ਉਹਦਾ ਉਹ ਸਾਨੂੰ ਸਮਝ ਲੈਣਾ ਚਾਹੀਦਾ ਕਿ ਅਸਲ ਦੇ ਵਿੱਚ ਇਹਨਾਂ ਨੂੰ ਸਿਰਫ ਸਜ਼ਾ ਉਦੋਂ ਹੀ ਹੁੰਦੀ ਹੈ ਜਦੋਂ ਲੋਕ ਲੜਦੇ ਆ ਲੋਕ ਜਾਂ ਉਹ ਪੀੜਿਤ ਲੋਕ ਹੈ ਜਿਹੜੇ ਜਥੇਬੰਦ ਹੋ ਕੇ ਕਿਸੇ ਤਰੀਕੇ ਨਾਲ ਜ਼ੁਰਤ ਦੇ ਨਾਲ ਲੜਦੇ ਆ ਉਦੋਂ ਇਹਨਾਂ ਦੇ ਖਿਲਾਫ਼ ਜਿਹੜੇ ਇਹਨਾਂ ਦੇ ਸਕੈਂਡਲ ਲੰਘੇ ਹੁੰਦੇ ਆ ਤੇ ਇਹਨਾਂ ਨੂੰ ਕਟਹਿਰੇ ਵਿੱਚ ਖੜਾ ਹੋਣਾ ਪੈਂਦਾ। ਪਰ ਇਹਦੇ ਵਿੱਚ ਜਿਹੜੀ ਸਭ ਤੋਂ ਸ਼ਰਮਨਾਕ ਗੱਲ ਮਤਲਬ ਜਿਹੜੀ ਅਸੀਂ ਦੇਖਦੇ ਹਾਂ ਉਹ ਇਹ ਹੈ ਕਿ ਜਿਹੜੇ ਡੇਰਿਆਂ ਦੇ ਸ਼ਰਧਾਲੂ ਹੈ ਉਹਨਾਂ ਨੂੰ ਇਸ ਹੱਦ ਤੱਕ ਬ੍ਰੇਨ ਵਾਸ਼ ਕਰ ਦਿੱਤਾ ਜਾਂਦਾ ਹੈ ਕਿ ਉਹ ਸੱਚ ਨੂੰ ਪਹਿਚਾਨਣ ਦੀ ਹਾਲਤ ਵਿੱਚ ਹੀ ਨਹੀਂ ਹੁੰਦੇ। ਮਿਸਾਲ ਦੇ ਤੌਰ ਤੇ ਇਹ ਡੇਰਾ ਜਿਹੜਾ ਇਨਸਾਨੀਅਤ ਦੀ ਗੱਲ ਕਰਦਾ, ਸ਼ਾਂਤੀ ਦੀ ਗੱਲ ਕਰਦਾ, ਪਰ ਰੀਸੈਂਟ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਨੇ ਜਿਹਦੇ ਵਿੱਚ ਜਿਹੜੀ ਆ ਸਾੜ ਫੂਕ ਹੋਈ ਆ, ਜਿੰਨੀ ਹਿੰਸਾ ਹੋਈ ਆ ਇਸ ਵੇਲੇ ਪੰਜਾਬ ਤੇ ਹਰਿਆਣਾ ਦੇ ਵਿੱਚ ਜਾਂ ਹੋਰ ਥਾਵਾਂ ਤੇ ਵੀ, ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਸ਼ਰਧਾਲੂਆਂ ਨੇ ਇਨਟੋਲਰੈਂਸ ਦਿਖਾਈ ਹੈ, ਜਿਵੇਂ ਹਿੰਸਾ ਕੀਤੀ ਹੈ, ਉਹ ਆਪਣੇ ਆਪ ਵਿੱਚ ਦਿਖਾਉਂਦਾ ਕਿ ਇਹਨਾਂ ਡੇਰਿਆਂ ਦਾ ਜਿਹੜਾ ਲੋਕਾਂ ਨੂੰ ਸ਼ਾਂਤੀ ਦੇ ਪ੍ਰੇਮ ਦੇਣ ਦਾ ਜੋ ਦਾਅਵਾ ਹੈ ਉਹ ਕਿੰਨਾ ਢੋਂਗੀ ਹੈ। ਔਰ ਇਹਨਾਂ ਡੇਰਿਆਂ ਵਿੱਚ ਜਾ ਕੇ ਵੀ ਲੋਕ ਹੈ ਜਿਹੜੇ ਆਪਣੇ ਜਿਹੜੀਆਂ ਇੱਕ ਜਿਹੜੀਆਂ ਆਮ ਜ਼ਿੰਦਗੀ ਵਾਲੀਆਂ ਉਹਨਾਂ ਦੀਆਂ ਆਦਤਾਂ ਨੇ ਜਾਂ ਉਹਨਾਂ ਦਾ ਐਟੀਟਿਊਡ ਹੈ ਉਹਨੂੰ ਉਹ ਬਦਲ ਦੇਣੀ ਹੈ, ਬਦਲ ਨਹੀਂ ਸਕਦੇ। ਸੋ ਦੂਜਾ ਪਹਿਲੂ ਮੈਨੂੰ ਲੱਗਦਾ ਕਿ ਇਹਦੇ ਚ ਜਿਹੜਾ ਅਹਿਮ ਹੈ ਕਿ ਡੇਰੇ ਦੇ ਲੋਕ ਹੈ ਜਿਹੜੇ ਉਹ ਅਸਲ ਚ ਆਪਣੇ ਡੇਰਾ ਮੁਖੀਆਂ ਦੇ ਜਾਂ ਜਿਹੜੇ ਸੋ ਕਾਲਡ ਸਾਧ ਸੰਤ ਹੈ ਇਹਨਾਂ ਦੀ ਜ਼ਿੰਦਗੀ ਦੇ ਸੱਚ ਨੂੰ ਸਮਝਣ ਲਈ ਤੇ ਉਹਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੈ। ਕਨਵਿਕਸ਼ਨ ਤੋਂ ਬਾਅਦ ਚ ਵੀ ਹਾਲਾਂਕਿ 15 ਸਾਲ ਕੇਸ ਚੱਲਿਆ ਉਹਨੂੰ ਮੈਨੂਪੁਲੇਟ ਕਰਨ ਵਾਸਤੇ ਬਾਬੇ ਨੇ ਆਪਣਾ ਸਾਰਾ ਜ਼ੋਰ ਲਗਾ ਦਿੱਤਾ, ਉਹਦੇ ਵਿੱਚ ਸੱਤਾ ਦਾ ਇਸਤੇਮਾਲ ਵੀ ਕੀਤਾ, ਕਾਨੂੰਨ ਦਾ ਇਸਤੇਮਾਲ ਵੀ ਕੀਤਾ, ਉਹਨੇ ਹਰ ਤਰੀਕਾ ਵਰਤ ਕੇ ਅਸਲ ਦੇ ਵਿੱਚ ਕੋਸ਼ਿਸ਼ ਕੀਤੀ ਕਿ ਇਸ ਮਾਮਲੇ ਨੂੰ ਦਬਾ ਦਿੱਤਾ ਜਾਵੇ, ਕਤਲ ਦਾ ਵੀ ਸਹਾਰਾ ਲਿਆ ਉਹਨੇ।
ਬਿਲਕੁਲ,
ਇਹਦੇ ਬਾਵਜੂਦ ਵੀ ਜਿਹੜੇ ਡੇਰਾ ਪ੍ਰੇਮੀ ਆ ਤੁਸੀਂ ਦੇਖਿਆ ਹੋਏਗਾ ਕਿ ਕਨਵਿਕਸ਼ਨ ਦੇ ਦਿਨ ਤੱਕ ਵੀ ਜਾਂ ਉਹਦੇ ਤੋਂ ਬਾਅਦ ਚ ਵੀ ਹਾਲੇ ਤੱਕ ਵੀ ਇਹੀ ਕਹੀ ਜਾਂਦੇ ਹੈ ਕਿ ਨਹੀਂ ਜੀ ਬਾਬਾ ਬੇਕਸੂਰ ਹੈ, ਉਹਦੇ ਖਿਲਾਫ਼ ਇੱਕ ਸਾਜ਼ਿਸ਼ ਰਚੀ ਗਈ ਹੈ। ਜਦਕਿ ਇਹਦੇ ਨਾਲ ਜੁੜਿਆ ਹੋਇਆ ਜਿਹੜਾ ਬਹੁਤ ਅਹਿਮ ਪਹਿਲੂ ਹੈ ਜਿਹਦੇ ਉੱਤੇ ਮੈਂ ਜ਼ੋਰ ਦੇਣਾ ਚਾਹੁੰਦਾ ਕਿ ਇਹ ਜਿਹੜੀ ਅੰਧ ਵਿਸ਼ਵਾਸ ਲੋਕਾਂ ਨੂੰ ਇੰਨਾ ਅੰਨਾ ਕਰ ਦਿੰਦੇ ਆ ਜਿਹਦੇ ਵਿੱਚੋਂ ਉਹ ਨਿਆਂ ਦੀ ਜ਼ਰੂਰਤ ਨੂੰ ਵੀ ਸਮਝਣ ਤੋਂ ਅਸਮਰੱਥ ਹੋ ਜਾਂਦੇ ਆ। ਹੁਣ ਇਸ ਕੇਸ ਦੇ ਵਿੱਚ ਇੱਕ ਸਾਧਵੀਆਂ ਨੇ ਮਤਲਬ ਦੋਸ਼ ਲਾਇਆ, ਓਪਨਲੀ ਦੋਸ਼ ਲਾਇਆ ਕਿ ਅਸੀਂ ਸਾਨੂੰ ਐਕਸਪਲੋਇਟ ਕੀਤਾ ਗਿਆ, ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ ਗਈ ਹੈ। ਤੇ ਜੇ ਡੇਰੇ ਦੇ ਲੋਕਾਂ ਦੇ ਵਿੱਚ ਇਨਸਾਨੀਅਤ ਹੈ ਜਾਂ ਡੇਰੇ ਇਹਨਾਂ ਡੇਰਿਆਂ ਦੇ ਪੈਰੋਕਾਰਾਂ ਦੇ ਵਿੱਚ ਇਨਸਾਨੀਅਤ ਨਾਂ ਦੀ ਕੋਈ ਚੀਜ਼ ਹੈ ਤਾਂ ਉਹਨਾਂ ਨੂੰ ਫਿਰ ਇਹ ਸੋਚਣਾ ਜ਼ਰੂਰ ਚਾਹੀਦਾ ਸੀ, ਉਹਨਾਂ ਦੀ ਜ਼ਮੀਰ ਜਾਗਣੀ ਚਾਹੀਦੀ ਸੀ ਕਿ ਅਗਰ ਕੋਈ ਸਾਧਵੀਆਂ ਦੋਸ਼ ਲਾਉਂਦੀਆਂ ਨੇ ਤੇ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ, ਸੱਚ ਦਾ ਸਾਹਮਣੇ ਆਉਣਾ ਚਾਹੀਦਾ ਤੇ ਉਹ ਇੰਡੀਪੈਂਡੈਂਟਲੀ ਹੋਣਾ ਚਾਹੀਦਾ। ਪਰ ਉਹ ਨਿਆਂ ਦੀ ਗੱਲ ਨੂੰ ਐਕਸੈਪਟ ਕਰਨ ਦੀ ਬਜਾਏ ਜਾਂ ਨਿਆਂ ਦੀ ਜ਼ਰੂਰਤ ਨੂੰ ਸਮਝਣ ਦੀ ਬਜਾਏ ਅਗਰ ਇਹਦਾ ਓਪਨਲੀ ਹਿੰਸਕ ਤੌਰ ਤੇ ਵਿਰੋਧ ਕਰਦੇ ਆ ਤੇ ਮੈਨੂੰ ਲੱਗਦਾ ਕਿ ਇਹ ਸਮਾਜ ਦੇ ਅੰਦਰ ਡੇਰੇ ਕਿਸ ਕਿਸਮ ਦਾ ਜ਼ਹਿਰ ਫੈਲਾ ਰਹੇ ਆ, ਕਿਸ ਤਰ੍ਹਾਂ ਲੋਕਾਂ ਨੂੰ ਇੱਕ ਨਫ਼ਰਤ ਉਹਨਾਂ ਦੇ ਵਿੱਚ ਭਰ ਕੇ, ਅੰਧ ਵਿਸ਼ਵਾਸ ਭਰ ਕੇ, ਉਹਨਾਂ ਦੇ ਬ੍ਰੇਨ ਵਾਸ਼ਿੰਗ ਕਰਕੇ ਉਹਨਾਂ ਨੂੰ ਉਹਨਾਂ ਦਾ ਮਨੁੱਖੀਪਣ ਖਤਮ ਕਰ ਦਿੰਦੇ ਆ। ਇਸ ਖਤਰਨਾਕ ਰੁਝਾਨ ਨੂੰ ਸਾਨੂੰ ਸਮਝਣ ਦੀ ਲੋੜ ਹੈ। ਸੋ ਮੈਨੂੰ ਲੱਗਦਾ ਕਿ ਇਹ ਜਿਹੜੇ ਡੇਰਿਆਂ ਦੇ ਵਰਤਾਰੇ ਦੇ ਉੱਤੇ ਸਾਨੂੰ ਇੱਕ ਚੀਜ਼ ਚੇਤੇ ਰੱਖਣੀ ਚਾਹੀਦੀ ਹੈ ਕਿ ਅਸਲ ਤੱਕ ਜਦੋਂ ਤੱਕ ਲੋਕ ਪੱਖੀ ਸਮਾਜ ਹੈ ਜਿਹੜਾ ਨਹੀਂ ਬਣਦਾ, ਜਿਹਦੇ ਵਿੱਚ ਮਨੁੱਖ ਨੂੰ ਆਪਣੀ ਜ਼ਿੰਦਗੀ ਦੀ ਸੁਰੱਖਿਆ ਨਹੀਂ ਮਿਲਦੀ, ਉਹ ਆਰਥਿਕ ਹੈ, ਸਮਾਜਿਕ ਹੈ, ਜਦੋਂ ਤੱਕ ਉਹਨੂੰ ਮਨੁੱਖੀ ਸਨਮਾਨ ਨਹੀਂ ਮਿਲਦਾ ਉਦੋਂ ਤੱਕ ਅਸਲ ਦੇ ਵਿੱਚ ਉਹ ਇਹਨਾਂ ਡੇਰਿਆਂ ਦੇ ਵਿੱਚ ਸ਼ਰਧਾ ਦੇ ਤੌਰ ਤੇ ਇੱਕ ਆਸਰਾ ਲੈਣ ਵਾਸਤੇ ਜਾਂਦਾ ਰਹੇਗਾ।
ਕਿਉਂਕਿ
ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਸਕਦੇ ਹਾਂ ਕਿ ਇਹ ਡੇਰੇ ਜਿਹੜੇ ਵੱਖ ਵੱਖ ਡੇਰੇ ਬਣਦੇ ਆ ਇਹ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੰਦੇ ਨੇ ਜਿਹੜੀਆਂ ਸਹੂਲਤਾਂ ਕਿ ਉਹਨਾਂ ਨੂੰ ਸਰਕਾਰੀ ਅਦਾਰਿਆਂ ਵਿੱਚ ਨਹੀਂ ਮਿਲਦੀਆਂ। ਮਿਸਾਲ ਦੇ ਤੌਰ ਤੇ ਸਿਹਤ ਸੇਵਾਵਾਂ ਜਾਂ ਕਿਤੇ ਇਲਾਜ ਦੀ ਜ਼ਰੂਰਤ ਹੈ ਤੇ ਡੇਰਿਆਂ ਵਿੱਚ ਬਣੇ ਹੋਏ ਜਿਹੜੇ ਹਸਪਤਾਲ ਨੇ ਉਹਦੇ ਵਿੱਚ ਬੜੀ ਆਰਾਮ ਦੇ ਨਾਲ ਜਾ ਕੇ ਉਹ ਇਲਾਜ ਕਰਵਾ ਲੈਂਦੇ ਆ, ਉਹ ਇਲਾਜ ਉੱਤੇ ਉਹਨਾਂ ਨੂੰ ਮੁਹੱਈਆ ਕੀਤਾ ਜਾਂਦਾ। ਜਦੋਂ ਸਟੇਟ ਲੋਕਾਂ ਨੂੰ ਇਹ ਸਰਵਿਸਿਜ਼ ਜਾਂ ਮੁੱਢਲੀਆਂ ਮਨੁੱਖੀ ਲੋੜਾਂ ਦੇਣ ਦੇ ਵਿੱਚ ਨਾਕਾਮਯਾਬ ਰਹਿੰਦਾ ਜਾਂ ਉਹਨਾਂ ਦੀ ਜ਼ਿੰਦਗੀ ਇਸ ਹੱਦ ਤੱਕ ਫਰਸਟ੍ਰੇਸ਼ਨ ਦੇ ਵਿੱਚ ਇਸ ਹੱਦ ਤੱਕ ਮਾਯੂਸੀ ਵਿੱਚ ਹੈ ਤੇ ਲੋਕ ਡੇਰਿਆਂ ਦਾ ਸਹਾਰਾ ਲੈਣਗੇ ਕਿਉਂਕਿ ਸਰਕਾਰ ਦੀ ਅਸਫਲਤਾ ਜਾਂ ਸਿਸਟਮ ਦੀ ਅਸਫਲਤਾ ਹੈ ਪ੍ਰਸ਼ਾਸਨ ਦੀ ਜੋ ਡੇਰਿਆਂ ਨੂੰ ਮਜ਼ਬੂਤ ਕਰਦੀ ਹੈ ਜਾਂ ਡੇਰਿਆਂ ਨੂੰ ਵੈਲਿਡ ਬਣਾ ਕੇ ਰੱਖਦੀ ਹੈ। ਸੋ ਇਹ ਮੈਨੂੰ ਲੱਗਦਾ ਕਿ ਪੱਖ ਬਹੁਤ ਅਹਿਮ ਹੈ ਤੇ ਇਹਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਕੀ ਸਜ਼ਾ ਹੁੰਦੀ ਹੈ, ਕਿੰਨਾ ਸਮਾਂ ਜੇਲ੍ਹ ਹੁੰਦਾ, ਇਹ ਗੱਲ ਬਾਹਲੀ ਮੈਟਰ ਨਹੀਂ ਕਰਦੀ ਕਿਉਂਕਿ ਇੱਕ ਡੇਰਾ ਜਿਹੜਾ ਉਹ ਕਮਜ਼ੋਰ ਪੈ ਗਿਆ। ਇਹ ਡੇਰੇ ਦੀ ਥਾਂ ਦੇ ਉੱਤੇ ਹੋਰ ਡੇਰੇ ਨੇ ਇੰਨੇ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਉੱਧਰ ਨੂੰ ਜਾਣਾ ਸ਼ੁਰੂ ਕਰ ਦੇਣਗੇ, ਇੱਕ ਤੋਂ ਫਰਸਟ੍ਰੇਟ ਹੋ ਕੇ ਦੂਜੇ ਵੱਲ ਚਲੇ ਜਾਣਗੇ। ਰਾਮਪਾਲ ਦਾ ਡੇਰਾ ਸੀ, ਉਹਦੇ ਉੱਪਰ ਹਮਲਾ ਕਰਨ ਤੋਂ ਬਾਅਦ ਉਹਨੂੰ ਜੇਲ੍ਹ ਭੇਜਣ ਤੋਂ ਬਾਅਦ ਕਿਹੜਾ ਲੋਕਾਂ ਦੀ ਸ਼ਰਧਾ ਖਤਮ ਹੋ ਗਈ? ਨਾ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਦੇ ਨਾਲ ਲੋਕਾਂ ਦੀ ਸ਼ਰਧਾ ਖਤਮ ਹੋਏਗੀ। ਪੰਜਾਬ ਦੇ 12,500 ਪਿੰਡ ਹੈ ਤੇ 9,000 ਦੇ ਕਰੀਬ ਛੋਟੇ ਵੱਡੇ ਡੇਰੇ ਪੰਜਾਬ ਦੇ ਵਿੱਚ ਨੇ ਇਕੱਲੇ। ਸੋ ਇਸ ਹਾਲਤ ਵਿੱਚ ਬਾਬੇ ਵਰਗੇ ਜਿਹੜੀਆਂ ਵੱਡੀਆਂ ਸਲਤਨਤ ਇੱਦਾਂ ਦੀਆਂ ਆਪਣੀਆਂ ਬਿਜ਼ਨਸ ਸਲਤਨਤ ਬਣਾਉਂਦੇ ਆ, ਉਹ ਫਿਲਮਾਂ ਦੇ ਨਾਂ ਦੇ ਉੱਤੇ ਕਿੰਨਾ ਵਾਹਿਅਤ ਕਿਸਮ ਦਾ ਕੂੜਾ ਕਰਕਟ ਹੈ ਜਿਹੜਾ ਲੋਕਾਂ ਨੂੰ ਪਰੋਸਦੇ ਆ, ਉਹ ਸਾਰਾ ਇਸ ਕਰਕੇ ਲੋਕਾਂ ਨੂੰ ਪ੍ਰਵਾਨ ਹੈ ਕਿਉਂਕਿ ਉਹਨਾਂ ਦਾ ਦੇ ਦਿਮਾਗ ਹੈ ਜਿਹੜੇ ਅੰਧ ਵਿਸ਼ਵਾਸੀ ਬਣੇ ਹੋਏ ਨੇ। ਸੋ ਉਹਨਾਂ ਅੰਧ ਵਿਸ਼ਵਾਸਾਂ ਵਿੱਚੋਂ ਕੱਢਣ ਦੀ ਜ਼ਰੂਰਤ ਹੈ ਜਿਹੜੀ ਲੋਕ ਪੱਖੀ ਜਥੇਬੰਦੀਆਂ ਦੀ ਦੇ ਉੱਪਰ ਜ਼ਿੰਮੇਵਾਰੀ ਹੈ ਜਿਹੜੀ ਬਣਦੀ ਹੈ। ਪੂਰਾ ਕਰ ਸਕਦੇ ਆ। ਇਹ ਉਹਨਾਂ ਦੇ ਉੱਤੇ ਨਿਰਭਰ ਕਰਦਾ ਕਿ ਉਹ ਲੋਕਾਂ ਨੂੰ ਐਜੂਕੇਟ ਕਰਕੇ ਲੜਾਈ ਦੇ ਵਿੱਚ ਆਪਣੇ ਹੱਕਾਂ ਦੀ ਲੜਾਈ ਦੇ ਵਿੱਚ ਉਹਨਾਂ ਨੂੰ ਕਿਵੇਂ ਜਥੇਬੰਦ ਕਰਦੇ ਆ।
ਬਿਲਕੁਲ ਬਿਲਕੁਲ।
ਡੇਰਿਆਂ ਦੇ ਵਰਤਾਰੇ ਨੂੰ ਮੈਨੂੰ ਲੱਗਦਾ ਕਿ ਇਸ ਬਰੋਡ ਸਾਨੂੰ ਕੰਟੈਕਸਟ ਵਿੱਚ ਦੇਖਣਾ ਚਾਹੀਦਾ। ਤੇ ਅੱਜ ਦੇ ਸਮੇਂ ਵਿੱਚ ਸਾਡੀ ਇਹ ਡੇਰੇ ਦੀ ਸਲਤਨਤ ਹੈ ਜਿਹੜੀ ਅੱਖਾਂ ਖੋਲਣ ਵਾਲੀ ਹੈ ਕਿ ਲੋਕ ਪੱਖੀ ਤਾਕਤਾਂ ਨੂੰ ਕਿੰਨੀ ਸ਼ਿੱਦਤ ਦੇ ਨਾਲ ਲੋਕਾਂ ਦੇ ਵਿੱਚ ਕੰਮ ਕਰਨ ਦੀ ਲੋੜ ਹੈ।
ਬਿਲਕੁਲ ਸਾਥੀ ਜੀ, ਮੇਰੇ ਖਿਆਲ ਆਪਣੇ ਕੋਲ ਟਾਈਮ ਲਗਭਗ ਅਸੀਂ ਮੇਰੇ ਖਿਆਲ ਇਹ ਮੁੱਦਿਆਂ ਦੇ ਉੱਪਰ ਆਉਂਦੇ ਸਮੇਂ ਦੇ ਵਿੱਚ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਸੋ ਸਾਥੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀਆਂ ਗੱਲਾਂ ਬਾਤਾਂ ਵਾਸਤੇ। ਬੜਾ ਖੁੱਲ੍ਹ ਕੇ ਜਿਹੜਾ ਤੁਸੀਂ ਇਹਦੇ ਬਾਰੇ ਗੱਲਬਾਤ ਕੀਤੀ ਹੈ, ਸੋ ਆਉਂਦੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਸਾਥੀ ਜੀ ਗੱਲਬਾਤ ਕਰਦੇ ਰਹਾਂਗੇ। ਸ਼ੁਕਰੀਆ ਜੀ,
ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ ਜੀ। ਤੋ ਦੋਸਤੋ, ਇਹ ਸਨ ਸਾਥੀ ਬੂਟਾ ਸਿੰਘ। ਅਗਲੀ ਜਿਹੜੀ ਸਾਡੀ,
ਮੈਂ ਇੱਕ ਦੋ ਗੱਲਾਂ ਡੇਰੇ ਦੇ ਸੰਬੰਧ ਵਿੱਚ ਕਰਨਾ ਚਾਹੁੰਦਾ ਸੀ।
ਹਾਂਜੀ ਜ਼ਰੂਰ।
ਮੈਂ ਕੇਅਰਫੁਲੀ ਸ਼ਬਦ ਵਰਤਿਆ ਸੀ, ਸਰਕਾਰੀ ਅੱਤਵਾਦ, ਇੱਕ ਡਾਇਰੈਕਟਲੀ ਇੱਕ ਇਨਡਾਇਰੈਕਟਲੀ। ਸੋ ਇਹ ਹੁਣ ਜਿਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਹਾਥੀ ਬੂਟਾ ਸਿੰਘ ਹੁਣੀ ਦੱਸ ਕੇ ਗਏ ਨੇ ਕਿ ਇਹਨੂੰ ਵੀ ਪਿਕਚਰ ਚ ਲਿਆਉਣ ਵਾਸਤੇ ਇਹੋ ਜਿਹੇ ਡੇਰਿਆਂ ਨੂੰ ਵੀ ਸਰਕਾਰਾਂ ਦਾ ਸਟੇਟ ਦਾ ਹੀ ਹੱਥ ਹੈ
ਜੀ, ਬਿਲਕੁਲ।
ਉਹਨਾਂ ਨੂੰ ਸੂਟ ਕਰਦਾ ਲੋਕਾਂ ਦੇ ਵਿੱਚ, ਜਿਹੜਾ ਮਨੁੱਖੀ ਜਿਹੜਾ ਤੱਥ ਆ ਉਹਨੂੰ ਖਤਮ ਕਰਦੇ, ਉਹਨਾਂ ਨੂੰ ਵਾਇਲੈਂਟ ਬਣਾਉਣ ਵਿੱਚ, ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵਾਇਲੈਂਸ ਕੀਤਾ ਆ, ਕਿਉਂਕਿ ਇਹ ਜਿਵੇਂ ਉਹ ਨਵਉਦਾਰਵਾਦੀ ਸਰਮਾਏ ਦਾ ਜਿਹੜਾ ਮੁੱਦਾ ਹੈ ਉਹ ਆਪਣੇ ਜਿਹੜੇ ਏਜੰਡੇ ਲਾਗੂ ਕਰਨਾ ਚਾਹੁੰਦੇ ਨੇ, ਸਭ ਤੋਂ ਉਹਨਾਂ ਦਾ ਵੱਡਾ ਕੰਮ, ਉਹਨਾਂ ਦਾ ਸੌਖਾ ਕੰਮ ਇਸ ਤਰੀਕੇ ਨਾਲ ਹੋਊਗਾ ਕਿ ਲੋਕਾਂ ਦੇ ਵਿੱਚ ਡਰ ਪਾਇਆ ਜਾਵੇ। ਔਰ ਜਿਸ ਤਰੀਕੇ ਨਾਲ ਉਹਨਾਂ ਨੇ ਪੰਚਕੂਲਾ ਦੇ ਵਿੱਚ ਜੋ ਤਸ਼ੱਦਦ ਕੀਤਾ ਹੈ ਉਹ ਲੋਕਾਂ ਦੇ ਬੜਾ ਸਾਈਕੋਲੋਜੀਕਲੀ ਉਹ ਅੰਦਰ ਪ੍ਰਭਾਵ ਜਾਂਦਾ, ਲੋਕੀ ਡਰ ਦੇ ਵਿੱਚ ਨੇ, ਸਹਿਮ ਦੇ ਵਿੱਚ ਨੇ ਕਿ ਗਾਂ ਆਉਂਦੇ ਦੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਆਵਾਜ਼ ਨਾ ਉਠਾਵੇ। ਸੋ ਇੱਕ ਮਤਲਬ ਇਹਨਾਂ ਦੇ ਕਈ ਜਿਹੜੇ ਮਸਲੇ ਆ ਉਹ ਉਸ ਚੀਜ਼ ਦੇ ਨਾਲ ਪਰ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਜ਼ਰੂਰ ਇਹਨੂੰ ਥੋੜਾ ਉਹਦਾ ਅਨਾਲਿਸਿਸ ਕਰਾਂਗੇ ਕਿ ਸਾਈਕੋਲੋਜੀਕਲੀ ਲੋਕਾਂ ਨੂੰ ਕਿਵੇਂ ਡਰਾਇਆ ਧਮਕਾਇਆ ਜਾ ਰਿਹਾ ਹੈ ਇਹ ਤਰੀਕੇ ਵਰਤ।
ਬਿਲਕੁਲ, ਇਸ ਵਕਤ ਕਿਉਂਕਿ ਅੱਜ ਸਜ਼ਾ ਸੁਣਾਈ ਜਾਣੀ ਹੈ ਤੋ ਪੈਰਾਮਿਲਟਰੀ ਨੂੰ ਇਹ ਆਰਡਰ ਨੇ ਕਿ ਸ਼ੂਟ ਟੂ ਕਿਲ, ਜੇ ਕੋਈ ਵੀ ਤੁਹਾਨੂੰ ਜਿੱਥੇ ਕਰਫਿਊ 144 ਸਾਰਾ ਕੁਛ ਲੱਗਿਆ ਹੋਇਆ, ਅਗਰ ਉੱਥੇ ਕੋਈ ਵਿਅਕਤੀ ਨਜ਼ਰ ਆਉਂਦਾ ਕੋਈ ਤੁਹਾਨੂੰ ਉਹਦੇ ਕੋਲ ਪੁੱਛ ਪੜਤਾਲ ਕਰਨ ਦੀ ਜ਼ਰੂਰਤ ਨਹੀਂ ਕਿ ਉਹ ਕੌਣ ਹੈ ਕੀ ਹੈ, ਉਹ ਸ਼ਾਇਦ ਕੋਈ ਮੁਸੀਬਤ ਚ ਮਜਬੂਰੀ ਵਾਸੀ ਬਾਹਰ ਨਿਕਲਿਆ ਹੋਇਆ, ਕਰੋ ਸ਼ੂਟ ਔਨ ਸਾਈਟ।
ਔਰ ਮਤਲਬ ਮੀਡੀਆ ਦੇ ਵਿੱਚ ਸਾਨੂੰ ਬਹੁਤੀ ਗੱਲ ਕਰਨ ਦੀ ਲੋੜ ਨਹੀਂ, ਸਾਰਾ ਕੁਛ ਕਿ ਇਹ ਸਿਚੁਏਸ਼ਨ ਜਾਣ ਬੁੱਝ ਕੇ ਬਣ ਦਿੱਤੀ ਗਈ ਆ।
ਹਾਂਜੀ ਬਿਲਕੁਲ,
ਰੁਕੀ ਜਾ ਸਕਦੀ ਐਨੀਵੇ। ਸੋ ਮੇਰੇ ਖਿਆਲ ਮੀਡੀਆ ਦੇ ਵਿੱਚ ਇਹ ਕਾਫੀ ਚੱਲ ਰਿਹਾ। ਸੋ ਹਾਂਜੀ ਅਨੁਜ ਜੀ, ਅਗਲਾ ਮਸਲਾ।
ਹਾਂਜੀ, ਅਗਲਾ ਇੱਕ ਤੇ ਜਿਹੜਾ ਸਾਡਾ ਮਾਰਕਸਿਜ਼ਮ ਦਾ ਟੋਪਿਕ ਸੀ ਉਹ ਨੈਕਸਟ ਉਹਦਾ ਪਾਰਟ ਜਾਰੀ ਰੱਖਾਂਗੇ। ਉਸ ਤੋਂ ਪਹਿਲਾਂ ਜਿਹੜਾ ਬੀਤੇ ਵੀਕਐਂਡ ਨਹੀਂ, ਉਸ ਤੋਂ ਪਹਿਲਾਂ ਜਿਹੜਾ ਵੀਕਐਂਡ ਸੀਗਾ, ਸੋ 10 ਕੁ ਦਿਨ ਅਗਰ ਅਸੀਂ ਪਿੱਛੇ ਜਾਂਦੇ ਹਾਂ, ਤੋ ਟੋਰੰਗਾ ਟਪੁਕੀ ਵਾਲੇ ਜਿਹੜੇ ਕੀਵੀ ਫਰੂਟ ਫਾਰਮਸ ਤੋਂ ਔਰਚਰਡਸ ਚੋਂ 35-40 ਦੇ ਕਰੀਬ ਜਿਹੜੇ ਮਾਈਗਰੈਂਟ ਵਰਕਰਸ ਮੋਸਟਲੀ ਭਾਰਤੀ ਮੂਲ ਦੇ ਸਨ, ਉਹਦੇ ਚ ਮੇਰਾ ਖਿਆਲ ਹੈ ਕਾਫੀ ਵੱਡੀ ਗਿਣਤੀ ਸ਼ਾਇਦ ਸਟੂਡੈਂਟਸ ਦੀ ਵੀ ਹੈ, ਐਗਜੈਕਟ ਮੈਨੂੰ ਪਤਾ ਨਹੀਂ, ਉਹਨਾਂ ਨੂੰ ਉਥੋਂ ਗ੍ਰਿਫਤਾਰ ਕਰਕੇ ਡਿਪੋਰਟ ਕੀਤਾ ਜਾਣਾ ਸੀ। ਹੁਣ ਤੱਕ ਮੈਨੂੰ ਲੱਗਦਾ ਕਿ ਸਾਰੇ ਸ਼ਾਇਦ ਕਰ ਦਿੱਤੇ ਗਏ ਹੋਣਗੇ ਡਿਪੋਰਟ, ਕਿਉਂਕਿ ਉਹ 1-2 ਦਿਨ ਦੇ ਵਿੱਚ ਸਾਰੀ ਕਾਰਵਾਈ ਪੂਰੀ ਕਰ ਦਿੰਦੇ ਨੇ। ਸੋ ਉਹਦੇ ਤੇ ਗੱਲ ਕਰਨੀ ਬਣਦੀ ਹੈ, ਕਿ ਪਹਿਲਾ ਮੁੱਦਾ ਤੇ ਹੈ ਕਿ ਅਸੀਂ ਤਾਂ ਬਾਰ ਬਾਰ ਇਹ ਕਹਿੰਦੇ ਹਾਂ ਕਿ ਇਸ ਵਕਤ ਜਿੰਨੇ ਵੀ ਇੱਥੇ ਟੈਂਪਰਰੀ ਵੀਜ਼ਾਸ ਵਾਲੇ ਵਿਅਕਤੀ ਮੌਜੂਦ ਨੇ ਸਾਰਿਆਂ ਨੂੰ ਪੱਕਿਆ ਕਰ ਦਿੱਤਾ ਜਾਵੇ, ਇਹ ਪ੍ਰੋਬਲਮ ਦਾ ਇੱਕ ਇਹੋ ਹੀ ਜਿਹੜਾ ਸਥਾਈ ਹੱਲ ਹੈ, ਇੱਕ ਸਸਟੇਨੇਬਲ ਹੱਲ ਹੈ, ਕਿਉਂਕਿ ਸਾਰੀਆਂ ਪੋਲੀਟੀਕਲ ਪਾਰਟੀਜ਼ ਇਸ ਵਕਤ ਇਲੈਕਸ਼ਨ ਦੇ ਮੱਦੇਨਜ਼ਰ ਆਪਣੀਆਂ ਆਪਣੀਆਂ ਪਾਲਿਸੀ ਅਨਾਊਂਸ ਕਰ ਚੁੱਕੀਆਂ ਨੇ ਇਮੀਗ੍ਰੇਸ਼ਨ ਦੀਆਂ। ਸੋ ਹਰ ਪਾਰਟੀ ਦੂਸਰੀ ਪਾਰਟੀ ਨਾਲੋਂ ਜ਼ਿਆਦਾ ਕੱਟ ਲਾਉਣਾ ਚਾਹੁੰਦੀ ਹੈ। ਸੋ ਫਿਊਚਰ ਚ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਲਾਓ ਜੀ ਸਦਕੇ ਉਹਨਾਂ ਲਈ ਕੱਟ ਲਾਓ, ਹਾਲਾਂਕਿ ਅਸੀਂ ਉਹਦੇ ਨਾਲ ਵੀ ਸਹਿਮਤ ਨਹੀਂ ਹਾਂ, ਪਰ ਅਗਰ ਤੁਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ ਕਰੋ, ਪਰ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਨੇ ਉਹਨਾਂ ਦੀ ਸੈਟਲਮੈਂਟ ਵਾਸਤੇ ਕਿਸੇ ਨੇ ਵੀ ਹੁਣ ਤੱਕ ਕੋਈ ਹੱਲ ਪੇਸ਼ ਨਹੀਂ ਕੀਤਾ ਕਿਸੇ ਵੀ ਪੋਲੀਟੀਕਲ ਪਾਰਟੀ ਨੇ।
ਬਿਲਕੁਲ ਜੀ। ਦੂਸਰਾ ਜਿਵੇਂ ਜਿਹੜੀ ਰਿਪੋਰਟ ਆ ਸਾਡੀ 83 ਪੇਜ ਦੀ ਜਾਂ ਜਿਹੜੀ ਰੇਡੀਓ ਨਿਊਜ਼ੀਲੈਂਡ ਨੇ ਵੀ ਗੱਲਬਾਤ ਕੀਤੀ ਹੈ, ਜਿਹੜਾ ਇਤਿਹਾਸ ਆ ਖਾਸ ਕਰਕੇ ਵਿਦਿਆਰਥੀਆਂ ਦੇ ਮਾਮਲੇ ਦੇ ਵਿੱਚ, ਜਿਹਦੇ ਵਿੱਚ ਸਰਕਾਰ ਏਜੰਟ ਕਾਲਜ ਸਾਰਾ ਹੀ ਪੈਸਾ ਬਣਾ ਰਹੇ ਸੀਗੇ, ਸਾਰੇ ਹੀ ਉਸ ਗੋਰਖ ਧੰਦੇ ਦੇ ਵਿੱਚ ਸ਼ਾਮਲ ਸੀਗੇ, ਪਰ ਜਿਹੜੇ ਮਜਬੂਰ ਬਸ ਜਿਹੜੇ ਸਟੂਡੈਂਟ ਨੇ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਨੁਕਸਾਨ ਜ਼ਿਆਦਾ ਹੋਇਆ। ਸੋ ਇਹ ਗੱਲਾਂ
ਪਹਿਲਾਂ ਹੀ ਵਿਕਟਿਮ ਨੇ
ਜਿਹੜੇ ਪਹਿਲਾਂ ਇਹ ਗੱਲਾਂ ਨੂੰ ਸਾਰਿਆਂ ਨੂੰ ਕੰਸਿਡਰ ਕਰਦੇ ਆ ਕਿ ਉਹਨਾਂ ਦੇ ਵਿੱਚ ਵਿਦਿਆਰਥੀ ਵਾਸੀਆਂ ਦਾ ਕੋਈ ਕਸੂਰ ਨਹੀਂ ਹੈਗਾ, ਮਾਈਗ੍ਰੈਂਟ ਦਾ ਕੋਈ ਕਸੂਰ ਨਹੀਂ ਹੈਗਾ, ਉਹਨਾਂ ਨੂੰ ਇੱਕ ਵੱਡੇ ਤੌਰ ਦੇ ਉੱਪਰ ਉਹਨਾਂ ਨੂੰ ਐਮਨੈਸਟੀ ਮਿਲਣੀ ਚਾਹੀਦੀ ਆ, ਉਹਨਾਂ ਸਾਰਿਆਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲਣੀ ਚਾਹੀਦੀ ਆ। ਹਾਂ, ਆਉਂਦੇ ਸਮੇਂ ਦੇ ਵਿੱਚ ਉਹ ਤੁਸੀਂ ਹੇਰਾ ਫੇਰੀਆਂ ਜੋ ਵੀ ਏਜੰਟ ਕਰਦੇ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ, ਸਖ਼ਤ ਕੀਤਾ ਜਾਵੇ, ਸਾਨੂੰ ਉਹਦੇ ਵਿੱਚ
ਕੋਈ ਇਤਰਾਜ਼ ਨਹੀਂ ਹੈ। ਸੋ ਇਹ ਜਿਹੜੇ ਵਿਅਕਤੀ ਓਬਵੀਅਸਲੀ ਓਵਰਸਟੇਅਰ ਹੋਣਗੇ, ਉਹ ਉਹਨਾਂ ਦੀ ਸਥਿਤੀ ਇੱਥੋਂ ਤੱਕ ਪਹੁੰਚੀ ਕਿਉਂਕਿ ਉਹ ਓਵਰਸਟੇਅਰ ਹੋਏ ਜਾਂ ਅਨਲੋਫਲੀ ਉਹ ਕੰਮ ਕਰ ਰਹੇ ਸੀਗੇ, ਉਹ ਇੱਥੋਂ ਤੱਕ ਪਹੁੰਚਣ ਹੀ ਕਿਉਂ ਦਿੱਤਾ ਗਿਆ ਉਹ ਸਾਰੇ ਕੁਛ ਨੂੰ।
ਬਿਲਕੁਲ ਅਨੁ ਜੀ, ਔਰ ਅਸੀਂ ਫੇਸਬੁੱਕ ਤੇ ਵੀ ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਸੀਗੀ ਕਿ ਇਹ ਨਿਊਜ਼ੀਲੈਂਡ ਦੇ ਵਾਸਤੇ, ਇਹਨਾਂ ਸਰਕਾਰਾਂ ਵਾਸਤੇ ਕੋਈ ਨਵਾਂ ਕੰਮ ਨਹੀਂ ਹੈ। 1970 ਦੇ ਦਹਾਕੇ ਦੇ ਵਿੱਚ ਜਿਹੜੇ ਵਰਕਰ ਪਹਿਲਾਂ ਹੀ ਇਸੀ ਬਿਲਕੁਲ ਇਸੀ ਸਕੀਮ ਦੇ ਤਹਿਤ ਜਿਹੜੇ ਸਾਡੇ ਆਲੇ ਦੁਆਲੇ ਛੋਟੇ ਛੋਟੇ ਆਈਲੈਂਡ ਨੇ
ਉੱਥੋਂ
ਵਰਕਰ ਇੱਦਾਂ ਹੀ ਮੰਗਾਏ ਗਏ ਲੀਗਲ ਤਰੀਕੇ ਨਾਲ, ਔਰ ਫਿਰ ਕੋਈ ਨਵਾਂ ਪਾਸ ਜਰਕੂਨੀਅਨ ਲਾ ਪਾਸ ਕਰਕੇ ਉਹਨਾਂ ਨੂੰ ਡਾਊਨ ਰੇਟ ਜਿਹਨੇ ਤੜਕਸਾਰ
ਛਾਪੇ
ਮਾਰ ਕੇ ਤੇ ਉਹਨਾਂ ਨੂੰ ਚੱਕ ਚੱਕ ਕੇ ਮੁੜ ਕੇ ਵਾਪਸ ਉਹਨਾਂ ਨੂੰ ਆਈਲੈਂਡ ਦੇ ਵਿੱਚ ਭੇਜਿਆ ਗਿਆ। ਸੋ ਉਹ ਜਿਹੜਾ ਸਮਾਂ ਸੀਗਾ ਉਹਦੇ ਵਿੱਚ ਇੱਕ ਬਹੁਤ ਹੀ ਆਈਲੈਂਡਰ ਲੋਕਾਂ ਦੀ ਇੱਕ ਜੁਝਾਰੂ ਸੰਸਥਾ ਜਿਹੜੀ ਪਿਕਚਰ ਦੇ ਵਿੱਚ ਆਈ ਜਿਹਨੂੰ ਅਸੀਂ ਬਲੈਕ ਪੈਂਥਰ ਕਹਿੰਦੇ ਹਾਂ, ਉਹ ਉਹਦੀ ਜਿਹੜੀ ਫਿਲਾਸਫੀ ਸੀਗੀ
ਬਲੈਕ ਪੈਂਥਰ ਅਮਰੀਕਾ ਦੇ ਨੇ, ਸੋ ਉਹਨਾਂ ਕੋਲੋਂ ਪ੍ਰੇਰਣਾ ਲੈਂਦੇ ਹੋਏ ਪੈਸਿਫਿਕ ਪੈਂਥਰ ਔਰ ਪੋਲੀਨੇਸ਼ੀਅਨ ਪੈਂਥਰ ਦੋ ਸੰਸਥਾਵਾਂ
ਤੇ ਉਹ ਬਲੈਕ ਪੈਂਥਰ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਕਾਲੇ ਮੂਲ ਦੇ ਲੋਕ ਨੇ ਜਿਹਨਾਂ ਨੇ ਸੰਘਰਸ਼ ਕੀਤਾ ਆਪਣਾ, ਉਹਨਾਂ ਤੋਂ ਇੰਸਪੀਰੇਸ਼ਨ ਲੈ ਕੇ ਉਹਨਾਂ ਨੇ ਇਸ ਜਿਹੜਾ ਫਿਜ਼ੀਕਲੀ ਵੀ ਰਜਿਸਟ ਕੀਤਾ ਕਿ ਜਿੱਥੇ ਚੱਕਣ ਜਾਂਦੇ ਸੀ ਜਾ ਕੇ ਖੜ ਜਾਂਦੇ ਸੀ ਉਹ, ਔਰ ਕਾਫੀ ਹੱਦ ਤੱਕ ਉਹਨਾਂ ਨੂੰ ਜਿੱਤ ਵੀ ਪ੍ਰਾਪਤ ਹੋਈ। ਸੋ ਅਸੀਂ ਅਸੀਂ ਸਾਡਾ ਇਹ ਜਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਹੈ ਲੋਕਾਂ ਨੂੰ ਜਿਹੜੇ ਕਾਮਿਆਂ ਨੂੰ ਖੇਤਾਂ ਦੇ ਵਿੱਚ ਚੱਕ ਕੇ ਉਹਨਾਂ ਨੂੰ ਜ਼ਬਰਦਸਤੀ ਵਾਪਸ ਭੇਜਿਆ ਜਾ ਰਿਹਾ, ਅਸੀਂ ਇੱਕ ਆਪਣੇ ਵੱਲੋਂ ਸੁਜੈਸ਼ਨ ਦੇ ਸਕਦੇ ਹਾਂ ਕਿ ਮੇਰਾ ਖਿਆਲ ਹੈ ਕਿ ਟਾਈਮ ਆ ਗਿਆ ਹੈ ਕਿ ਇੱਕ ਇੰਡੀਅਨ ਪੈਂਥਰ ਵਰਗੀ ਇੱਕ ਆਰਗੇਨਾਈਜੇਸ਼ਨ ਬਣਨੀ ਚਾਹੀਦੀ ਹੈ ਜਿਹੜੀ
ਡਾਇਰੈਕਟ
ਐਕਸ਼ਨ ਲਵੇ, ਜਿੱਥੇ ਉਹ ਬਿਲਕੁਲ ਰਜਿਸਟ ਕਰੇ ਉਹਨੂੰ ਲੋਕਾਂ ਦੇ ਸਾਹਮਣੇ। ਜਦੋਂ ਤੱਕ ਤੁਸੀਂ ਰਜਿਸਟ ਨਹੀਂ ਕਰੋਗੇ ਲੋਕਾਂ ਦੇ ਸਾਹਮਣੇ ਉਦੋਂ ਤੱਕ ਮਸਲਾ ਨਹੀਂ ਆਊਗਾ।
ਬਿਲਕੁਲ ਹਾਂ, ਕਿਉਂਕਿ ਇਹ ਜਿਹੜੀ ਖਬਰ ਹੈ ਇੱਕ ਪੰਜਾਬੀ ਮੀਡੀਆ ਦੇ ਥਰੂ ਹੀ ਮੈਂ ਪੜ੍ਹੀ ਹੈ, ਜਾਂ ਸਾਡਾ ਔਨ ਦਾ ਗਰਾਊਂਡ ਇੱਕ ਸੋਰਸ ਹੈ ਇਸ ਵਕਤ ਉਸ ਏਰੀਏ ਚ, ਉਹ ਸਾਨੂੰ ਜਿੰਨੀ ਕੁ ਅਪਡੇਟ ਕਰਦਾ ਉਹ ਸੋਰਸ ਉਹਦੇ ਥਰੂ ਮਿਲੀ ਹੈ। ਮੇਨ ਸਟ੍ਰੀਮ ਮੀਡੀਆ ਚ ਕਿਤੇ ਕੋਈ ਖ਼ਬਰ ਮੈਂ ਖੈਰ ਉਹ ਹਫ਼ਤਾ ਕੁ ਪਹਿਲੇ ਚੈੱਕ ਕੀਤਾ ਸੀਗਾ, ਉਸ ਤੋਂ ਬਾਅਦ ਮੈਨੂੰ ਵੀ ਮੌਕਾ ਨਹੀਂ ਮਿਲਿਆ, ਪਰ ਉਸ ਵਕਤ ਕਿਤੇ ਕੋਈ ਖ਼ਬਰ ਨਹੀਂ ਸੀ ਮੇਨ ਸਟ੍ਰੀਮ ਮੀਡੀਆ ਚ। ਮੈਨੂੰ ਇੱਕ ਦੋ ਕੁ ਮੇਨ ਸਟ੍ਰੀਮ ਮੀਡੀਆ ਵਾਲਿਆਂ ਨੇ ਮੈਨੂੰ ਕੰਟੈਕਟ ਵੀ ਕੀਤਾ ਮੇਰੇ ਕੋਲੋਂ ਇਨਫੋਰਮੇਸ਼ਨ ਲਈ, ਗੱਲਬਾਤ ਕੀਤੀ, ਪਰ ਮੈਨੂੰ ਲੱਗਦਾ ਕਿ ਉਹਨਾਂ ਨੇ ਦੁਬਾਰਾ ਕਿਤੇ ਕੁਛ ਪਬਲਿਸ਼ ਨਹੀਂ ਕੀਤਾ ਉਸ ਗੱਲ ਨੂੰ।
ਔਰ ਨਾਲ ਜਿਹੜੀ ਤਰਾਸਦੀ ਸਭ ਤੋਂ ਜਿਹੜੀ ਹੋਰ ਵੱਡੀ ਹੈ ਕਿ ਜਿਹੜਾ ਇੱਕ ਪੰਜਾਬੀ ਮੀਡੀਆ ਜਿਹਨੇ ਇਹ ਖ਼ਬਰ ਛਾਪੀ ਹੈ ਉਹਨੇ ਸਾਰੇ ਦਾ ਸਾਡਾ ਭਾਂਡਾ ਆ ਉਹ
ਸਟੂਡੈਂਟਸ ਦਾ ਜਿਹੜਾ
ਸੰਘਰਸ਼ ਚੱਲ ਰਹੇ ਨੇ, ਜਿਹੜੇ ਆਪਣੇ ਉਹਨਾਂ ਦੇ ਹੱਕਾਂ ਦੇ ਵਾਸਤੇ ਕਿ ਉਹਨਾਂ ਨੂੰ ਡਿਪੋਰਟ ਕਿਉਂ ਕੀਤਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਅਸੀਂ ਵੀ ਇਨਵੋਲਵ ਰਹੇ ਹਾਂ ਉਹ ਸੰਘਰਸ਼ਾਂ ਦੇ ਵਿੱਚ, ਸਾਰੇ ਦਾ ਸਾਡਾ ਬਲੇਮ ਆ ਉਹਨਾਂ ਤੇ ਜਾ ਕੇ ਸਿੱਟਦਾ
ਉਹਦੇ ਕਰਕੇ ਸ਼ਾਇਦ
ਇਹਦੇ ਕਰਕੇ ਉਹ ਸਖਤਾਈ ਹੋ ਰਹੀ ਆ। ਬਿਲਕੁਲ ਇਹ ਪਤਾ ਨਹੀਂ ਕਿਹੜੇ ਕਿਹੋ ਜਿਹੀ ਇਹਨਾਂ ਦੀ ਮਤਲਬ ਮੈਂਟੈਲਿਟੀ ਆ, ਜਾਂ ਇੱਕ ਜਾਂ ਇਹ ਜਿਹੜੇ ਇਹੋ ਜਿਹੇ ਮੀਡੀਆ ਨੇ ਉਹ ਇਨਡਾਇਰੈਕਟਲੀ ਇਹ ਜਿਹੜੀ ਅਲੀਟ ਆ ਜਿਹੜੀ
ਉਹਨਾਂ
ਦੇ ਨਾਲ ਸ਼ਾਮਲ ਨੇ। ਬਿਲਕੁਲ ਇਹ ਬੇਤੁਕੀ ਗੱਲ ਹੈ ਕਿ ਜੇ ਏਦਾਂ ਦੀ ਗੱਲਬਾਤ ਹੋਵੇ ਤੇ ਫਿਰ ਤੇ ਅਨੂ ਜੀ ਜੋ ਸੰਘਰਸ਼ ਦੁਨੀਆਂ ਦੇ ਵਿੱਚ ਕਿਸਾਨਾਂ ਦੇ ਮਜ਼ਦੂਰਾਂ ਦੇ ਚੱਲ ਰਹੇ ਆ ਉਹ ਸਾਰੇ ਬੰਦ ਕਰ ਦੇਣੇ ਚਾਹੀਦੇ ਤੇ ਇਹਨਾਂ ਤੇ ਹੀ।
ਅਗਰ ਅਸੀਂ ਆਪਣੇ ਇਤਿਹਾਸ ਨੂੰ ਦੇਖਦੇ ਹਾਂ, ਭਗਤੀ ਲਹਿਰ ਹੋਈ ਹੈ ਉਹ ਸੰਘਰਸ਼ ਸੀ, ਉਸ ਤੋਂ ਬਾਅਦ 10 ਪਾਤਸ਼ਾਹੀਆਂ ਆਉਂਦੀਆਂ ਨੇ ਉਹ ਸੰਘਰਸ਼ ਹੈ, ਬਾਬਾ ਬੰਦਾ ਸਿੰਘ ਬਹਾਦਰ ਦਾ ਇੰਨਾ ਸੰਘਰਸ਼ ਹੈ। ਸੋ ਅਸੀਂ ਆਪਣਾ ਸਾਰਾ ਇਤਿਹਾਸ ਫਿਰ ਮੈਨੂੰ ਲੱਗਦਾ ਓਵਰਲੁੱਕ ਕਰਕੇ ਭੁੱਲ ਜਾਈਏ ਕਿ ਸ਼ਾਇਦ ਉਹਨਾਂ ਨੇ ਵੀ ਸਾਰਿਆਂ ਨੇ ਆਪਣਾ ਸਮਾਂ ਜਿਹੜਾ ਜ਼ਾਇਆ ਹੀ ਕੀਤਾ, ਕਿਉਂਕਿ ਸਾਨੂੰ ਤੇ ਬਹੁਤ ਵਾਰੀ ਇਹ ਵੀ ਸੁਣਾਇਆ ਗਿਆ ਕਿ ਅਸੀਂ ਜਦੋਂ ਇਸ ਤਰ੍ਹਾਂ ਦੇ ਕਿਸੇ ਸੰਘਰਸ਼ 'ਚ ਇਨਵੋਲਵ ਹੁੰਦੇ ਹਾਂ ਆਉਣ ਵਾਲੇ ਜਿਹੜੇ ਲੋਕ ਨੇ ਅੱਗੇ ਉਹਨਾਂ ਦੀਆਂ ਰਾਹਾਂ 'ਚ ਅਸੀਂ ਕੰਡੇ ਬੀਜਦੇ ਹਾਂ। ਸੋ ਹੁਣ ਇਹ ਮੰਨ ਲਈਏ ਕਿ ਸਾਡਾ ਜਿਹੜਾ ਸਿੱਖ ਇਨਕਲਾਬ ਹੋਇਆ ਉਹਨੇ ਸਾਡੀਆਂ ਰਾਹਾਂ 'ਚ ਕੰਡੇ ਬੀਜੇ ਨੇ। ਮੈਂ ਤੇ ਸਰਾਸਰ ਇਸ ਤਰ੍ਹਾਂ ਨਹੀਂ ਮੰਨਦੀ, ਮੈਂ ਤੇ ਮੰਨਦੀ ਹਾਂ ਕਿ ਸਾਨੂੰ ਇਨਸਾਨੀਅਤ ਬਾਰੇ ਸਿਖਾਇਆ ਗਿਆ ਔਰ ਸਾਨੂੰ ਜਿਹੜੇ ਬਿਲਕੁਲ ਦੱਬੇ ਕੁਚਲੇ ਨੇ ਉਹਨਾਂ ਦੇ ਹੱਕ 'ਚ ਖੜਨ ਦੀ ਜਾਂਚ ਸਿਖਾਈ ਗਈ ਹੈ। ਸਿੱਖ ਇਨਕਲਾਬ ਦਾ ਇਹ ਮਤਲਬ ਹੈ, ਸਿੱਖ ਸੰਘਰਸ਼ਾਂ ਦਾ ਇਹ ਮਤਲਬ ਹੈ। ਸੋ ਮੈਨੂੰ ਉਮੀਦ ਹੈ ਕਿ ਬਾਕੀ ਵੀ ਜਿਹੜੇ ਸਾਡੇ ਸਰੋਤੇ ਨੇ ਕਾਫੀ ਸੂਝਵਾਨ ਨੇ ਗੱਲ ਨੂੰ ਸਮਝਣਗੇ ਔਰ ਜਿਹੜਾ ਉਹ ਸਟੂਡੈਂਟਸ ਦਾ ਜਿਹੜਾ ਇੱਥੇ ਜਦੋਂ ਮੌਜੂਦ ਸਨ ਉਹਨਾਂ ਦੇ ਪ੍ਰੋਟੈਸਟ ਹੋਏ, ਇੱਕ ਜਿਹੜਾ ਚਰਚ ਇੱਥੇ ਪ੍ਰੋਗਰੈਸਿਵ ਚਰਚ ਹੈ ਉਹਨਾਂ ਨੇ ਮਦਦ ਕੀਤੀ, ਤੋ ਉਹ ਸੰਘਰਸ਼ ਹਾਲੇ ਸਮਾਪਤ ਨਹੀਂ ਹੋਇਆ। ਸਾਨੂੰ ਆਸ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਕਿਉਂਕਿ ਜਿਹੜਾ ਫੈਸਲਾ ਇਨਵੈਸਟੀਗੇਸ਼ਨ ਜਿਹੜੀ ਓਮਬਡਸ ਮੁਲਾਜ਼ਮਨ ਨੇ ਹਦਾਇਤ ਕੀਤੀ ਸੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਉਹ ਕੱਲੇ ਕੱਲੇ ਸਟੂਡੈਂਟ ਦੀ ਫਾਈਲ ਇਨਵੈਸਟੀਗੇਟ ਕਰਨ ਲਈ 15 ਸਟੂਡੈਂਟ ਸਾਡੇ ਨਾਲ ਸਨ ਤੋ ਉਹ ਇਨਵੈਸਟੀਗੇਸ਼ਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੰਪਲੀਟ ਕਰ ਚੁੱਕੀ ਹੈ ਤੋ ਉਹਨੂੰ ਜਨਤਕ ਕਰਨਾ ਬਾਕੀ ਹੈ ਸੋ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ 23 ਸਪਟੈਂਬਰ ਤੋਂ ਪਹਿਲਾਂ ਪਹਿਲਾਂ ਜਨਤਕ ਨਾ ਕੀਤਾ ਜਾਵੇ ਸੋ ਉਹਦੇ ਤੋਂ ਮੈਨੂੰ ਨਹੀਂ ਪਤਾ ਕਿ ਆਊਟਕਮ ਕੀ ਹੈ ਕਿਉਂਕਿ ਉਹ ਲਾਇਰ ਜਿਹੜਾ ਸਟੂਡੈਂਟਸ ਦਾ ਉਹਨੂੰ ਦੱਸਿਆ ਨਹੀਂ ਗਿਆ ਜਦੋਂ ਪਤਾ ਲੱਗੇਗਾ ਲਾਇਰ ਨੂੰ ਸਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਤੋ ਅਸੀਂ ਜਨਤਕ ਕਰਾਂਗੇ ਸੋ ਇਹਦੇ ਤੋਂ ਮੈਂ ਇਹੋ ਅੰਦਾਜ਼ਾ ਲਗਾ ਸਕਦੀ ਹਾਂ ਕਿ ਸ਼ਾਇਦ ਸਟੂਡੈਂਟਸ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ ਹੋਵੇ
ਬਿਲਕੁਲ
ਮੈਂ ਇਹ ਅੰਦਾਜ਼ਾ ਹੀ ਲਗਾ ਸਕਦੀ ਹਾਂ ਇਸ ਵਕਤ ਪਰ ਜਿਸ ਤਰ੍ਹਾਂ ਹੀ ਸਾਨੂੰ ਪੂਰੀ ਜਾਣਕਾਰੀ ਮਿਲੇਗੀ ਅਸੀਂ ਆਪਣੇ ਸਰੋਤਿਆਂ ਤੱਕ ਵੀ ਪਹੁੰਚਾ ਦੇਵਾਂਗੇ ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ 23 ਸਪਟੈਂਬਰ ਤੋਂ ਪਹਿਲਾਂ ਪਹਿਲਾਂ ਅਸੀਂ ਉਹ ਆਊਟਕਮ ਜਿਹੜਾ ਹੈ ਉਹ ਕਢਵਾ ਲਈਏ ਔਰ ਉਹਨੂੰ ਜਨਤਕ ਕਰ ਸਕੀਏ
ਬਿਲਕੁਲ ਬਿਲਕੁਲ ਸਾਡੇ ਸੂਝਵਾਨ ਸਰੋਤਿਆਂ ਨੂੰ ਸਾਡੀ ਇਹੀ ਬੇਨਤੀ ਹੈ ਕਿ ਇਹੋ ਜਿਹੇ ਫੇਕ ਮੀਡੀਆ ਕਹਾਂਗਾ ਇਹਨੂੰ ਮੈਂ ਇਹਨਾਂ ਤੋਂ ਸਾਵਧਾਨ ਰਹੋ ਅਫਵਾਹਾਂ ਬਿਲਕੁਲ ਘੱਟ ਬਿਲਕੁਲ ਗਲਤ ਕਿਸੇ ਦੀਆਂ ਅਫਵਾਹਾਂ ਜਿਹੜੀਆਂ ਇਹ ਫੈਲਾ ਰਹੇ ਨੇ ਔਰ ਉਹ ਜਿਹੜੀ ਲੋਟੂ ਕਲਾਸ ਆ ਉਹ ਜਿਹੜੇ ਵਿਦਿਆਰਥੀ ਨੇ ਜਿਹੜੇ ਪਹਿਲੇ ਹੀ ਵਿਕਟਮ ਨੇ ਉਹਨਾਂ ਦੇ ਵਿਰੁੱਧ ਇਹ ਸਾਬਤ ਹੋ ਰਹੀਆਂ ਨੇ ਸੋ ਇਹਨਾਂ ਲੋਕਾਂ ਤੋਂ ਬਿਲਕੁਲ
ਜਿਹੜੇ ਇਸ ਵਕਤ ਇਫੈਕਟਡ ਨੇ ਡਿਪੋਰਟੇਸ਼ਨ ਦਾ ਜਿਹਨਾਂ ਨੂੰ ਖਤਰਾ ਬਣਿਆ ਹੋਇਆ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਤੁਸੀਂ ਅਗਰ ਜਥੇਬੰਦ ਹੋਵੋ ਯੂਨਾਈਟ ਹੋ ਕਿਉਂਕਿ ਇਕੱਲੇ ਇਕੱਲੇ ਵਿਅਕਤੀ ਨੂੰ ਚੁੱਕਣਾ ਤਾਂ ਬਹੁਤ ਆਸਾਨ ਹੈ ਸੋ ਜਿੰਨੇ ਤੁਸੀਂ ਜ਼ਿਆਦਾ ਗਿਣਤੀ ਚ ਹੋਵੋਗੇ ਉਨਾ ਜ਼ਿਆਦਾ ਰਜਿਸਟ ਕਰ ਸਕੋਗੇ ਉਨਾ ਜ਼ਿਆਦਾ ਆਪਣੇ ਹੱਕ ਲਈ ਤੁਸੀਂ ਇੱਕ ਲੜਾਈ ਜਿਹੜੀ ਉਹ ਲੜ ਸਕੋਗੇ ਔਰ ਇਹਨਾਂ ਨੂੰ ਓਬਵੀਅਸਲੀ ਵਰਕ ਪਲੇਸ ਜਿਹੜੇ ਫਾਰਮ ਵਗੈਰਾ ਜਿੱਥੇ ਕੰਮ ਕਰਦੇ ਨੇ ਉੱਥੋਂ ਚੁੱਕਿਆ ਗਿਆ ਜਿਹੜੇ ਇੰਪਲੋਇਰ ਨੇ ਉਹਨਾਂ ਦੀ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੀ ਮਦਦ ਕਰਨ ਸੋ ਇਹਦੇ ਵਿੱਚ ਮੇਰਾ ਖਿਆਲ ਹੈ ਅਕਾਊਂਟੇਬਿਲਿਟੀ ਜ਼ਿਆਦਾ ਇੰਪਲੋਇਰਸ ਦੀ ਬਣਦੀ ਹੈ ਕਿ ਉਹ ਕਿਉਂ ਇੱਥੋਂ ਤੱਕ ਸਥਿਤੀ ਪਹੁੰਚਣ ਦਿੰਦੇ ਨੇ ਕਿ ਕੋਈ ਇਨਸਾਨ ਹੈ ਕੋਈ ਵਰਕਰ ਹੈ ਜਿਹੜਾ ਓਵਰਸਟੇ ਹੋ ਜਾਵੇ ਉਸ ਤੋਂ ਪਹਿਲਾਂ ਉਹਦੀ ਮਦਦ ਕੀਤੀ ਜਾਵੇ
ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ
ਤੋ ਹਾਂਜੀ ਅਗਲਾ ਜਿਹੜਾ ਸਾਡਾ ਟੋਪਿਕ ਉਹਨੂੰ ਅਸੀਂ ਜਾਰੀ ਰੱਖਦੇ ਹਾਂ ਅਸੀਂ ਇੱਕ ਕ੍ਰਿਸ ਹਰਮਨ ਦਾ ਲਿਖਿਆ ਹੋਇਆ ਕਿ ਹਾਊ ਮਾਰਕਸਿਜ਼ਮ ਵਰਕਸ ਉਹਨਾਂ ਦਾ ਉਹ ਛੋਟਾ ਜਿਹਾ ਬੁਕਲੈਟ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਸ਼ੁਰੂ ਕੀਤਾ ਹੋਇਆ ਤੋ ਉਸੇ ਲੜੀ ਚ ਅਗਲੀ ਗੱਲਬਾਤ ਅਸੀਂ ਜਾਰੀ ਰੱਖਾਂਗੇ ਜੀ
ਸੋ ਅਨੁਜ ਜੀ ਗੱਲ ਚੱਲ ਰਹੀ ਸੀਗੀ 1830-40 ਦੀ ਯੂਰਪ ਦੀ ਕਿਉਂਕਿ ਜਦੋਂ ਮਾਰਕਸਵਾਦ ਦੀ ਗੱਲ ਕਰਦੇ ਹਾਂ ਇਹ ਯੂਰਪ ਦੇ ਵਿੱਚੋਂ ਇਹ ਕਨਸੈਪਟ ਪੈਦਾ ਹੋਇਆ ਜਿੱਥੇ ਸਭ ਤੋਂ ਪਹਿਲਾਂ ਇੰਡਸਟਰੀ ਰੈਵੋਲੂਸ਼ਨ ਆਇਆ ਔਰ ਉੱਥੇ ਹੀ ਜਿਹੜੀ ਐਕਸਪਲੋਟੇਸ਼ਨ ਆ ਬਹੁਤ ਵੱਡੇ ਲੈਵਲ ਮਾਸ ਐਕਸਪਲੋਟੇਸ਼ਨ ਜਿਹੜੀ ਆ ਉਹ ਸ਼ੁਰੂ ਹੋਈ ਔਰ ਉਸ ਟਾਈਮ ਦੇ ਉੱਪਰ ਆਪਾਂ ਮੁੜ ਕੇ ਰਿਪੀਟ ਤਾਂ ਨਹੀਂ ਕਰਾਂਗੇ ਉਹਦੇ ਵਿੱਚ ਜਿਹੜੇ ਉਸ ਟਾਈਮ ਜਿਹੜੇ ਵਰਕਰ ਸੀਗੇ ਉਹਨਾਂ ਨੇ ਕਿਸ ਤਰੀਕੇ ਦੇ ਸੰਘਰਸ਼ ਕੀਤੇ ਔਰ ਕਿਹੋ ਜਿਹੀ ਉਹਨਾਂ ਨੂੰ ਕਾਮਯਾਬੀ ਪ੍ਰਾਪਤ ਹੋਈ ਉਹ ਵੱਖਰੇ ਵੱਖਰੇ ਸੰਘਰਸ਼ਾਂ ਦੀ ਗੱਲ ਕਰਦੇ ਸੀਗੇ ਸਭ ਤੋਂ ਪਹਿਲਾਂ ਦੱਸਿਆ ਇਹ ਸੀਗਾ ਕਿ ਉਹਨਾਂ ਨੇ ਇੱਕ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇੱਕ ਪ੍ਰੋਟੈਸਟ ਦੇ ਰੂਪ ਦੇ ਵਿੱਚ ਕਿ ਜਿਹੜਾ ਮਾਲਕ ਹੈ ਉਹਦੇ ਵਿੱਚ ਕੋਈ ਇਨਸਾਨੀਅਤ ਜਾਗ ਜਾਵੇ ਤੇ ਉਹ ਸਾਡੇ ਤੇ ਰਹਿਮ ਕਰਕੇ ਜਾਂ ਉਹ ਸਾਡੀ ਜਿਹੜੀ ਹਾਲਤ ਆ ਉਹ ਤੇ ਧਿਆਨ ਦੇ ਕੇ ਜਿਹੜਾ ਆਪਣਾ ਪ੍ਰੋਫਿਟ ਘੱਟ ਕਰਕੇ ਸਾਨੂੰ ਜਿਹੜਾ ਬਣਦਾ ਉਹਨਾਂ ਦਾ ਹੱਕ ਦਿੱਤਾ ਜਾਵੇ ਪਰ ਉਹ ਵੀ ਕਾਮਯਾਬ ਨਹੀਂ ਹੋਇਆ ਇਹ ਉਸ ਸਮੇਂ ਦੀ ਗੱਲ ਹੋ ਰਹੀ ਹੈ ਉਸ ਤੋਂ ਬਾਅਦ ਜਿਹੜਾ ਦੂਸਰਾ ਉਹ ਕਹਿੰਦੇ ਨੇ ਕਿ ਅਦਰ ਰੈਕੋਗਨਾਈਜ਼ ਦ ਨੀਡ ਟੂ ਯੂਜ਼ ਫਿਜ਼ੀਕਲ ਫੋਰਸ ਬਟ ਥੋਟ this could be achieved by a fairly small conspiratorial group cut off from the rest of the society. Mm-hmm. So, ek hor jada group siga jede inu violent tarike de naal
hathiyarband
tarike de naal ghol lana chahunde sige par oh bahut ghat ginti de jedi society de naal oh ਥੋੜੇ ਘੱਟ ਗਿਣਦੀ ਸੀਗੇ ਬਹੁਤੇ ਉਹਨਾਂ ਨੂੰ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਤੇ ਉਹਨਾਂ ਨੂੰ ਵੀ ਇੱਕ ਅੱਗੇ ਜਾ ਕੇ ਕਹਿੰਦੇ ਨੇ ਕਿ ਦੀਜ ਟੂ ਲੈਟ ਟੈਨਸ ਆਫ ਥਾਊਜ਼ੈਂਡਸ ਆਫ ਵਰਕਰ ਇਨ ਟੂ ਸਟਰਗਲ ਦੈਟ ਐਂਡਡ ਇਨ ਡਿਫੀਟ ਆਫ ਦ ਡੀਮੋਰਲਾਈਜ਼ੇਸ਼ਨ ਸੋ ਅਗੇਨ ਇਹ ਵੀ ਜਿਹੜਾ ਸੰਘਰਸ਼ ਸੀਗਾ ਉਹ ਕਾਮਯਾਬ ਨਹੀਂ ਹੋ ਸਕਿਆ
ਹਾਰ
ਦਾ ਸਾਹਮਣਾ ਕਰਨਾ ਪਿਆ ਹਾਂਜੀ ਤੇ ਸਟਿਲ ਅਦਰ ਬਿਲੀਵਡ ਦ ਵਰਕਰ ਕੁਡ ਅਚੀਵ ਦੇਅਰ ਗੋਲਸ ਬਾਏ ਇਕਨੋਮਿਕ ਐਕਸ਼ਨ ਸੋ ਇੱਕ ਤੀਜਾ ਜਿਹੜਾ ਸੰਘਰਸ਼ ਉਹ ਸੀਗਾ ਕਿ ਜਿਹੜੇ ਕਾਮਿਆਂ ਨੂੰ ਇਹ ਲੱਗਿਆ ਕਿ ਇੱਕ ਆਰਥਿਕ ਤਰੀਕੇ ਦੇ ਨਾਲ ਜੇ ਕੋਈ ਮੁਹਿੰਮ ਚਲਾਈ ਜਾਵੇ ਉਹਦੇ ਨਾਲ ਇਹਨਾਂ ਦਾ ਟੀਚਾ ਪ੍ਰਾਪਤ ਹੋਦਾ ਟੀਚਾ ਇਹ ਕਿ ਸਾਨੂੰ ਬਣਦਾ ਸਾਡਾ
ਜਿਹੜਾ
ਦਿੱਤਾ ਜਾਵੇ ਸੋ ਵਿਦਾਊਟ ਕੰਨਫਰੰਟਿੰਗ ਦਾ ਆਰਮੀ ਐਂਡ ਦਾ ਪੁਲਿਸ ਅਗੇਨ ਦੇਅਰ ਆਰਗੂਮੈਂਟ ਲੈਡ ਟੂ ਮਾਸ ਐਕਸ਼ਨਸ ਸੋ ਸਿੱਧਾ ਪੁਲਿਸ ਤੇ ਆਰਮੀ ਦੇ ਨਾਲ ਟੱਕਰ ਲੈਣ ਦੀ ਬਜਾਏ ਕਿਉਂਕਿ ਪੁਲਿਸ ਤੇ ਆਰਮੀ ਹਮੇਸ਼ਾ
ਸਟੇਟ
ਦੇ ਹੱਥ ਵਿੱਚ ਸਰਮਾਇਦਾਰਾਂ ਦੇ ਹੱਕ ਦੇ ਵਿੱਚ ਭੁਗਤਦੀ ਹੈ ਸੋ ਉਹਨਾਂ ਦੀ ਸਿੱਧੀ ਟੱਕਰ ਲੈਣ ਦੀ ਬਜਾਏ ਕੋਈ ਉਹਦਾ ਅਲਟਰਨੇਟਿਵ ਤਰੀਕੇ ਨਾਲ ਇਹ ਲੜਿਆ ਜਾਵੇ. ਇਨ ਇੰਗਲੈਂਡ ਇਨ 1842 ਦ ਵਰਲਡਸ ਫਸਟ ਜਨਰਲ ਸਟ੍ਰਾਈਕ ਟੁੱਕ ਪਲੇਸ ਇਨ ਇੰਡਸਟਰੀਅਲ ਏਰੀਆ ਆਫ ਨੌਰਥ ਵਿਦ ਟੈਨਸ ਆਫ ਥਾਊਜੈਂਡਸ ਆਫ ਵਰਕਰ ਹੋਲਡਿੰਗ ਆਊਟ ਫੋਰ 4 weeks ਅੰਟਿਲ ਫੋਰਸ ਬੈਕ ਟੂ ਵਰਕ ਬਾਏ ਹੰਗਰ ਐਂਡ ਪ੍ਰਾਈਵੇਟਾਈਜੇਸ਼ਨ. ਸੋ ਦੋਸਤੋ ਆਹ ਜਿਹੜੀ ਗੱਲ ਆਈ ਤੇ ਤੁਸੀਂ ਪ੍ਰਤੱਖ ਤੌਰ ਦੇ ਉੱਪਰ ਇਸ ਟਾਈਮ ਜਿਹੜੀ ਮੈਂ ਸਾਥੀਆਂ ਦੇ ਨਾਲ ਦੋਸਤਾਂ ਨਾਲ ਇਹ ਵੀ ਇੱਕ ਬਹੁਤ ਵਧੀਆ ਖੁਸ਼ਖਬਰੀ ਸਾਂਝੀ ਕਰਨਾ ਚਾਹੂੰਗਾ ਕਿ ਜਿਹੜਾ ਆਂਗਨਵਾੜੀ ਸੰਘਰਸ਼ ਜਿਹੜਾ ਦਿੱਲੀ ਦੇ ਵਿੱਚ ਆਪਾਂ ਸਾਥੀ ਸ਼ਿਵਾਨੀ ਨਾਲ ਗੱਲਬਾਤ ਕੀਤੀ ਸੀਗੀ ਔਰ ਬਹੁਤ ਲੰਬਾ ਸੰਘਰਸ਼ ਉਹਨਾਂ ਨੇ ਲੜਿਆ ਕਿਉਂਕਿ ਜਦੋਂ ਤੁਸੀਂ ਭੁੱਖ ਹੜਤਾਲ ਤੇ ਬਹਿੰਦੇ ਹੋ ਤੁਸੀਂ ਜਦੋਂ ਕੰਮ ਤੇ ਨਹੀਂ ਜਾਂਦੇ ਓਬਵੀਅਸਲੀ ਜਿੱਥੇ ਤੁਸੀਂ ਕੰਮ ਤੇ ਨਹੀਂ ਜਾਂਦੇ ਉਹ ਫੈਕਟਰੀ ਵਾਲੇ ਦਾ ਨੁਕਸਾਨ ਹੁੰਦਾ ਹੀ ਹੁੰਦਾ ਉਹਨੇ ਤੁਸੀਂ ਮਜਬੂਰ ਕਰਨਾ ਚਾਹੁੰਦੇ ਹੋ ਕਿ ਇਹ ਕਿਉਂਕਿ ਇਹਨੂੰ ਇਕਨੋਮਿਕਲੀ ਇਹਨੂੰ ਨੁਕਸਾਨ ਹੋ ਰਿਹਾ ਆ ਇਹ ਮਜਬੂਰ ਹੋ ਕੇ ਸਾਡੀਆਂ ਮੰਗਾਂ ਮੰਗੂਗਾ ਪਰ ਉਹਦੇ ਨਾਲ ਜਿਹੜੇ ਵਰਕਰ ਨੇ ਉਹਨਾਂ ਨੂੰ ਤਨਖਾਹ ਵੀ ਨਹੀਂ ਮਿਲ ਰਹੀ ਸੋ ਉਹ ਵੀ ਇੱਕ ਬਹੁਤ ਤ੍ਰਾਸਦੀ ਦੇ ਵਿੱਚੋਂ ਕਿਉਂਕਿ ਫੈਕਟਰੀ ਮਾਲਕ ਤੇ ਪਹਿਲੇ ਬਿਲੀਅਨਰ ਹੈ ਸੋ ਉਹਨੂੰ ਖਾਣੇ ਪੀਣੇ ਦੀ ਤੇ ਕੋਈ ਪ੍ਰੋਬਲਮ ਨਹੀਂ ਗੀ ਪਰ ਜਿਹੜਾ ਵਰਕਰ ਹੈ ਉਹਦਾ ਜਿਹੜਾ ਹੈਗਾ ਆ ਰੋਟੀ ਪਾਣੀ ਜਿਹੜਾ ਉਹਦੇ ਤੇ ਉਹਨੂੰ ਬੜਾ ਇੱਕ ਐਕਸਟ੍ਰੀਮ ਜਿਹੜਾ ਐਕਸ਼ਨ ਇਹ ਲੈਣਾ ਪੈਂਦਾ ਸੋ ਉਹ ਗੱਲ ਕਰ ਰਹੇ ਨੇ ਕਿ ਇੱਕ ਇਹ ਜਿਹੜਾ ਗਰੁੱਪ ਸੀਗਾ ਜਿਹਨਾਂ ਨੇ ਜਿਹੜੀ
1842
ਦੇ ਵਿੱਚ ਦੁਨੀਆ ਦੀ
ਸਭ ਤੋਂ ਪਹਿਲੀ ਹੜਤਾਲ
ਜਿਹੜੀ ਸ਼ੁਰੂ ਕੀਤੀ
ਨਾਰਥ ਇੰਗਲੈਂਡ ਚ
ਪਰ ਉਹ ਜਿਹੜੀ ਹੜਤਾਲ ਇਸ ਕਰਕੇ ਖਤਮ ਹੋਈ ਕਿਉਂਕਿ ਓਬਵੀਅਸਲੀ
ਲੋਕਾਂ ਕੋਲ ਖਾਣ ਵਾਸਤੇ
ਭੁੱਖਮਰੀ ਕਰਕੇ ਉਹਨਾਂ ਨੂੰ ਵਾਪਸ ਜਿਹੜਾ ਕਿਉਂਕਿ ਉਹ ਸਰਮਾਏਦਾਰ ਨੂੰ ਪਤਾ ਸੀਗਾ ਇਸੇ ਕਰਕੇ ਜਿਹੜੀ ਹੜਤਾਲਾਂ ਅਨੂ ਜੀ ਗੱਲ ਅਸੀਂ ਪਹਿਲਾਂ ਵੀ ਬਹੁਤ ਵਾਰੀ ਕੀਤੀ ਹੈ ਖਾਸ ਕਰਕੇ ਜਦੋਂ ਆਰਾਮ ਰਹੀਮ ਵਾਲੀ ਗੱਲ ਹੋਵੇ ਗੁਰਮੀਤ ਸਿੰਘ ਵਾਲੀ ਕਿ ਉੱਥੇ ਲੱਖ ਲੋਕ ਸੀਗੇ ਆ ਪਿਛਲੇ 2 ਹਫ਼ਤੇ ਪਹਿਲਾਂ ਬਰਨਾਲੇ ਦੇ ਵਿੱਚ ਕਿਸਾਨਾਂ ਦੀ ਮਹਾਰੈਲੀ ਮੁੱਕ ਅੱਡੀ ਆ ਲਗਭਗ 9 ਨੰਬਰ ਉੱਥੇ ਵੀ ਪਹੁੰਚੇ ਹੋਏ ਸੀਗੇ ਪਰ ਹੋਰ ਵੀ ਕਿੰਨੇ ਸੰਘਰਸ਼ ਜਿਹੜੇ ਮਜ਼ਦੂਰਾਂ ਦੇ ਕਿਸਾਨਾਂ ਦੇ ਹੁੰਦੇ ਆ ਅੱਜ ਤੱਕ ਕਿਸੇ ਨੇ ਇੱਕ ਕਿਸੇ ਦੇ ਥੱਪੜ ਤੱਕ ਕਿਸੇ ਦੇ ਮਤਲਬ
ਲੋਕਾਂ ਦੇ
ਜਿਹੜੀ ਪਬਲਿਕ ਪ੍ਰੋਪਰਟੀ ਆ ਉਹਦਾ ਤੇ ਬਿਲਕੁਲ ਕਦੀ ਨੁਕਸਾਨ ਨਹੀਂ ਕੀਤਾ ਜਾਂਦਾ ਹਾਂ ਪੁਲਿਸ ਆਰਮੀ ਨਾਲ ਜੋ ਹੁੰਦਾ ਹੈ ਉਹ ਤੇ ਖੈਰ ਸਰਕਾਰੀ ਮਸ਼ੀਨਰੀ ਨਾਲ ਕਿਤੇ ਨਾ ਕਿਤੇ ਹੋ ਹੀ ਜਾਂਦਾ ਪਰ ਕਿਸੇ ਪਬਲਿਕ ਪ੍ਰੋਪਰਟੀ ਦਾ ਅੱਜ ਤੱਕ ਕਿਸੇ ਨੇ ਕੋਈ ਨੁਕਸਾਨ ਨਹੀਂ ਕੀਤਾ ਹੈਗਾ ਕਿੰਨਾ ਬਹੁਤ ਵੱਡਾ ਫਰਕ ਹੈ ਇਹਨਾਂ ਦੋਨਾਂ
ਵੈਸੇ ਵੀ ਲੋਕ ਬੜੇ ਮੈਂ ਦੇਖਿਆ ਕਿ ਡਿਸਪਲਿਨ ਤਰੀਕੇ ਨਾਲ ਬੈਠਦੇ ਨੇ ਔਰ ਜਿਹੜਾ ਕੋਈ ਸਟੇਜ ਤੋਂ ਗੱਲ ਕਰ ਰਿਹਾ ਬੜੇ ਗੌਰ ਨਾਲ ਉਹਦੀ ਗੱਲ ਸੁਣਦੇ ਨੇ ਇਹ ਨਹੀਂ ਹੈ ਕਿ ਆਪਸ ਚ ਗੱਲਾਂ ਕਰੀ ਜਾ ਰਹੇ ਨੇ
ਜਿਹੜੀਆਂ
ਕਿਸਾਨਾਂ ਮਜ਼ਦੂਰਾਂ ਦੀਆਂ ਜਿੰਨੀਆਂ ਵੀ ਰੈਲੀਜ਼ ਹੁੰਦੀਆਂ ਨੇ ਬੜੇ ਸਭਿਅਕ ਔਰ ਡਿਸਪਲਿਨ ਤਰੀਕੇ ਨਾਲ ਸਾਰੇ ਬਿਹੇਵ ਕਰਦੇ
ਜਿਹੜੀ ਜਿਹੜੇ ਇਹੋ ਜਿਹੇ ਜਿਹੜੇ ਮੁਜ਼ਾਹਰੇ ਕਿਸਮ ਦੇ ਜਿਹੜੇ ਲੋਕਾਂ ਦੇ ਜਿਹੜੇ ਮਾਸ ਐਜੀਟੇਸ਼ਨ ਹੁੰਦੀਆਂ ਜਿਹੜੀਆਂ ਸਰਕਾਰੀ ਹੁੰਦੀਆਂ ਜਿਵੇਂ ਜਾਟ ਸੰਘਰਸ਼ ਸੀਗਾ ਹਰਿਆਣੇ ਦੇ ਵਿੱਚ ਉਸ ਤੋਂ ਬਾਅਦ ਕਿੰਨਾ ਦੋਨਾਂ ਨੇ ਕਿੰਨਾ ਖਤਰਨਾਕ ਜਿਹੜਾ ਰੂਪ ਲਿਆ ਐਨੀਵੇ ਅਨੂ ਜੀ ਵਾਪਸ ਆਪਣੇ ਟੌਪਿਕ ਤੇ ਆਈਏ ਸੋ ਇਟ ਵਾਜ਼ ਟੂਵਰਡਸ ਦਾ ਐਂਡ ਆਫ ਦਾ ਫਸਟ ਸਟੇਜ ਆਫ ਡਿਫੀਟਡ ਵਰਕਰ ਸਟਰਗਲ ਇਨ 1848 ਦ ਜਰਮਨ ਸੋਸ਼ਲਿਸਟ ਕਾਰਲ ਮਾਰਕਸ ਸਪੈਲਟ ਆਊਟ ਹਿਜ ਫਸਟ ਆਈਡੀਆਜ਼ ਫੁੱਲੀ ਇਨ ਦਿਸ ਪੈਂਫਲੇਟ ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਹਿੱਤ ਰੱਖਦੇ ਹੋਏ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਵਰਕਰ ਨੇ ਜਿਹੜੇ ਕਾਮੇ ਨੇ ਉਹ ਵੱਖਰੇ ਵੱਖਰੇ ਤਰੀਕੇ ਨਾਲ ਆਪਣੀ ਐਜੂਕੇਸ਼ਨ ਚ ਬਾਰ ਬਾਰ ਫੇਲ ਹੋ ਰਹੇ ਨੇ ਸੋ ਇਹਨੂੰ ਸਾਰੀ ਸਟਰਗਲ ਨੂੰ ਧਿਆਨ ਹਿੱਤ ਰੱਖਦੇ ਹੋਏ ਲੋਕਾਂ ਨੂੰ ਇੱਕ ਸੇਧ ਦੇਣ ਵਾਸਤੇ ਔਰ ਬਹੁਤ ਮਤਲਬ ਉਹਦੇ ਸ਼ਬਦ ਲੱਭੀਏ ਕਿ ਸਾਰੀ ਉਮਰ ਉਹ ਸਿਸਟਮ ਜਿਹੜਾ ਲੁੱਟ ਖਸੁੱਟ ਦਾ ਸਿਸਟਮ ਆ ਉਹਨੂੰ ਸਮਝਣ ਵਾਸਤੇ ਉਹਨਾਂ ਨੇ ਆਪਣੀ ਸਾਰੀ ਉਮਰ ਲਾਈ ਤੇ ਉਹਦੇ ਵਿੱਚੋਂ ਇੱਕ ਘੋਸ਼ਣਾ ਪੱਤਰ ਨਿਕਲਿਆ ਜਿਹਨੂੰ ਅਸੀਂ ਕਮਿਊਨਿਸਟ ਮੈਨੀਫੈਸਟ ਕਹਿੰਦੇ ਹਾਂ ਸੋ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਹਿਸ ਆਈਡੀਆ ਵਰ ਨਾਟ ਪੁਲਡ ਆਊਟ ਆਫ ਦੀ ਏਅਰ ਸੋ ਉਹ ਕੋਈ ਖਿਆਲੀ ਆਈਡੀ ਨਹੀਂ ਸੀਗੇ ਹਵਾ ਦੇ ਵਿੱਚ
ਉਹਨਾਂ ਨੇ ਅਬਜ਼ਰਵ ਕਰਕੇ ਲੰਬਾ ਸਮਾਂ ਔਰ ਇੱਕ ਜਾਂਚ ਪੜਤਾਲ ਘੋਖ ਕਰਕੇ ਖੋਜ ਕਰਕੇ ਉਹਨਾਂ ਨੇ ਆਪਣੇ ਆਈਡੀਆ
ਲੋਕਾਂ ਦੇ ਤੱਕ ਦਿੱਤੇ ਕਿਉਂਕਿ ਜਿਹੜਾ ਅਨੂ ਜੀ ਸਰਮਾਏਦਾਰ ਹੈ ਉਹਦੇ ਕੋਲੇ ਪੜ੍ਹਾਈ ਲਿਖਾਈ ਵੀ ਹੈ ਉਹਦੇ ਕੋਲੇ ਰਿਸੋਰਸ ਨੇ ਉਹਦੇ ਕੋਲੇ ਸਾਰੇ ਪਰ ਜਿਹੜਾ ਮਜ਼ਦੂਰ ਵਾ ਉਹਦੇ ਕੋਲੇ ਪੜ੍ਹਾਈ ਲਿਖਾਈ ਦਾ ਉਹਨੂੰ ਉਹ ਸਿਸਟਮ ਸਮਝਾਉਣਾ ਕਿ ਤੁਹਾਡੀ ਲੁੱਟ ਸੁੱਟ ਕਿਵੇਂ ਕਰ ਰਹੇ ਨੇ ਉਹਦੇ ਸਮਝ ਆਉਣਾ ਬਹੁਤ ਔਖਾ ਹੈ ਸੋ ਇਸ ਕਰਕੇ ਜਿਹੜੇ ਇਹੋ ਜਿਹੇ ਲੀਡਰ ਹੁੰਦੇ ਨੇ ਉਹੋ ਹੀ ਜਿਹੜੇ ਸਿਆਣੇ ਲੀਡਰ ਨੇ ਜਿਹੜੇ ਪੜ੍ਹੇ ਲਿਖੇ ਨੇ ਉਹੋ ਹੀ ਲੋਕਾਂ ਦੇ ਬੜੀ ਸੌਖੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਇਹ ਸਾਰੀ ਗੱਲਬਾਤ ਸਮਝਾ ਸਕਦੇ ਨੇ ਅੱਗੇ ਲਿਖਦੇ ਨੇ ਦੇ ਅਟੈਂਪਟਡ ਟੂ ਪ੍ਰੋਵਾਈਡ ਏ ਬੇਸਿਸ ਫੋਰ ਡੀਲਿੰਗ ਵਿਦ ਆਲ ਦਾ ਕੁਐਸਚਨ ਦੈਟ ਹੈਡ ਬੀਨ ਬਰੋਟ ਅਪ by the workers movement of of that time. So ਆਪਾਂ ਪਹਿਲਾਂ ਮੇਰੇ ਖਿਆਲ ਇਹਦੇ ਬਾਰੇ ਗੱਲਬਾਤ ਕਰ ਚੁੱਕੇ ਹਾਂ. The idea
ਹਾਂਜੀ ਉਹ ਕਰਕੇ ਜਿਹੜੇ ਉਹਨਾਂ ਨੇ ਖਿਆਲਾਤ ਉਸ ਵਕਤ ਪੇਸ਼ ਕੀਤੇ ਉਹ ਕੋਸ਼ਿਸ਼ ਸੀ ਕਿ ਕਾਮਿਆਂ ਨੇ ਜਿੰਨੇ ਵੀ ਉਦੋਂ ਤੱਕ ਸੰਘਰਸ਼ ਲੜੇ ਸੀ ਔਰ ਉਹਦੇ ਵਿੱਚੋਂ ਜਿਹੜੇ ਜਿਹੜੇ ਸਵਾਲ ਉਪਜੇ ਉਹ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ
ਗਈ. ਉਹਨਾਂ ਨੂੰ ਜਵਾਬ ਦੇਣ ਦੀ ਬਿਲਕੁਲ 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 ਹਾਂਜੀ. The ideas Marx developed are still relevant today. ਦੋਸਤੋ ਇਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਬਹੁਤ ਫੇਸਬੁੱਕ ਤੇ ਜਾਂ ਹੋਰ ਜਿਹਨਾਂ ਨੂੰ ਬਿਲਕੁਲ ਵੀ ਇਹ ਮਾਰਕਸਵਾਦ ਬਾਰੇ ਬਿਲਕੁਲ ਕੋਈ ਜਾਣਕਾਰੀ ਨਹੀਂ ਹੁੰਦੀ ਉਹ ਗਾਲੀ ਗਲੋਚ ਤੇ ਬਹੁਤ ਗਲਤ ਕਿਸਮ ਦੀ ਭਾਸ਼ਾ ਜਿਹੜੀ ਵਰਤਦੇ ਆ ਪਰ ਇਹ ਜਿਹੜਾ ਮਾਰਕਸਵਾਦ ਦਾ ਸਿਧਾਂਤ ਹੈ ਕਿਉਂਕਿ ਅਸੀਂ ਇਹ ਕੈਪੀਟਲਿਸਟ ਸਿਸਟਮ ਦੇ ਵਿੱਚ ਰਹਿ ਰਹੇ ਹਾਂ ਔਰ ਮਾਰਕਸਵਾਦ ਦਾ ਸਿਧਾਂਤ ਜਿਹੜਾ ਉਹ ਕੈਪੀਟਲਿਸਟ ਸਿਸਟਮ ਦਾ ਨਿਖੇੜਾ ਕਰਦਾ ਹੈ ਉਹਦੇ ਧੁਰ ਤੱਕ ਅੰਦਰ ਤੱਕ ਜਾਂਦਾ ਵੀ ਇਹ ਸਿਸਟਮ ਕੰਮ ਕਿਵੇਂ ਕਰ ਰਿਹਾ. ਸੋ ਇਹਦੇ ਵਾਸਤੇ ਇਹ ਸਿਧਾਂਤ ਨੂੰ ਸਮਝਣਾ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਤੇ ਜਿਹੜਾ ਇੱਕ ਕੈਪੀਟਲਿਜ਼ਮ ਤੋਂ ਇੱਕ ਕਰੋਨੀ ਕੈਪੀਟਲਿਜ਼ਮ ਜਿਹੜਾ ਬਣ ਚੁੱਕਿਆ ਆ ਉਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਵੀ ਇਹ ਜਿਹੜੇ ਆਈਡੀਜ਼ ਨੇ ਇਹਨਾਂ ਨੂੰ ਸਮਝਿਆ ਜਾਵੇ. ਸੋ ਇਹ ਅੱਜ ਵੀ ਉਨਾ ਹੀ ਇੰਪੋਰਟੈਂਟ ਆ ਜਿੰਨਾ ਉਸ 1830-40 ਦੇ ਸਮੇਂ ਦੇ ਵਿੱਚ ਸੀਗਾ ਯੂਰਪ ਦੇ ਵਿੱਚ ਕਿਉਂਕਿ ਉਹ ਵੀ ਜਿਹੜਾ ਮਾਡਲ ਵਾ ਉਹ ਸਾਰੀ ਦੁਨੀਆ ਦੇ ਵਿੱਚ ਰੈਪਲੀਕੇਟ ਹੋ ਰਿਹਾ. ਇਟ ਇਜ਼ ਸਟੂਪਿਡ ਟੂ ਸੇ ਐਸ ਸਮ ਪੀਪਲ ਡੂ ਦੈਟ ਦੇ ਮਸਟ ਬੀ ਆਊਟ ਆਫ ਡੇਟ ਬਿਕੋਜ ਮਾਰਕਸ ਫਸਟ ਰੋਟ ਦੈਮ ਡਾਊਨ ਮੋਰ ਦੈਨ 150 years ago. ਸੋ ਇਹ ਮਤਲਬ ਕਮਣੇ ਲੋਕਾਂ ਦੀ ਇਹ ਜਿਹੜਾ ਆਰਗੂਮੈਂਟ ਹੁੰਦਾ ਹੈ ਕਿ 150 years ਪਹਿਲਾਂ ਲਿਖੀ ਹੋਈ ਗੱਲਬਾਤ ਅੱਜ ਰੈਲੇਵੈਂਟ ਕਿੱਦਾਂ ਹੋ ਜਾਵੇ. ਸੋ ਇਸੇ ਹੀ ਤਰੀਕੇ ਨੂੰ ਜੇ ਦੇਖਿਆ ਜਾਵੇ ਤੇ ਅੱਜ ਬੁੱਧ ਦੀ ਅਨੁ ਜੀ ਦੁਨੀਆਂ ਦੇ ਵਿੱਚ ਕਿੰਨੀ ਫੋਲੋਇੰਗ ਆ ਕਿਉਂਕਿ ਬੁੱਧ ਸਭ ਤੋਂ ਪਹਿਲੇ ਹਿੰਦੁਸਤਾਨੀ ਮੈਂ ਕਹਿ ਸਕਦਾ ਸੀਗੇ ਜਿਹਨਾਂ ਨੇ ਲੋਕਾਂ ਦਾ ਦੁੱਖ ਦਰਦ ਆਪਣੇ ਉੱਪਰ ਪਿੰਡੇ ਦੇ ਉੱਪਰ
ਮਹਿਸੂਸ
ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਦੁੱਖ ਦਰਦ ਨੂੰ ਸਮਝਣ ਕਿ ਲੋਕੀ ਦੁਖੀ ਕਿਉਂ ਨੇ. ਉਸ ਤੋਂ ਬਾਅਦ ਭਗਤੀ ਲਹਿਰ ਆਉਂਦੀ ਹੈ ਸਿੱਖ ਇਨਕਲਾਬ ਆਉਂਦਾ ਆ 300 years ਪਹਿਲਾਂ ਹਿੰਦੁਸਤਾਨ ਦੇ ਵਿੱਚ. ਸੋ ਇਹ ਜਿਹੜੇ ਸੰਘਰਸ਼ ਨੇ ਉਹਦਾ ਹੀ ਅਸੀਂ ਇੱਕ ਹਿੱਸਾ ਸਮਝਦੇ ਹਾਂ. ਸੋ ਇਹ ਬਿਲਕੁਲ ਪੁਰਾਣਾ ਨਹੀਂ ਹੋਇਆ ਹੈਗਾ ਉਹਦੇ ਰੂਪ ਬਦਲ ਚੁੱਕੇ ਨੇ. ਸੋ ਲੁੱਟ ਖਸੁੱਟ ਕਰਨ ਵਾਲੇ ਜਿਹੜੇ ਸਾਥੀ ਬੂਟਾ ਸਿੰਘ ਵੀ ਕਾਫੀ ਡਿਟੇਲ ਦੇ ਵਿੱਚ ਗੱਲ ਕਰਕੇ ਜਿਹੜੀ ਹਿੰਦੂਤਵੀ ਅਲੀਟ ਵਾ ਉਹ ਨਵੇਂ ਨਵੇਂ ਜਿਹੜੀ ਢੰਗ ਅਪਣਾ ਰਹੀ ਹੈ. ਇਨਫੈਕਟ ਆਲ ਦਾ ਨੋਸ਼ਨਸ ਆਫ ਸੋਸਾਇਟੀ ਦੈਟ ਮਾਰਕਸ ਆਰਗੂਡ ਵਿਦ ਆਰ ਸਟਿਲ ਵੈਰੀ ਵਾਈਡ ਸਪਰੈਡ. ਸੋ ਉਹਦੇ ਜਿਹੜੇ ਵੱਖਰੇ ਵੱਖਰੇ ਰੂਪ ਨੇ
ਜਿੰਨੇ ਵੀ ਆਈਡੀਆਜ਼
ਹਾਂਜੀ ਤੋ ਉਹ ਉਵੇਂ ਹੀ ਅੱਜ ਵੀ ਉਸੇ ਤਰੀਕੇ ਨਾਲ ਉਹ ਕੰਮ ਕਰ ਰਹੇ ਨੇ. ਜਸਟ ਐਜ਼ ਚਾਰਟਿਸਟ ਆਰਗੂ ਅਬਾਊਟ ਮੋਰਲ ਫੋਰਸ ਆਫ ਔਰ ਫਿਜ਼ੀਕਲ ਫੋਰਸ ਸੋਸ਼ਲਿਸਟ ਟੂਡੇ ਆਰਗੂ ਅਬਾਊਟ ਪਾਰਲੀਮੈਂਟਰੀ ਰੋਡ ਔਰ ਦ ਰੈਵੋਲੂਸ਼ਨਰੀ ਰੋਡ. ਸੋ ਇਹ ਅਨੁਜ ਜਿਹੜਾ ਚਾਰਟਿਸਟ ਜਿਹੜਾ ਹੈਗਾ ਆ ਉਹਦੀ ਮੈਂ ਡੈਫੀਨੇਸ਼ਨ ਲਿਖ ਕੇ ਲਿਆਇਆ ਸੀਗਾ ਕਿ ਇਹ ਮੇਰੇ ਖਿਆਲ ਆਪਾਂ ਪਿਛਲੀ ਵਾਰੀ ਸ਼ਾਇਦ ਪੜ੍ਹ ਨਹੀਂ ਸੀ ਦਿੱਤਾ ਹੈ
ਨਹੀਂ
ਆਪਸ 'ਚ ਗੱਲਬਾਤ ਕਰਦੇ ਸੀਗੇ ਕਿ ਇਹ 1837 ਤੋਂ ਲੈ ਕੇ 1848 ਦੇ ਵਿੱਚ ਜਦੋਂ ਇਹ ਕਾਮਿਆਂ ਦੀ ਲੁੱਟ ਸੁੱਟ ਸ਼ੁਰੂ ਹੋਈ ਹੈ ਇੱਕ ਇਹ ਉਹਨੂੰ ਜੀ ਬਿੱਲ ਪਾਸ ਕੀਤਾ ਗਿਆ ਸੀਗਾ ਇੱਕ ਤਰ੍ਹਾਂ ਦਾ ਮੈਨੀਫੈਸਟੋ ਸੀਗਾ ਜਿਹਦੇ ਵਿੱਚ ਸੀਗਾ ਕਿ ਇਕੁਅਲ ਇਲੈਕਟਰੋਲ ਪੀ ਜਿਹੜੇ ਵੋਟ ਪਾਉਣ ਦਾ ਜਿਹੜਾ ਹੱਕ ਵਾ ਉਹ ਕਾਮਿਆਂ ਨੂੰ ਵੀ ਦਿੱਤਾ ਜਾਵੇ ਜਿਹੜੀ ਸੀਕਰਟ ਵੋਟਿੰਗ ਆ ਉਹ ਨਹੀਂ ਨਾ ਕੀਤੀ ਜਾਵੇ ਜਿਹੜੀ ਸੀਕਰਟ ਵੋਟਿੰਗ ਸੋਰੀ ਸੀਕਰਟ ਵੋਟਿੰਗ
ਹਰ ਇੱਕ ਨੂੰ ਪ੍ਰਾਈਵੇਟਲੀ ਆਪਣੀ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ ਆ ਉਹ ਕਿਸੇ ਹੋਰ ਨੂੰ ਡਿਸਕਲੋਜ਼ ਜਾਂ ਕਿਸੇ ਹੋਰ ਦੀ ਪ੍ਰੈਜੈਂਸ ਚ ਨਹੀਂ ਉਹਦਾ ਆਪਣਾ ਇੱਕ ਪ੍ਰਾਈਵੇਟ ਹੱਕ ਆ ਕਿ ਉਹਨੇ ਕਿਨੂੰ ਵੋਟ ਪਾਉਣੀ ਆ.
ਹਾਂਜੀ ਹਾਂਜੀ ਤੇ ਜਿਹੜਾ ਕਾਨੂੰਨ ਤੌਰ ਦੇ ਉੱਪਰ ਜਿਹੜੇ ਉਹਦੇ ਮੈਂਬਰ ਆਫ ਪਾਰਲੀਮੈਂਟ ਸੀਗੇ ਉਹਨਾਂ ਨੂੰ ਪ੍ਰੋਪਰਟੀ ਲੈਣ ਦਾ ਹੱਕ ਸੀਗਾ ਉਹਨੂੰ ਖਤਮ ਕੀਤਾ ਜਾਵੇ. ਸੋ ਇਹੋ ਜਿਹੜੇ ਸੰਘਰਸ਼ ਜਿਹੜੇ ਉਸ ਟਾਈਮ ਤੇ ਸ਼ੁਰੂ ਹੋ ਚੁੱਕੇ ਸੀ ਉਹਨੂੰ ਇਹ ਚਾਰਟਿਸਟ ਦਾ ਨਾਂ ਦਿੱਤਾ ਜਾਂਦਾ ਹੈ ਕਿ ਇੱਕ ਜਿਹੜਾ ਬਿੱਲ ਪਾਸ ਕੀਤਾ ਗਿਆ. ਸੋ ਉਹ ਦੱਸ ਰਹੇ ਨੇ ਕਿ ਉਸ ਟਾਈਮ ਜਿਹੜੇ ਸੋਸ਼ਲਿਸਟ ਸੀਗੇ ਉਹਨਾਂ ਨੇ ਵੀ ਜਿਹੜਾ ਇੱਕ ਪਾਰਲੀਮੈਂਟਰੀ ਰੋਡ ਜਿਹੜਾ ਜਿਵੇਂ ਹੁਣ ਇਲੈਕਸ਼ਨ ਦੇ ਵਿੱਚ ਜਿਵੇਂ ਹਿੰਦੁਸਤਾਨ ਦੇ ਵਿੱਚ ਤ੍ਰਿਪੁਰਾ ਬੰਗਾਲ ਤੇ ਕੇਰਲਾ ਦੇ ਵਿੱਚ ਕਮਿਊਨਿਸਟ ਸਰਕਾਰਾਂ ਨੇ ਕਿ ਇੱਕ ਪਾਰਲੀਮੈਂਟਰੀ ਤਰੀਕੇ ਦੇ ਨਾਲ ਸੋਸ਼ਲਿਸਟ ਸਮਾਜ ਬਣਾਇਆ ਜਾਵੇ ਜਾਂ ਇੱਕ ਰੈਵੋਲੂਸ਼ਨਰੀ ਰੋਡ ਮਤਲਬ ਕਿ ਜਿਹੜਾ ਰਸ਼ੀਆ ਦੇ ਵਿੱਚ ਜਿਹੜਾ ਇਨਕਲਾਬ ਆਇਆ ਉਸ ਤਰੀਕੇ ਦੇ
1917 ਦਾ ਇਨਕਲਾਬ
1917 ਦਾ ਇਨਕਲਾਬ ਅੱਗੇ ਕਹਿੰਦੇ ਨੇ ਅਮੰਗ ਦੋਜ਼ ਹੂ ਆਰ ਰੈਵੋਲੂਸ਼ਨਰੀਜ਼ ਦਾ ਆਰਗੂਮੈਂਟ ਫਾਰ ਅਗੇਂਸਟ ਟੈਰਰਿਜ਼ਮ ਇਜ਼ ਸਟਿਲ ਅਲਾਈਵ ਐਜ਼ ਇਟ ਵਾਜ਼ ਇਨ 1848 ਸੋ ਬੇਸਿਕਲੀ ਜਿਹੜੇ ਸਾਥੀ ਬੂਟਾ ਸਿੰਘ ਹੁਣੀ ਗੱਲਬਾਤ ਕਰਕੇ ਗਏ ਨੇ ਕਿ ਉਹ ਜਿਹੜੇ ਸੰਘਰਸ਼ੀ ਲੋਕ ਨੇ ਉਹਨਾਂ ਨੂੰ ਅੱਤਵਾਦੀ ਟੈਰਰਿਸਟ ਦੱਸਿਆ ਜਾਂਦਾ ਤੇ ਉਹ ਆਰਗੂਮੈਂਟ ਜਿਹੜਾ ਅੱਜ ਵੀ ਉੱਥੇ ਦਾ ਉੱਥੇ ਹੀ ਖੜਾ ਹੈ ਸੋ ਆਪਾਂ ਅਗਲਾ ਗੱਲਬਾਤ
ਹਾਂਜੀ ਅਗਲੇ ਹਫ਼ਤੇ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ ਇਸ ਟੋਪਿਕ ਨੂੰ ਕਿਉਂਕਿ ਹੁਣ ਸਾਡੇ ਕੋਲ ਸਿਰਫ 4-5 ਮਿੰਟ ਦਾ ਸਮਾਂ ਬਾਕੀ ਹੈ ਉਹਦੇ ਚ ਇੱਕ ਦੋ ਗੱਲਾਂ ਹੋਰ ਵੀ ਕਰਨੀਆਂ ਨੇ ਇੱਕ ਤੇ ਜਿਹੜੀ ਅਸੀਂ ਸਟਰਗਲਸ ਦੀ ਸੰਘਰਸ਼ਾਂ ਦੀ ਗੱਲ ਕਰ ਰਹੇ ਹਾਂ ਕਿ ਜਨਰਲੀ ਔਨ ਦਾ ਹੋਲ ਸਮਾਜ ਨੂੰ ਮੇਰਾ ਖਿਆਲ ਇੰਨਾ ਜ਼ਿਆਦਾ ਅੰਗਰੇਜ਼ੀ ਦਾ ਮੈਂ ਫਰੇਜ਼ ਯੂਜ਼ ਕਰਾਂਗੀ ਕਿ ਲੋਕਾਂ ਨੂੰ ਡੰਬ ਡਾਊਨ ਕਰ ਦਿੱਤਾ ਗਿਆ ਤੁਹਾਡੇ ਕੋਲ ਕਿਸ ਕਿਸ ਕਿਸਮ ਦੇ ਰੁਝਾਨ ਨੇ ਟੈਲੀਵਿਜ਼ਨ ਸ਼ੋਜ਼ ਨੇ ਜਿਨ੍ਹਾਂ ਨੂੰ ਮੈਂ ਤੇ 2-4 ਮਿੰਟ ਦੇਖ ਕੇ ਮੈਨੂੰ ਟੀਵੀ ਬੰਦ ਕਰਨਾ ਪੈਂਦਾ ਕਿ ਇੰਨੇ ਉਹ ਬੋਰੀਅਤ ਵਾਲੇ ਨੇ ਔਰ ਇੰਨਾ ਇੱਕ ਮੈਂ ਡੰਬ ਵਰਡ ਯੂਜ਼ ਕਰ ਸਕਦੀ ਹਾਂ ਕਿ ਉਹ ਤੁਹਾਨੂੰ ਕੋਈ ਇੱਕ ਸਿੰਗਲ ਬ੍ਰੇਨ ਸੈੱਲ ਵਰਤਣ ਦੀ ਲੋੜ ਨਹੀਂ ਪੈਂਦੀ ਹੈ ਉਸ ਕਿਸਮ ਦੇ ਸ਼ੋਜ਼ ਨੂੰ ਦੇਖਣ ਲਈ ਅਗਰ ਆਪਣਾ ਅਸੀਂ ਭਾਰਤੀ ਟੀਵੀ ਲੈ ਲਈਏ ਤਾਂ ਉਹ ਜਿਹੜੇ ਟੀਵੀ ਸੀਰੀਅਲਸ ਆਉਂਦੇ ਨੇ ਜਿਹੜਾ ਕਿ ਅਸਲੀ ਦੁਨੀਆਂ ਨਾਲ ਕੋਈ ਦੂਰ ਦੂਰ ਦਾ ਲੱਕਾ ਦੇਕਾ ਨਹੀਂ ਹੈ ਸੋ ਇਸ ਕਿਸਮ ਦੀ ਜਿਹੜੀ ਤੁਹਾਨੂੰ ਜਦੋਂ ਰੂਹ ਦੀ ਖੁਰਾਕ ਜਿਹੜੀ ਇਸ ਕਿਸਮ ਦੀ ਹੋ ਜਾਵੇ ਅਗਰ ਤੁਸੀਂ ਸੋਚੋ ਕਿ ਤੁਸੀਂ ਆਪਣੇ ਸਰੀਰ ਨੂੰ ਇਸ ਤਰ੍ਹਾਂ ਦੀ ਖੁਰਾਕ ਦੇਣ ਲੱਗ ਜਾਓ ਤਾਂ ਜ਼ਿਆਦਾ ਟਾਈਮ ਨਹੀਂ ਲੱਗੇਗਾ ਤੁਹਾਨੂੰ ਮੈਲ ਨਿਊਟ੍ਰੀਸ਼ਨ ਹੋਣ ਲਈ
ਬਿਲਕੁਲ ਬਿਲਕੁਲ
ਸੋ ਸਾਡੇ ਜਿਹੜੇ ਦਿਮਾਗ ਨੇ ਬਹੁ ਗਿਣਤੀ ਸਮਾਜ ਦੇ ਇਸ ਵਕਤ ਮੈਲ ਨਿਊਟ੍ਰੀਸ਼ਨਡ ਨੇ ਕਿਉਂਕਿ ਤੁਹਾਡੇ ਦਿਮਾਗ ਨੂੰ ਜਦੋਂ ਇਸ ਤਰ੍ਹਾਂ ਦਾ ਕੂੜਾ ਕਰਕਟ ਫੀਡ ਕੀਤਾ ਜਾ ਰਿਹਾ ਸ਼ੋਜ਼ ਨੇ ਜਾਂ ਸਪੋਰਟਸ ਕੰਪੈਟੀਟਿਵ ਸਪੋਰਟਸ ਲੈ ਲਓ ਉਹਦੇ ਚ ਇੰਨੀ ਅਗਰੈਸਿਵ ਇੰਨਾ ਉਹ ਕੰਪੀਟੀਸ਼ਨ ਮੁਕਾਬਲੇਬਾਜ਼ੀ ਉਹ ਸਾਰੀਆਂ ਚੀਜ਼ਾਂ ਜਿਹੜੇ ਇੱਕ ਕੁਦਰਤੀ ਕ੍ਰੀਏਟਿਵ ਇੰਸਟਿੰਕਟਿਵ ਜਿਹੜੀਆਂ ਚੀਜ਼ਾਂ ਨੇ ਇਨਸਾਨ ਦੀਆਂ ਉਹਨਾਂ ਨੂੰ ਮਾਰਦੀ ਹੈ ਸਾਰੀ ਇਹ ਗੱਲਬਾਤ ਸੋ ਇਹ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਇੱਕ ਜਗ੍ਹਾ ਰੱਖ ਕੇ ਦੇਖਦੇ ਹਾਂ ਤਾਂ ਫਿਰ ਹੈਰਾਨੀ ਨਹੀਂ ਹੁੰਦੀ ਕਿ ਲੋਕ ਜਿਹੜੇ ਨੇ ਉਹ ਹੱਕਾਂ ਲਈ ਸੰਘਰਸ਼ਾਂ ਚ ਨਹੀਂ ਪੈਂਦੇ
ਬਿਲਕੁਲ ਬਿਲਕੁਲ
ਸੋ ਬਿਲਕੁਲ ਹੈਰਾਨੀ ਨਹੀਂ ਹੁੰਦੀ ਕਿ ਲੋਕ ਸਿਰਫ ਜਦੋਂ ਉਹ ਸੈਲਫ ਸੈਂਟਰਡ ਜਾਂ ਆਪਣੇ ਤੱਕ ਸੀਮਤ ਹੋ ਕੇ ਰਹਿ ਜਾਂਦੇ ਨੇ ਕਿਉਂਕਿ ਉਹ ਡੇ ਇਨ ਡੇ ਆਊਟ ਹਰ ਵਕਤ ਤੁਹਾਨੂੰ ਹਰ ਤਰ੍ਹਾਂ ਦੇ ਮੀਡੀਆ ਤੋਂ ਉਹ ਹੀ ਫੀਡ ਕੀਤਾ ਜਾ ਰਿਹਾ ਅਗਰ ਜੇ ਤੁਸੀਂ ਕਿਤੇ ਕੰਮ ਕਰਦੇ ਹੋ ਉੱਥੇ ਵੀ ਤੁਹਾਡੀ ਪਰਫਾਰਮੈਂਸ ਰਿਲੇਟਡ ਪਏ ਆ ਤੁਸੀਂ ਪ੍ਰਮੋਸ਼ਨ ਲੈਣੀ ਹੈ ਤੁਹਾਡਾ ਕੋਈ ਪ੍ਰੋਫਿਟ ਸ਼ੇਅਰ ਹੋਰ ਕਈ ਇਸ ਤਰ੍ਹਾਂ ਦਾ ਤੁਹਾਨੂੰ ਦਿੱਤਾ ਜਾਂਦਾ
ਮਤਲਬ ਇੱਕ ਦੂਜੇ ਦੀਆਂ ਲੱਤਾਂ ਕਿਵੇਂ ਵੱਢਣੀਆਂ ਨੇ
ਹਾਂਜੀ ਹਰ ਵਕਤ ਉਸ ਕਿਉਂਕਿ ਉਹ ਸਿਸਟਮ ਉਹ ਹੈ ਅਸੀਂ ਵੀ ਉਸੇ ਸਿਸਟਮ ਚ ਰਹਿੰਦੇ ਹਾਂ ਸੋ ਉਹ ਕੁਛ ਹੀ ਸਿਖਾਇਆ ਜਾਂਦਾ ਸਕੂਲਾਂ ਚ ਵੀ ਬੱਚਾ 5 ਸਾਲ ਦਾ ਹੁੰਦਾ ਉਦੋਂ ਹੀ ਸ਼ੁਰੂ ਹੋ ਜਾਂਦਾ ਸਾਰਾ ਕੁਛ ਇੱਥੇ ਤੇ ਖੈਰ ਇੰਨਾ ਨਹੀਂ ਹੈ ਪਰ ਭਾਰਤ ਵਰਗੇ ਦੇਸ਼ਾਂ ਚ ਤੇ ਬੱਚੇ ਦਾ ਸਾਈਜ਼ ਜਾਂ ਵੇਟ ਉਹਨਾਂ ਨਹੀਂ ਜਿੰਨਾ ਉਹਦੇ ਸਕੂਲ ਬੈਗ ਦਾ
ਬਿਲਕੁਲ 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 ਹਾਂਜੀ
ਤੋ ਗੱਲ ਮੈਂ ਕਰਨਾ ਚਾਹੁੰਦੀ ਹਾਂ ਕਿ ਸਾਡੇ ਇੱਕ ਸਾਥੀ ਨੇ ਯੂਨਾਈਟ ਯੂਨੀਅਨ ਦੇ ਉਹ ਸੀਨੀਅਰ ਆਰਗਨਾਈਜ਼ਰ ਨੇ ਜੋ ਕੈਰੋਲਾਈਨ ਉਹ ਕਈ ਵਾਰੀ ਇਸ ਸ਼ੋਅ ਤੋਂ ਵੀ ਤੁਸੀਂ ਉਹਨਾਂ ਨੂੰ ਸੁਣਿਆ ਹੋਏਗਾ ਵੈਸੇ ਆਇਰਲੈਂਡ ਤੋਂ ਨੇ ਉਹ ਪਰ ਨਿਊਜ਼ੀਲੈਂਡ ਬਹੁਤ ਸਮੇਂ ਤੋਂ ਰਹਿ ਰਹੇ ਨੇ ਉਹ ਪਿਛਲੇ ਕੁਛ ਦਿਨਾਂ ਤੋਂ ਇੰਗਲੈਂਡ ਗਏ ਹੋਏ ਨੇ ਇੰਗਲੈਂਡ ਚ ਵੀ ਲੰਡਨ ਚ ਨੇ ਉਹ ਜੈਰਮੀ ਕੋਰਬਿਨ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਜਿਹੜੇ ਉੱਥੇ ਲੇਬਰ ਪਾਰਟੀ ਦੇ ਓਪੋਜੀਸ਼ਨ ਹੈ ਜਿਹੜੀ ਉਹਦੇ ਲੀਡਰ ਨੇ ਟ੍ਰੇਡ ਯੂਨੀਅਨਿਸਟ ਔਰ ਵੈਲ ਐਂਡ ਟਰੂਲੀ ਸੋਸ਼ਲਿਸਟ ਨੇ ਉਹ ਉਹਨਾਂ ਦਾ ਪ੍ਰੋਗਰਾਮ ਵੀ ਪੂਰਾ ਸੋਸ਼ਲਿਸਟ ਹੈ ਔਰ ਬੜੀ ਉਹ ਇਲੈਕਸ਼ਨ ਪਿਛਲੀ ਜਿਹੜੀ ਹੋਈ ਹੈ ਜਿਹੜੀ ਸਡਨਲੀ ਕਰਾਈ ਗਈ ਜਿੱਤ ਨਹੀਂ ਸਕੇ ਪਰ ਬਹੁਤ ਕਲੋਜ਼ ਸਨ ਉਹ ਨੈਕ ਐਂਡ ਨੈਕ ਟੂ ਨੈਕ ਸੀਗੀ ਉਹਨਾਂ ਦੀ ਮੈਂ ਆਸ ਕਰਦੀ ਹਾਂ ਕਿ ਇੱਥੋਂ ਦੀ ਲੇਬਰ ਪਾਰਟੀ ਵੀ ਸ਼ਾਇਦ ਜੈਰਮੀ ਕੋਰਬਿਨ ਕੋਲੋਂ ਕੁਝ ਸਿੱਖੇ ਸੋ ਖੈਰ ਇਸ ਵਕਤ ਜੋ ਕੈਰਲਨ ਉੱਥੇ ਪਹੁੰਚੇ ਹੋਏ ਨੇ ਜਿਹੜਾ 0 hours ਕੰਟਰੈਕਟ ਜਿਹੜੇ ਇੱਥੇ ਇਲੀਗਲ ਕਰਾਰ ਦੇ ਦਿੱਤੇ ਗਏ ਨੇ ਨਿਊਜ਼ੀਲੈਂਡ ਚ ਪਹਿਲੀ ਵਾਰੀ ਸਾਰੀ ਦੁਨੀਆਂ ਚ ਉਹ ਵਾਲਾ ਸੰਘਰਸ਼ ਜਿਹੜਾ ਉੱਥੇ ਉਹ ਲੜ ਰਹੇ ਨੇ ਇਸ ਵਕਤ ਕਿਉਂਕਿ ਯੂਕੇ ਤੋਂ ਮੈਕਡੋਨਲਡਸ ਦੇ ਜਿਹੜੇ ਖਾਸ ਕਰ ਵਰਕਰਸ ਨੇ ਉਹਨਾਂ ਤੋਂ ਇਹ ਮੰਗ ਆਈ ਸੀਗੀ ਕਿ ਸਾਨੂੰ ਇੱਥੇ ਆ ਕੇ ਗਾਈਡ ਕੀਤਾ ਜਾਵੇ
ਸੋ ਤੁਸੀਂ ਕਿਵੇਂ ਜਿੱਤ ਪ੍ਰਾਪਤ ਕੀਤੀ ਨਿਊਜ਼ੀਲੈਂਡ
ਸੋ ਉੱਥੇ ਉਹ ਸੰਘਰਸ਼ ਚੱਲ ਰਿਹਾ ਸੋ ਇਹ ਮੇਰਾ ਕਹਿਣ ਤੋਂ ਮਕਸਦ ਇਹ ਹੈ ਕਿ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਵੀ ਘਟਨਾ ਹੁੰਦੀ ਹੈ ਇਸ ਤਰ੍ਹਾਂ ਦੇ ਸੰਘਰਸ਼ ਛਿੜਦੇ ਨੇ ਉਹਦੇ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਨਾ ਕਿ ਬਾਕੀ ਲੋਕੀ ਜਿਹੜਾ ਕੋਈ ਮਾੜਾ ਮੋਟਾ ਵਿਲਿੰਗ ਨੇ ਕੋਈ ਲੜਨ ਲਈ ਉਹਨਾਂ ਨੂੰ ਸਾਨੂੰ ਦਬਾਉਣਾ ਨਹੀਂ ਚਾਹੀਦਾ ਇਹ ਲੋਕਾਂ ਤੇ ਗੱਲ ਛੱਡ ਦੇਣੀ ਚਾਹੀਦੀ ਹੈ ਕਿ ਉਹ ਲੜਨਾ ਚਾਹੁੰਦੇ ਜਾਂ ਨਹੀਂ ਔਰ ਕਿਹਦੇ ਨਾਲ ਰਲ ਕੇ ਲੜਨਾ ਚਾਹੁੰਦੇ ਲੋਕੀ ਖੁਦ ਚੂਜ਼ ਕਰ ਲੈਣਗੇ ਸੋ ਮੇਰਾ ਖਿਆਲ ਅਸੀਂ ਵੀ ਇਸ ਗੱਲ ਨੂੰ ਓਪਨ ਰੱਖੀਏ ਕਿ ਲੋਕ ਆਪੇ ਹੀ ਦੇਖ ਲੈਣਗੇ ਕਿ ਕੌਣ ਕੀ ਕਰਦਾ ਹੈ ਔਰ ਡਿਸਾਈਡ ਕਰ ਲੈਣਗੇ ਕਿ ਉਹਨਾਂ ਨੇ ਕਿਸ ਤਰ੍ਹਾਂ ਲੜਨਾ ਕਿਹਦੇ ਨਾਲ ਰਲ ਕੇ ਲੜਨਾ ਔਰ ਜਾਂਦੇ ਜਾਂਦੇ ਵੀ ਦੱਸ ਚੱਲੀਏ ਕਿ ਆਉਂਦੇ ਸਨਿਚਰਵਾਰ ਪੰਜਾਬੀ ਮੂਵੀ ਹੈ ਜਿਹੜੀ ਚੰਮ ਜਿਹੜੀ ਅਸੀਂ ਆਕਲੈਂਡ ਔਰ ਬੰਬੇ ਹਿਲ ਗੁਰੂ ਘਰ ਆਲਰੇਡੀ ਸਕਰੀਨ ਕਰ ਚੁੱਕੇ ਹਾਂ ਹੈਮਿਲਟਨ ਵਿਖੇ ਸਕਰੀਨ ਕੀਤੀ ਜਾਏਗੀ ਸੋ 2 ਸਪਟੰਬਰ ਸ਼ਾਮ 5 ਵਜੇ ਤੁਸੀਂ ਆਉਣਾ ਹੈ ਸੈਲੀਬ੍ਰੇਟਿੰਗ ਏਜ ਹਾਲ ਜਿਹੜਾ ਕਿ 30 ਵਿਕਟੋਰੀਆ ਸਟਰੀਟ ਵਿੱਚ ਹੈ ਸੈਂਟਰ ਹੈਮਿਲਟਨ ਸੋ ਉੱਥੇ ਤੁਸੀਂ ਸਾਰੇ ਪਹੁੰਚੋ ਇਹ ਫਿਲਮ ਫਰੀ ਐਂਟਰੀ ਹੈ ਇਸ ਇਵੈਂਟ ਦੀ ਤੋ ਉਮੀਦ ਹੈ ਕਿ ਹੈਮਿਲਟਨ ਵਾਸੀ ਜਿਹੜੇ ਨੇ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਆਉਣਗੇ ਆਉਂਦੇ ਸ਼ਨੀਚਰਵਾਰ ਸ਼ਾਮ 5 ਵਜੇ ਸੈਲੀਬ੍ਰੇਟਿੰਗ ਏਜ ਹਾਲ 30 ਵਿਕਟੋਰੀਆ ਸਟਰੀਟ ਤੋ ਹੁਣ ਸਾਨੂੰ ਦਿਓ ਇਜਾਜ਼ਤ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ ਅਲਵਿਦਾ
ਦੋਸਤੋ ਸਲਾਮ ਆਖਦਾ
ਸੁਣਨਾ ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab